ਮੇਰਾ ਭਣੇਵਾ ਸਾਡੇ ਕੋਲ ਹੀ ਪੈਦਾ ਹੋਇਆ ਸੀ ਆਪਣੇ ਨਾਨਕੇ, ਅਤੇ ਉਸਦਾ ਬਚਪਨ ਵੀ ਸਾਡੇ ਕੋਲ ਹੀ ਬੀਤਿਆ। ਜਦੋਂ ਉਹ ਛੋਟਾ ਸੀ ਤਾਂ ਬਿਲਕੁਲ ਨਹੀਂ ਸੀ ਬੋਲਦਾ। ਡਾਕਟਰਾਂ ਨੂੰ ਵੀ ਵਿਖਾਇਆ, ਉਹਨਾਂ ਉਸਦੀ ਜ਼ੁਬਾਨ ਚੈੱਕ ਕੀਤੀ, ਉਸਦਾ ਗਲਾ ਚੈੱਕ ਕੀਤਾ, ਸਭ ਕੁਝ ਸਹੀ ਸੀ, ਪਰ ਬਸ ਬੋਲਦਾ ਨਹੀਂ ਸੀ। ਕਿਸੇ ਸਿਆਣੇ ਨੇ ਸਲਾਹ ਦਿੱਤੀ ਕਿ ਇਸ ਨੂੰ ਬਦਾਮ ਰੋਗਨ ਖਵਾਇਆ ਕਰੋ। ਬੜਾ ਚਿਰ ਉਸਨੂੰ ਬਦਾਮ ਰੋਗਨ ਖਵਾਉਂਦੇ ਰਹੇ, ਗਲੇ ਦੀ ਮਾਲਿਸ਼ ਵੀ ਕਰਨੀ, ਹਰ ਹੀਲਾ ਵਸੀਲਾ ਕਰਨਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਬੋਲ ਪਵੇ। ਉਸਨੇ ਸਾਲ ਤੋਂ ਵੀ ਵੱਧ ਦਾ ਹੋ ਕੇ ਬੋਲਣਾ ਸ਼ੁਰੂ ਕੀਤਾ, ਤੇ ਜਦੋਂ ਉਸਨੇ ਬੋਲਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ ਉਸਨੂੰ ਚੁੱਪ ਕਰਾਉਣਾ ਔਖਾ ਹੋ ਜਾਂਦਾ ਸੀ। ਹੁਣ ਵੀ ਜਦੋਂ ਸਾਡੀ ਆਪਸ ਵਿੱਚ ਗੱਲ ਹੁੰਦੀ ਹੈ ਤਾਂ ਉਹ ਅਕਸਰ ਮੈਨੂੰ ਟੋਕ ਦਿੰਦਾ ਹੈ ਕਿ ਪਹਿਲਾਂ ਮੇਰੀ ਗੱਲ ਸੁਣ ਲਓ। ਵੈਸੇ ਤਾਂ ਸਾਡੀ ਸਭ ਦੀ ਇਹੋ ਹੀ ਹਾਲਤ ਹੈ, ਜਦੋਂ ਵੀ ਬੱਚਾ ਪੈਦਾ ਹੁੰਦਾ ਹੈ ਤਾਂ ਡਾਕਟਰ ਦੀ ਸਭ ਤੋਂ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਬੋਲੇ, ਭਾਵੇਂ ਰੋਣ ਦੀ ਹੀ ਆਵਾਜ਼ ਕੱਢੇ, ਤੇ ਛੇਤੀ ਹੀ ਮਾਂ ਪਿਓ ਭੈਣ ਭਰਾ ਉਸਨੂੰ ਮਾਮਾ ਬਾਬਾ ਕਹਿਣਾ ਸਿਖਾਉਣਾ ਸ਼ੁਰੂ ਕਰ ਦਿੰਦੇ ਹਨ, ਤੇ ਜਦੋਂ ਉਹ ਬੋਲਣਾ ਸਿੱਖ ਜਾਂਦਾ ਹੈ ਤਾਂ ਫਿਰ ਉਸਨੂੰ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ। ਘਰ ਵਿੱਚ ਮਾਂ ਪਿਓ ਹਮੇਸ਼ਾ ਕਹਿੰਦੇ ਹਨ ਚੁੱਪ ਕਰਕੇ ਬਹਿ ਜਾ, ਸਕੂਲੇ ਜਾਂਦਾ ਹੈ ਤਾਂ ਅਧਿਆਪਕ ਕਹਿੰਦੇ ਹਨ ਚੁੱਪ ਕਰਕੇ ਬੈਠ ਜਾ, ਤੇ ਜੇ ਕਿਸੇ ਧਾਰਮਿਕ ਅਸਥਾਨ ਤੇ ਚਲੇ ਜਾਓ ਤਾਂ ਉੱਥੇ ਤਾਂ ਅਕਸਰ ਹੀ ਇਹੋ ਜਿਹੀ ਅਨਾਉਂਸਮੈਂਟ ਹੁੰਦੀ ਰਹਿੰਦੀ ਹੈ, ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ੋ। ਪਰ ਚੁੱਪ ਹੋਣਾ ਵੀ ਇੱਕ ਕਲਾ ਹੈ ਜਿਹੜੀ ਕਿ ਸਾਡੇ ਵਿੱਚੋਂ ਬਹੁਤਿਆਂ ਨੂੰ ਨਹੀਂ ਆਉਂਦੀ। ਜਨਮ ਤੋਂ ਬਾਅਦ ਜਦੋਂ ਬੱਚਾ ਇੱਕ ਵਾਰ ਬੋਲਣਾ ਸਿੱਖ ਲੈਂਦਾ ਹੈ ਤਾਂ ਫਿਰ ਉਹ ਸਾਰੀ ਉਮਰ ਬੋਲਦਾ ਹੀ ਰਹਿੰਦਾ ਹੈ। ਬਾਹਰੋਂ ਵੇਖਣ ਨੂੰ ਭਾਵੇਂ ਅਸੀਂ ਚੁੱਪ ਕਰਕੇ ਬੈਠੇ ਹੋਈਏ, ਪਰ ਮਨ ਵਿੱਚ ਹਮੇਸ਼ਾ ਅਸੀਂ ਲਗਾਤਾਰ ਬੋਲਦੇ ਹਾਂ। ਕਿਸੇ ਨਾਲ ਗੱਲ ਕਰਨੀ ਹੋਵੇ ਤਾਂ ਪਹਿਲਾਂ ਅਸੀਂ ਆਪਣੇ ਮਨ ਦੇ ਅੰਦਰ ਬੋਲਦੇ ਹਾਂ ਕਿ ਕੀ ਕਹਿਣਾ ਹੈ, ਤੇ ਗੱਲ ਕਰ ਚੁੱਕਣ ਤੋਂ ਬਾਅਦ ਆਪਣੇ ਮਨ ਵਿੱਚ ਦੁਹਰਾਉਂਦੇ ਹਾਂ ਕਿ ਕੀ ਕਿਹਾ ਹੈ। ਕਈ ਗੱਲਾਂ ਤਾਂ ਐਸੀਆਂ ਹੁੰਦੀਆਂ ਹਨ ਜਿਹੜੀਆਂ ਅਸੀਂ ਸਾਰੀ ਉਮਰ ਹੀ ਦੁਹਰਾਉਂਦੇ ਰਹਿੰਦੇ ਹਾਂ ਕਿ ਅਸੀਂ ਕੀ ਕਿਹਾ, ਸਾਨੂੰ ਕੀ ਕਹਿਣਾ ਚਾਹੀਦਾ ਸੀ। ਇੱਥੋਂ ਤੱਕ ਕਿ ਕਿਸੇ ਨੂੰ ਸੁਣਦੇ ਵਕਤ ਵੀ ਅਸੀਂ ਮਨ ਵਿੱਚ ਨਾਲ ਨਾਲ ਬੋਲੀ ਜਾਂਦੇ ਹਾਂ, ਜਿਸ ਦਾ ਨੁਕਸਾਨ ਇਹ ਹੁੰਦਾ ਹੈ ਕਿ ਜੋ ਗੱਲ ਕਹੀ ਜਾ ਰਹੀ ਹੈ ਉਹ ਸਾਡੇ ਤੱਕ ਪਹੁੰਚਦੀ ਹੀ ਨਹੀਂ, ਤੇ ਜੋ ਸਾਡੇ ਤੱਕ ਪਹੁੰਚਦਾ ਹੈ ਉਹ ਕੁਝ ਹੋਰ ਹੀ ਹੁੰਦਾ ਹੈ। ਕਈ ਵਾਰ ਤਾਂ ਇੰਨਾ ਵਿਗੜ ਜਾਂਦਾ ਹੈ ਕਿ ਉਸ ਗੱਲ ਤੋਂ ਬਿਲਕੁਲ ਉਲਟਾ ਹੀ ਹੋ ਜਾਂਦਾ ਹੈ ਜੋ ਕਿਹਾ ਗਿਆ ਹੁੰਦਾ ਹੈ। ਤੁਸੀਂ ਇਹ ਗੱਲ ਤਾਂ ਜ਼ਰੂਰ ਮਹਿਸੂਸ ਕੀਤੀ ਹੋਵੇਗੀ ਕਿ ਜਿੰਨਾ ਚਿਰ ਤੱਕ ਅਸੀਂ ਮੂੰਹੋਂ ਬੋਲਦੇ ਰਹਿੰਦੇ ਹਾਂ ਉਨਾ ਚਿਰ ਤੱਕ ਸਾਨੂੰ ਉਬਾਸੀਆਂ ਨਹੀਂ ਆਉਂਦੀਆਂ, ਪਰ ਜਿਉਂ ਹੀ ਦੂਸਰਾ ਜਣਾ ਬੋਲਣਾ ਸ਼ੁਰੂ ਕਰਦਾ ਹੈ ਸਾਨੂੰ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਅਸੀਂ ਸਿਰਫ ਉਹ ਕੁਝ ਸੁਣਨਾ ਚਾਹੁੰਦੇ ਹਾਂ ਜੋ ਸਾਨੂੰ ਬਦਲੇ ਨਾ। ਵਿਗਿਆਨੀ ਵੀ ਇਹ ਗੱਲ ਮੰਨਦੇ ਹਨ ਕਿ ਅਸੀਂ ਆਪਣੇ ਗਿਆਨ ਇੰਦਰਿਆਂ ਰਾਹੀਂ ਸਿਰਫ 2% ਗਿਆਨ ਹੀ ਅੰਦਰ ਲੈਂਦੇ ਹਾਂ। ਅਸੀਂ ਉਹ ਕੁਝ ਸੁਣਦੇ ਹਾਂ, ਉਹ ਕੁਝ ਵੇਖਦੇ ਹਾਂ ਜੋ ਸਾਡੀ ਸੋਚ ਨਾਲ ਤਾਲਮੇਲ ਖਾਂਦਾ ਹੋਵੇ। ਅਸੀਂ ਸਿਰਫ ਆਪਣੀਆਂ ਧਾਰਨਾਵਾਂ ਨੂੰ ਮਜ਼ਬੂਤ ਕਰਨ ਵਾਲੀਆਂ ਗੱਲਾਂ ਹੀ ਸੁਣਦੇ ਹਾਂ। ਅਸੀਂ ਅੰਦਰ ਇਹ ਮੰਨ ਬੈਠੇ ਹਾਂ ਕਿ ਜੋ ਸਾਡੇ ਨਾਲ ਮੇਲ ਖਾਵੇ ਉਹ ਸੱਚ ਹੈ, ਬਾਕੀ ਸਭ ਕੁਝ ਝੂਠ। ਇਸ ਦੁਨੀਆਂ ਦੇ ਸਾਰੇ ਮਹਾਨ ਵਿਅਕਤੀਆਂ ਦੀ ਯਾਤਰਾ ਇਸ ਚੁੱਪ ਦੇ ਦਾਨ ਤੋਂ ਹੀ ਸ਼ੁਰੂ ਹੋਈ ਹੈ। ਯਕੀਨ ਕਰੋ, ਜਿਸ ਦਿਨ ਤੁਹਾਨੂੰ ਚੁੱਪ ਹੋਣ ਦੀ ਕਲਾ ਆ ਗਈ ਉਸ ਦਿਨ ਤੁਸੀਂ ਨਾ ਕੇਵਲ ਕੁਦਰਤ ਵਿੱਚ ਗੂੰਜ ਰਹੇ ਸੰਗੀਤ ਨੂੰ ਹੀ ਸੁਣ ਸਕੋਗੇ, ਸਗੋਂ ਹੋ ਸਕਦਾ ਹੈ ਕਿ ਤੁਹਾਡੇ ਅੰਦਰ ਬ੍ਰਹਮ ਗਿਆਨ ਦਾ ਦਵਾਰ ਵੀ ਖੁੱਲ੍ਹ ਜਾਏ ਅਤੇ ਤੁਹਾਡੇ ਰੂਪ ਵਿੱਚ ਇਸ ਦੁਨੀਆਂ ਨੂੰ ਕੋਈ ਮਹਾਨ ਆਤਮਾ ਮਿਲ ਜਾਵੇ। ਵਿਚਾਰ ਅਤੇ ਆਵਾਜ਼, ਸਰਬਜੀਤ ਸਿੰਘ।
ਮੁਹੱਬਤੀ ਕੀੜੇ ਹੱਟਾਂ ਦੇ ਵਿੱਚ ਰਚ ਜਾਂਦੇ, ਫਿਰ ਮੈਂ ਖਾਨੇ ਲਾਜ ਹੁੰਦਾ ਇਹਨਾਂ ਇਸ਼ਕ ਬਿਮਾਰਾਂ ਦਾ, ਧੋਖਾ ਤਾਂ ਦਸਤੂਰ ਹੋ ਗਿਆ।
ਜੀ ਪਿਆਰੋ ਸਤਿ ਸ੍ਰੀ ਅਕਾਲ ਜੀ। ਇਸ ਵੇਲੇ ਤੁਸੀਂ ਸੁਣਦੇ ਪਏ ਹੋ ਜੀ ਹਰਮ ਰੇਡੀਓ ਆਸਟ੍ਰੇਲੀਆ ਦੇ ਤੁਹਾਡਾ ਦੋਸਤ ਹੋਸਟ ਮਨਦੀਪ ਸਿੰਘ ਢਿੱਲੋਂ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਗਿਆ। ਉਮੀਦ ਹੈ ਕਿ ਸਾਡੇ ਸੁਣਨ ਵਾਲੇ ਸਰੋਤੇ ਪ੍ਰੋਗਰਾਮ ਦਾ ਪੂਰਾ ਪੂਰਾ ਆਨੰਦ ਲੈ ਰਹੇ ਹੋਣਗੇ। ਸੋਹਣੇ ਸੋਹਣੇ ਗੀਤਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਹੋਇਆ। ਥੋੜਾ ਜਿਹਾ ਲੇਟ ਹੋ ਗਏ ਜੀ, ਮਾਫੀ ਚਾਹੁੰਦੇ ਹਾਂ ਉਸ ਦੇ ਲਈ। ਤਾਂ ਵੈਸੇ ਤੇ ਆਏ ਹਾਂ ਤੇ ਇਧਰ ਸਿਸਟਮ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਥੋੜੀ ਜਿਹੀ ਇਧਰ ਪ੍ਰੋਬਲਮ ਆ ਰਹੀ ਹੈ, ਇਸ ਕਰਕੇ ਟੈਲੀਫੋਨ ਤੋਂ ਹੀ ਲਾਈਵ ਹੋਏ। ਹੋਰ ਸੁਣਾਓ, ਸੇ ਤਾਂ ਠੀਕ ਠਾਕ ਨੇ ਜੀ। ਸਮਾਂ ਸੋਹਣਾ ਬੀਤਿਆ ਹੋਏਗਾ ਉਮੀਦ ਕਰਨੇ। ਤਾਂ ਪ੍ਰੋਗਰਾਮ ਦੇ ਵਿਚ ਆਪਾਂ ਸੋਹਣੇ ਸੋਹਣੇ ਗੀਤ ਤੁਹਾਨੂੰ ਸੁਣਾਵਾਂਗੇ। ਆਪਾਂ ਪ੍ਰੋਗਰਾਮ ਦੇ ਵਿਚ ਦਿਲ ਖੋਲ ਕੇ ਗੱਲਾਂ ਬਾਤਾਂ ਵੀ ਕਰਾਂਗੇ, ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ। ਤਾਂ ਹੋਰ ਵੀ ਬਹੁਤ ਸਾਰੀਆਂ ਆਲੇ ਦੁਆਲੇ ਤੋਂ ਜਿਹੜੀਆਂ ਗੱਲਾਂ ਬਾਤਾਂ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ। ਤਾਂ ਪਿਆਰੇ ਦੋਸਤੋ, ਜਲਦੀ ਜਲਦੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਜਾਓ ਜੀ ਆਪਾਂ, ਤਾਂ ਕਿ ਜਿਹੜੀ ਨੂੰ ਸੁਵਿਧਾ ਲਾ ਸਕੀ। ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦਾ ਜਿਹੜਾ ਤਰੀਕਾ ਉਹ ਤੁਸੀਂ ਜਾਣਦੇ ਹੋ ਕਿ request@harmanradio.com ਈਮੇਲ ਆਈਡੀ ਹੈ, ਜਿਸ ਦੇ ਨਾਲ ਤੁਸੀਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਪ੍ਰੋਗਰਾਮ ਦੇ ਵਿਚ ਭੇਜਿਆ ਜਾ ਸਕਦਾ। ਤਾਂ ਜੀ ਉਹਨਾਂ ਨੂੰ ਫੋਨ ਕੀਤਾ ਜੀ, ਚੰਦ ਪਲਾਂ ਦੇ ਵਿਚ ਉਹ ਵੀ ਹਾਜ਼ਰ ਹੁੰਦੇ ਨੇ ਤੇ ਆਪਾਂ ਜਦ ਤੱਕ ਸ਼ਾਮਲ ਹੁੰਦੇ ਨੇ ਤਾਂ ਇਹੋ ਇੱਕ ਦੋ ਗੀਤ ਸੁਣ ਲਈਏ। ਮੈਂ ਜਦ ਤੱਕ ਕੰਪਿਊਟਰ ਨੂੰ ਸੈੱਟ ਕਰਨਾ ਵੀ ਕੀ ਹੋਇਆ, ਪ੍ਰੋਬਲਮ ਕੀ ਹੈ, ਤੇ ਤੁਸੀਂ ਜਾਣਾ ਕਿਤੇ ਨਹੀਂ ਜੀ। ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ, ਜਲਦੀ ਜਲਦੀ ਸੁਨੇਹੇ ਭੇਜ ਦਿਓ ਤਾਂ ਕਿ ਆਪਾਂ ਪ੍ਰੋਗਰਾਮ ਦੇ ਵਿਚ ਤੁਹਾਡੀ ਪਸੰਦ ਦੇ ਸੋਹਣੇ ਸੋਹਣੇ ਗੀਤ ਸੁਣ ਸਕੀਏ। ਆਓ ਫਿਰ ਇੰਜੋਏ ਕਰਨੇ ਖੂਬਸੂਰਤ ਗੀਤਾਂ ਨੂੰ, ਤੇ ਆ ਗਿਆ ਜੀ ਚੰਦਪੁਰਾਂ ਦੇ ਵਿਚ।
ਹੱਸੋ ਖੇਡੋ ਕਰੋ ਕਮਾਈਆਂ, ਪਰ ਵਿਰਸਾ ਨਾ ਭੁੱਲ ਜਾਈਏ, ਟੋਲੇ ਮਾਈਏ ਗਾਈਏ ਤੇ ਆਓ ਰਲ ਲਹਿਰਾਂ ਲਾਈਏ। ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਸੁਖਪ੍ਰੀਤ ਨਾਲ ਲਹਿਰਾਂ।
ਝੰਡਾ ਜੱਟ ਯਾਰੀਆਂ ਦੇ ਬੈਂਕ ਚ ਅਕਾਊਂਟ ਸਾਰੇ ਫੁੱਲ ਨੇ ਕਰਨੀ ਗਿਰੀਸ ਸਾਡੀ ਡਾਲਰਾਂ ਦੇ ਮੁੱਲ ਨੇ
ਡਾਂਡੇ ਮੀਂਡੇ ਕਾਹਨੂੰ ਆਉਣਾ ਸੀ ਤੁਸੀਂ ਸਿੱਧਾ ਆਉਂਦੇ ਸਦਾ ਤੇ ਆਉਣਾ ਸੀ ਪਛੇ ਲੱਗਣਾ ਮੈਂ ਸੋਚਿਆ ਵੀ ਲੇਟ ਫਲੇਟ ਹੋ ਗਿਆ ਆ ਗਿਆ ਮੈਂ ਸਹੀ ਟਾਈਮ ਤੇ ਤੁਸੀਂ ਆ ਗਿਆ ਤਾਜੀ ਸਹੀ ਟਾਈਮ ਤੇ ਇੰਟਰਨੈਟ ਵੀ ਚੱਲ ਗਿਆ ਤੁਹਾਡੇ ਆਉਣ ਦੇ ਨਾਲ ਇੰਟਰਨੈਟ ਚੱਲਿਆ ਪਹਿਲਾਂ ਚੱਲਦਾ ਨਹੀਂ ਤੁਸੀਂ ਯਾਰ ਉਹਦਾ ਸ਼ਾਹੀ ਮੈਨੂੰ ਸਮਝ ਨਹੀਂ ਆਉਂਦੀ ਪਤਾ ਨੀ ਨਿੰਬਾ ਸਾਡੀ ਕਿਹੜਾ ਹੀ ਬਹਿ ਗਿਆ ਮੈਂ ਜਦੋਂ ਦੇ ਨਿੰਬਾ ਨਾ ਲਿਆ ਪਛੇ ਲੱਗਣਾ ਇੱਕ ਦਿਨ ਨੀ ਜਿਹੜਾ ਚੱਜਣਾ ਚੱਲਿਆ ਹੋਵੇਗਾ ਹਾਂ ਗੱਲ ਤੇ ਤੁਹਾਡੀ ਸਹੀ ਆ ਬਸ ਇਹਨੂੰ ਕੀ ਕਰਨਾ ਹੱਲ ਕਰੋ ਕੋਈ ਮਲਕੀਤ ਪੌਣੀਆਂ ਛੇਣੇ ਲੈ ਲਓ ਇਹਨੂੰ ਵੇਚ ਕੇ ਸਮਾਨ ਜਿਹਾ ਇਹਨੂੰ ਤੂੰ ਹੋਰ ਲੈ ਆਓ ਚੱਲੂਗਾ ਵਾਹ ਵੇ ਵਾਹ ਇਹ ਕੋਈ ਨਿਕਾਹ ਹੋਣ ਲੱਗਾ ਵੀ ਕਬੂਲਾ ਯਾਰ ਗੱਲ ਬਣ ਗਈ ਆ ਕੋਈ ਸਰੋਤਾ ਆਇਆ ਤੇ ਕੋਈ ਗੱਲ ਕਰਾ ਤਾਂ ਤੁਸੀਂ ਕੱਲ ਮੇਲਾ ਵੇਖਦੇ ਫਿਰਦੇ ਸੀ ਤੇ ਹੋਰ ਕੀ ਵੇਖਦੇ ਫਿਰ ਮੇਲਾ ਵੇਖਣਾ ਨੀ ਮੇਲਾ ਹੈ ਵੇਖਦੀ ਮੁਟਿਆਰੇ ਤੇ ਮੇਲਾ ਹੈ ਤੈਨੂੰ ਵੇਖਦਾ ਉਹ ਮੇਲਾ ਜਿਹੜਾ ਭਰਿਆ ਹੀ ਬੜਾ ਸੀ ਤੇ ਉਹ ਨਜ਼ਾਰਾ ਵਜਾ ਤੇ ਪਕੌੜੇ ਜਲੇਬੀਆਂ ਰਸਗੁੱਲੇ ਪਤਾ ਨੀ ਕੀ ਅੱਛਾ ਤੁਸੀਂ ਵੀ ਦੇਖਿਆ ਮੇਲਾ ਤਾਈ ਨਾਲ ਤਾਈ ਤੇਰੀ ਤਾਂ ਮੈਂ ਜਾਣਾ ਹੀ ਨਹੀਂ ਉਹ ਦੂਸਰੀ ਤਾਈ ਤੇ ਆਈ ਹੋਣੀ ਆ ਦੂਸਰੀ ਸੁਖਪ੍ਰੀਤ ਉਹ ਤਾਂ ਕਹਿੰਦੀ ਮੈਂ ਮੇਲੇ ਜੋ ਨਿਕਲਣਾ ਹੀ ਨਹੀਂ ਲੋਲੀ ਦਾਦਾ ਲੋਲੀ ਠਕਰ ਫਿਰਦਾ ਸੀ ਮੈਂ ਕਿਹਾ ਬਈ ਵਾਲਾ ਟੋਰ ਸ਼ੋਰ ਕੱਢ ਕੇ ਫਿਰ ਸੁਰਖੀਆਂ ਬਿਜੀਆਂ ਲਾਈਆਂ ਸੁਖਪ੍ਰੀਤ ਆਈ ਦੇ ਆਹ ਤੇ ਹੋਰ ਲੋਲੀ ਦੇ ਉਹਨਾਂ ਲਾਉਣੀਆਂ ਸੀ ਬਹੁਤ ਕਿਉਂ ਕਹਿੰਦੇ ਮੈਂ ਕਿਹਾ ਬਾਬਾ ਕਮਾਲ ਹੀ ਕਰੀ ਫਿਰਦੇ ਆ ਵੇਖ ਲਾ ਵੀ ਬੰਦਾ ਜਦੋਂ 4 ਰੁਪਏ ਆ ਜਾਣਾ ਬੰਦੇ ਦੇ ਮੁੜ ਜਵਾਨੀ ਆ ਜਾਂਦੀ ਤੇ ਤੁਸੀਂ ਵੀ 4 ਰੁਪਏ ਕਮਾਓ ਅਸੀਂ ਰੁਪਈਆਂ ਤੋਂ ਲੈਣਾ ਕੀ ਆ ਰੁਪਈਏ ਜਿਹੜੇ ਆ ਜਵਾਨੀ ਤੋਂ ਦੁਆਰਾ ਲਿਆ ਸਕਦੇ ਆ ਪਰ ਦਿਨ ਦੁਆਰਾ ਨੀ ਲਿਆ ਸਕਦੇ ਉਹ ਦਿਨ ਰੰਗ ਨਹੀਂ ਲੱਭਣੇ ਵੀ ਵਾਹ ਹੁਸਨ ਜਵਾਨੀ ਦੇ ਮਾਬੇ ਤੇ ਲਓ ਬਈ ਆਪਾਂ ਆ ਗਏ ਆ ਪਿਆਰੇ ਸਰੋਤਿਓ ਬਹੁਤ ਸਾਰੇ ਸਰੋਤਿਓ ਤੇ ਆ ਗਏ ਆਪਣੇ ਕਿੰਨੇ ਸਰੋਤੇ ਜੀ ਤਾਇਆ ਜੀ ਆ ਗਏ ਨੇ ਸਰੋਤੇ ਕਿੰਨੇ ਸਤਿ ਸ੍ਰੀ ਅਕਾਲ ਤਾਇਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੌਣ ਆਏ ਦਿਆਲ ਸਾਹਿਬ ਉਹ ਦਿਆਲ ਮੈਨੂੰ ਉਮੀਦ ਨਹੀਂ ਸੀ ਮੈਂ ਕਿਹਾ ਦਿਆਲ ਆਊਗਾ ਇੱਧਰ ਸਿਆਲ ਆ ਗਿਆ ਉਧਰ ਦਿਆਲ ਆ ਗਿਆ ਉਧਰ ਦੁਨੀਆਂ ਤੇ ਫਿਰ ਮਚਣੀਆਂ ਤੇ ਸਤਿ ਸ੍ਰੀ ਅਕਾਲ ਤਾਇਆ ਜੀ ਸਤਿ ਸ੍ਰੀ ਅਕਾਲ ਦਿਆਲ ਆਓ ਮਨਦੀਪ ਭਾਜੀ ਬਲਾ ਬੋਲੋ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਨੇ ਕਹਿੰਦੇ ਕਿਵੇਂ ਅਸੀਂ ਤਾਂ ਠੀਕ ਠਾਕ ਆ ਜੀ ਲੱਗ ਰਹੀ ਸਾਨੂੰ ਗੁਆ ਅਸੀਂ ਵੀ ਚੰਗੇ ਪਲੇ ਆ ਉਹ ਤਾਂ ਚੰਗੇ ਪਲੇ ਤੇ ਹਾਂ ਪਰ ਇਹਨਾਂ ਨੇ ਵੀ ਬਹੁਤ ਵਧੀਆ ਕਹਿ ਸਕੀ ਤੇ ਤਾਜੀ ਗਾਣਾ ਕਿਤੇ ਸੁਣਾ ਦਿਓ ਜੀ ਸਿੱਧੂ ਦਾ ਤੇਰੇ ਪਿੰਡ ਦੀ ਪੁਲਿਸ ਮੈਨੂੰ
ਥੀਫ ਜਿਹੜੀ ਹੈ, ਥੀਫ ਆਖਦੀ ਕੀ ਆਖਦੀ, ਥੀਫ ਥੀਫ ਚੋਰ, ਦਾਨੀਆਂ ਦਾ ਚੋਰ ਆਖਦੀ, ਤੇ ਕੀਤੀਆਂ ਹੋਣਗੀਆਂ ਚੋਰੀਆਂ, ਇਵੇਂ ਦੀ ਨੀ ਨਾ ਆਖਦੀ। ਇਹ ਮੈਨੂੰ ਪਿੰਡ ਚ ਚੀਮਾ ਚੀਮਾ ਆਖਦੇ ਨੇ, ਕਹਿੰਦੇ ਕਿਉਂ, ਕਹਿੰਦਾ ਹੈ ਹੀ ਚੀਮੇ ਆ। ਉਹ ਕਹਿੰਦਾ ਫਿਰ ਤੁਸੀਂ ਹੈ ਹੀ ਚੀਮੇ ਆ, ਤੇ ਫਿਰ ਤੁਸੀਂ ਹੈ ਹੀ ਚੀਮੇ, ਹੈ ਚੀਮੇ ਅੱਧ। ਫਿਰ ਜੇ ਤੁਹਾਨੂੰ ਹੈ ਹੀ ਚੀਮੇ ਤੇ ਚੀਮੇ ਆਖਣਗੇ, ਗਰਿਆਲ ਕਿੱਦਾਂ ਕਹਿ ਸਕਦਾ ਕੋਈ? ਉਹ ਗੱਲ ਆ ਵੀ ਥੀਫ ਸੀ ਵੀ ਆਖਣਾ, ਫਿਰ ਹੋ ਗਏ ਥੀਫ। ਇਹ ਗਾਣਾ ਭਾਜੀ, ਸੱਚੀ ਗੱਲ ਆ, ਸੱਚੀ ਬਾਪ ਸਭ ਸੱਚੀਆਂ। ਏਦਾਂ ਦੇ ਟਾਪਕ ਮੂਸੇ ਵਾਲਾ ਸਿੱਧੂ ਹੀ ਕਹਿ ਸਕਦਾ, ਤੇ ਮਿਲ ਕੇ ਇਹਦਾ ਪੋਲਸੀਆ ਨੂੰ ਥੀਪ ਥੀਪ ਆਖਦੀ ਯਾਦ, ਉਹ ਗੀਤ ਨੂੰ ਦਿਆਲ ਨੂੰ ਸੁਣਾ, ਦਿਆਲ ਦਾ ਕਿਤੇ ਗੀਤ ਉਹ ਸੁਣਦਾ, ਜਿਨ੍ਹਾਂ ਦੇ ਜਿਹੜੇ ਵਿਖੇ ਬਹੁਤ ਕਮਾਲ ਦੇ ਹੁੰਦੇ, ਸਮਾਜ ਕੇ ਸੁਧਾਰੂ ਵਿਖਿਆਂ ਨੂੰ ਚੁਣਦਾ। ਇਹ ਤਾਂ ਬਹੁਤ ਸੋਹਣਾ ਲੱਗਦਾ ਗੀਤ, ਵੇਖ ਲੈਣੇ ਕੀ ਕਹਿੰਦੇ, ਵੇਖਣਾ ਕੀ ਆ, ਸੁਣਾਂਗੇ, ਵੇਖ ਕੇ ਕੀ ਲੈਣਾ। ਸੁਣਨ ਵਾਲੇ ਗੀਤ ਹੁੰਦੇ ਨੇ, ਸੁਣਿਆ ਕਰੋ, ਵੇਖਣ ਵਾਲੀਆਂ ਫਿਲਮਾਂ ਹੁੰਦੀਆਂ। ਤੇ ਕਹਿੰਦੇ ਨੇ ਕਿ ਸਵਰਨ ਸਿੰਘ ਭਾਜੀ ਆਏ ਨੇ, ਕਹਿੰਦੇ ਨੇ ਇੱਥੇ ਕੋਈ ਕਬੱਡੀ ਦਾ ਮੈਚ ਲੱਗਾ, ਕਹਿੰਦੇ ਚਾਰ ਜਾਫੀ ਨੇ ਮਿੱਤਰੋ, ਇੱਕ ਦੋ ਤਿੰਨ, ਅਸੀਂ ਚਾਰ ਹਾਂ ਭਰਾ, ਜਿਹੜਾ ਚੰਗਾ ਲੱਗਦਾ ਉਹਨੂੰ ਹੱਥ ਪਾ। ਤੇ ਇਹ ਕਬੱਡੀ ਕਬੱਡੀ ਹੋਈ ਪਈ ਹੈ ਮੇਰੇ ਵੀਰੋ, ਲੱਖ ਲੱਖ ਦੀ ਕਬੱਡੀ ਹੋਈ ਆ। ਉਹ ਕਹਿੰਦਾ ਮੈਂ ਜਾਊਂ ਜਾਊਂ ਕੁੰਡੀਆਂ ਦੇ ਸਿੰਘ ਫਸ ਗਿਆ, ਨਿਤਰੂ ਮਲਕੀ ਦਰ ਕੇ ਬੜੇ ਮੈਂ ਖਾਣੀ। ਤੇ ਤੁਸੀਂ ਕਮੈਂਟਰੀ ਵੀ ਕਰਦੀ ਆ? ਕੀਤੀ ਮੈਂ ਕਮੈਂਟਰੀ, ਉਹਦਾ ਮੈਨੂੰ ਹਟਾ ਲਿਆ, ਵਧੀਆ ਨੀ ਸੀ ਕਰਦੇ। ਉਹ ਬਾਹਲੇ ਵਧੀਆ ਕਰਦਾ ਸੀ, ਉਹ ਕਹਿੰਦੇ ਜਿਹੜੇ ਕਬੱਡਰ ਨਾ ਹੱਸ ਪੈਂਦੇ ਸੀ, ਹੱਸੇ ਕਿ ਉਹ ਕਹਿੰਦੇ ਬੰਦਾ ਸਾਡੇ ਕੋਲ ਛੁੱਟ ਕੇ ਪਾ ਜਾਂਦਾ ਚੱਲ ਗਏ। ਤੇ ਜਿਹੜੇ ਰੇਡਰ ਸੀ ਉਹ ਕਹਿੰਦੇ ਤਾਇਆ ਹੀ ਰੱਖਣਾ ਸੀ, ਉਹ ਜਿਹੜੇ ਜਾਫੀ ਸੀ ਉਹ ਕਹਿੰਦੇ ਵੀ ਤਾਇਆ ਨੀ ਅਸੀਂ ਰੱਖਣ ਦੇਣਾ, ਵੀ ਜਦੋਂ ਇਹ ਹਸਾ ਦਿੰਦਾ ਵੀ ਸਾਡਾ ਜਿਹੜਾ ਉਹ ਜਫਾ ਢਿੱਲਾ ਪੈ ਜਾਂਦਾ ਤੇ ਇਹ ਪਾ ਜਾਂਦੇ। ਉਹ ਰੇਡਰ ਕਹਿੰਦੇ ਵੀ ਤਾਇਆ ਹੀ ਰੱਖਣਾ, ਵੀ ਜਦੋਂ ਇਹ ਮਾੜਾ ਜਿਹਾ ਹਸਾ ਆਉਂਦਾ ਸਾਡਾ ਬੜਾ ਕਮਜ਼ੋਰ ਪੈ ਜਾਂਦਾ, ਅਸੀਂ ਗੋਬਿੰਦ ਕੌਣ ਹੋ ਜਾਣੇ। ਤੇ ਮੈਂ ਕਿਹਾ ਵੀ ਫਿਰ ਜੇ ਏਦਾਂ ਤੇ ਦੋਵੇਂ ਭਾਈ ਸਲਾਹ ਕਰ ਲਓ। ਸਲਾਹ ਫਿਰ ਕੀ ਕਰਨੀ? ਮੈਂ ਕਿਹਾ ਵੀ ਕਪਾਤ ਜ਼ਰੂਰ ਪਾਉਣੀ ਆ, ਲੜਾਈ ਨਹੀਂ ਪਾਉਣੀ ਚਾਹੀਦੀ, ਜਿੱਥੇ ਕਪਾਤਾ ਉੱਥੇ ਖੁਦਾ ਬੰਦੇ ਤੋਂ ਦੂਰ ਦੂਰ ਰਹਿੰਦਾ। ਤੇ ਮੈਂ ਕਿਹਾ ਵੀ ਆਹ ਬੋਲੀ, ਮੈਂ ਕਿਹਾ ਵੀ ਆਹ ਜਿਹੜੀ ਚੀਜ਼ ਮਾਰੀ ਆ, ਮੈਂ ਹਾਰ ਹੀ ਗਿਆ। ਹੱਸ ਵਾਲੇ ਤਾਂ ਹਾਸੇ ਵਾਲੀ ਗੱਲ ਕਰਦੇ ਹੁਣੇ, ਉਹ ਮੈਂ ਹਾਸੇ ਵਾਲੀ ਯਾਰ, ਮੈਨੂੰ ਪਤਾ ਕੀ ਆ, ਮੈਨੂੰ ਆਦਤ ਜਿਹੜੀ ਗੱਲ ਆ ਮੂੰਹ ਤੇ ਗੱਲ ਨੀ। ਮੈਂ ਉਹ ਵੇਖੋ ਮੁੰਡੇ ਦਾ ਸਰੀਰ, ਜਿਹੜੇ ਕਿਸੇ ਦਾ ਚੰਗਾ ਹਾਲ ਮੈਂ ਚੰਗਾ ਕਹਿਣਾ, ਜੇ ਕਿਸੇ ਦਾ ਮਾੜਾ ਗਿਆ ਤਾਂ ਮਾੜਾ ਕਹਿਣਾ। ਹੁਣ ਮਾੜੇ ਵਾਲੇ ਗਾਂ ਮੇਰੇ ਦੁਆਲੇ ਹੁੰਦੇ ਸੀ, ਤੂੰ ਮਾੜਾ ਕਿਉਂ? ਕੱਛਿਆਂ ਦੇ ਰੰਗ ਕਿਸੇ ਨੇ ਕੋਈ ਪਾ, ਕਿਸੇ ਨੇ ਕੋਈ। ਮੈਂ ਫਿਰ ਆਪਣੀ ਜਿਹੜੀ ਆਪਣੇ ਦਾਜ ਨੇ ਜਿਹੜੀ ਉਹ ਗੱਲ ਕਰਦਾ ਹੁੰਦਾ ਬਈ, ਮੈਨੂੰ ਉਹ ਕਿਸੇ ਤੋਂ ਲੈਣਾ ਦੇਣਾ ਨਾ, ਮੈਂ ਕੋਈ ਰੁਪਈਆ ਲਿਆ ਜਾਂ ਤੇ ਨਾ ਮੈਂ ਕਿਸੇ ਨੂੰ ਦਿੱਤਾ ਹੀ ਆ, ਜੇ ਤੂੰ ਸੱਚ ਪੁੱਛੇ ਦਿੱਤਾ ਨਹੀਂ, ਦੇਣਾ ਕਿਹੜੀ ਗੱਲ, ਉਹਨਾਂ ਤੋਂ ਲੈਣਾ ਨਹੀਂ ਜਾਂ ਤਾਂ ਦੋ ਫਿਰ ਜੇ ਲਈਏ, ਜਦੋਂ ਲੈਣਾ ਹੀ ਨਹੀਂ ਤੇ ਫਿਰ ਦੇਣ ਵਾਲੀ ਤਾਂ ਗੱਲ ਹੀ ਕੋਈ ਨਹੀਂ, ਤੂੰ ਪੁੱਤ ਆਪਣੇ ਦਿਆ। ਜਿਹੜਾ ਬੰਦਾ ਮੰਗੂਗਾ ਉਹ ਵੰਡੂਗਾ, ਜਿਹੜਾ ਵੰਡੂਗਾ ਇੱਕ ਦਿਨ ਮੰਗੂਗਾ। ਇਹ ਦਸਤੂਰ ਦੁਨੀਆਂ ਦਾ, ਦੀਨ ਦੁਨੀਆਂ ਦੇ ਵਿੱਚ ਸੌ ਤਰ੍ਹਾਂ ਦੇ ਦਸਤੂਰ ਜੀ, ਇਹਨਾਂ ਦਸਤੂਰਾਂ ਦੇ ਵਿੱਚ ਹੈ ਸਾਰਾ ਕੁਝ ਜੀ। ਤੇ ਲਓ ਬਤਾਇਆ ਜੀ, ਇੱਧਰ ਪ੍ਰੋਗਰਾਮ ਦੇ ਵਿੱਚ ਆਏ ਨੇ ਚੰਦਨ ਸੰਧੂ ਸਾਹਿਬ। ਸੰਧੂ ਸੰਧੂ ਚੰਦਨ ਸੰਧੂ, ਵਾਹ ਵਾਹ ਸੰਧੂ, ਤੇ ਤੈ ਨੀ ਤੈਨੂੰ ਮੈਂ ਦੇਖਿਆ ਸੰਧੂ, ਪਤਾ ਤੈ ਨੀ ਵੇਖਿਆ ਮੇਲੇ ਤਾਇਆ ਜੀ। ਸੋਹਰਾ ਜੀ ਜਿਹੜੇ ਮੈਂ ਥੋੜਾ ਜਿਹਾ ਗਿਆ ਸੀਗਾ, ਸੋਹਰੇ ਸੋਹਰਾ ਸਾਹਿਬ ਪੂਰਾ ਹੋ ਗਿਆ ਸੀ, ਤੁਹਾਨੂੰ ਤਾਂ ਤੁਹਾਨੂੰ ਹੁਣ ਕੀ ਪਤਾ ਤਾਇਆ ਜੀ ਸੋਹਰੇ ਦਾ ਦੁੱਖ ਆਖਦੇ? ਨਹੀਂ ਨਹੀਂ, ਅਸੀਂ ਤਾਂ ਸੋਹਰੇ ਓਦਾਂ ਅਸੀਂ ਓਦਾਂ ਨਦੀਆਂ ਜੇ ਬਹਾਦੇ ਆ, ਸਾਡੇ ਪੁੱਤ ਜਿਹੜਾ ਤੁਹਾਡਾ ਸੋਹਰਾ ਪੂਰਾ ਹੋ ਗਿਆ ਜੀ? ਮੇਰਾ ਤਾਂ ਤਿੰਨ ਵਾਰੀ ਪੂਰਾ ਹੋਇਆ, ਇੱਕ ਵਾਰੀ ਤਾਂ ਛੁੱਟ ਗਏ। ਤਿੰਨ ਵਾਰੀ ਉਹ ਦਾਰੂ ਦੂਰੂ ਬਾਲੀ ਪੀਂਦਾ ਪਛੀ ਅਗੜਾ, ਤੇ ਮੇਰੀ ਉਹਨਾਂ ਯਾਰੀ, ਤੁਸੀਂ ਵੀ ਪੀਂਦੇ? ਨਹੀਂ ਯਾਰੀ ਤਾਂ ਸੋਹਰਾ ਪੀਣੀ ਜ਼ਰੂਰੀ ਆ, ਕੋਈ ਯਾਰੀ ਵੀ ਸੀ, ਉਹ ਮੈਨੂੰ ਪੁੱਤ ਪੁੱਤ ਕਰਦਾ ਸੀ, ਮੈਂ ਉਹਨੂੰ ਡੈਡੀ ਡੈਡੀ ਕਰਾਂ, ਭਾਈਆ ਭਾਈਆ ਕਰਾਂ। ਉਹਨੇ ਮੈਨੂੰ ਇੱਕ ਗੱਲ ਦੱਸੀ, ਦਾਰੂ ਦਾਰੂ ਜਿਹੜੀ ਆ ਉਹ ਨਾ ਜੀ, ਨਹੀਂ ਪਏਗਾ ਚੰਗਾ ਰਹੇਗਾ। ਉਹ ਫਿਰ ਹਟਿਆ ਨੀ, ਉਹ ਕਹਿੰਦਾ ਵੀ ਜੇ ਮੈਂ ਮਰ ਗਿਆ ਨਾ, ਮੇਰੇ ਘੁੱਟ ਕੋ ਦਾਰੂ ਮੂੰਹ ਚ ਪਾ ਦੀ, ਮੈਂ ਜੀਂਦਾ ਹੋਊਗਾ ਜੀ। ਲਵ ਉਹ ਗੱਲ ਹੋਈ, ਉਹ ਚੜਾਈ ਕਰ ਗਿਆ, ਬੁੜੀਆਂ ਰੋ ਪੈਟ ਪੈਟ ਕੇ ਮਤਲਬ ਰੱਬ ਥੱਲੇ ਲੈ ਆਉਂਦਾ, ਵਹਿਣ ਪਾਏ ਉਹ ਜਿਹੜੇ ਕਿਸੇ ਨੇ ਪਾਏ ਨਾ ਹੁਣ ਉਹ ਨਾ ਦਾਰੂ ਦੀ ਪੀਤੀ ਸੀ ਤੇ ਚਿੜਾਈ ਕਰ ਗਏ ਤੇ ਮੈਂ ਕਿਹਾ ਵੀ ਮੇਰੇ ਦਿਮਾਗ ਚ ਆਈ ਗੱਲ ਮੈਂ ਕਿਹਾ ਯੋ ਕਹਿੰਦਾ ਸੀ ਜੇ ਮੈਂ ਮਰ ਗਿਆ ਮੇਰਾ ਦਾਰੂ ਥੋੜੀ ਜਿਹੀ ਮੂੰਹ ਚ ਪਾ ਦੇ ਤੇ ਮੈਂ ਜਿੰਦਾ ਹੋ ਜਾਣਾ ਜੀ ਤੇ ਸੱਜਣਾ ਸੱਚ ਜਾਣੀ ਮੈਂ ਉਹ ਥੋੜੀ ਜਿਹੀ ਅੱਖ ਬਚਾ ਕੇ ਦਾਰੂ ਮੂੰਹ ਚ ਪਾ ਦੀ ਹੋਰ ਕੇ ਬਹਿ ਗਿਆ ਦੂੜੀਆਂ ਜਿਹੜੀ ਰੋਣ ਪਿੱਟਣ ਆਈ ਉਹ ਮੇਰਾ ਮਾਲਗਾ ਉਹਦਾ ਮਾਰ ਮਾਰ ਛਾਲਾ ਨਸੇ ਇਹ ਕਿਥੋਂ ਆ ਗਏ ਆ ਇਹ ਕਿਥੋਂ ਆ ਗਿਆ ਉਹ ਭੱਜੋ ਭੱਜੋ ਵੀਰੋ ਵੇ ਬਾਪੂ ਕੱਲਾ ਮਜਾ ਚੜਦਾ ਉਹ ਗੱਲ ਬਾਤ ਜਿਹੜੀ ਆ ਹੋਈ ਜੀ ਏਦਾਂ ਉਹ ਫਿਰ ਮੈਂ ਕਿਸੇ ਨੂੰ ਦੱਸਿਆ ਨੀ ਆਹ ਗੱਲ ਹੋਈ ਆ ਉਹ ਫਿਰ ਜਿੰਨਾ ਹੋ ਮਰ ਕੇ ਜਿੰਨਾ ਨੀ ਹੋ ਸਕਦਾ ਫਿਰ ਉਹ ਮਰਿਆ ਮੁਰਿਆ ਹੈ ਨੀ ਸੀ ਕਿਤੇ ਬਾਅਦ ਘੱਟ ਦਾਰੂ ਦੀ ਹੋਈ ਹੋਊਗੀ ਪੀਂਦੇ ਸਾਰੇ ਉੱਠ ਕੇ ਬਹਿ ਗਿਆ ਇਹਦਾ ਇਹ ਗੱਲ ਨੀ ਹੁੰਦੀ ਦੁਨੀਆਂ ਦੇ ਸਭ ਨੇ ਜਾਣਾ ਰਹਿਣਾ ਇੱਥੇ ਕੋਈ ਨੀ ਨਾ ਮਾਂ ਰਹਿਣੀ ਨਾ ਪਿਓ ਬੰਦਿਆਂ ਨਾ ਭੈਣ ਨਾ ਭਰਾ ਇੱਥੇ ਰਹਿਣਾ ਰੱਬ ਦਾ ਨਾਮ ਵਧਿਆ ਪਦਮ ਸ਼੍ਰੀ ਵੀ ਇਹ ਗੱਲ ਕਹਿ ਗਏ ਕਿਹੜੇ ਹੰਸ ਰਾਜ ਹੰਸ ਉਹ ਹੰਸ ਰਾਜ ਸਾਹਿਬ ਤੁਸੀਂ ਕਦੇ ਸੁਨੇਹਾ ਹੀ ਨੀ ਭੇਜਿਆ ਅੱਛਾ ਅੱਗੇ ਚੰਦਨ ਕੀ ਕਹਿੰਦਾ ਚੰਦਨ ਵੀ ਨਾ ਹੀ ਇੰਨਾ ਸੋਹਣਾ ਚੰਦਨ ਬਰੀਕ ਦਾ ਕਹਿੰਦੇ ਤਾਇਆ ਜੀ ਮੰਦੀ ਭਾਜੀ ਕਿਵੇਂ ਉਸੇ ਤਾਂ ਉਸੇ ਤਾਂ ਤੇ ਏਦਾਂ ਠੀਕ ਹੀ ਆ ਠੀਓ ਠੱਪਾ ਲਈ ਫਿਰਦੇ ਆ ਆਪਣਾ ਆਪ ਚੰਦਨ ਹੋਰ ਉੱਥੇ ਕਾਹਦਾ ਕਹਿੰਦੇ ਅਰਦਾਸ ਕਰਦਾ ਸਭ ਚੜ੍ਹਦੀ ਕਲਾ ਚ ਹੋਵੋਗੇ ਆਹੋ ਠੀਕ ਹੀ ਆ ਜਿਹੜਾ ਸਮਾਂ ਬੀਤੀ ਜਾਂਦਾ ਬਸ ਸਮਝ ਲਓ ਤੇ ਤਾਇਆ ਜੀ ਕਹਿੰਦੇ ਸੁਣਾ ਦਿਓ ਕੋਈ ਮੇਲੇ ਦੀ ਗੱਲਬਾਤ ਮੇਲੇ ਦੀਆਂ ਤੇ ਕਿਤੇ ਦੋ ਮੇਲਾ ਵੇਖਦੀਆਂ ਮਟਿਆਰੇ ਮੇਲਾ ਤੈਨੂੰ ਵੇਖਦਾ ਗਾਣਾ ਵੀ ਸੁਣਾ ਵਾਂਗੇ ਤੁਹਾਨੂੰ ਗਾਣਾ ਤੇ ਅੱਜ ਕਹਿੰਦੇ ਜੀ ਵਿਰਾਸਤ ਸੰਧੁ ਦਾ ਚੁੱਪ ਨਾ ਰਹੋ ਨਹੀਂ ਅਸੀਂ ਕਦੋਂ ਚੁੱਪ ਰਹੇ ਸੰਤ ਕੋ ਕਰਾਉਣ ਵਾਲੇ ਚੁੱਪ ਹੋ ਜਾਣ ਅਸੀਂ ਆਪ ਨੀ ਹੁੰਦੇ ਹੈ ਮਲਕੀਰ ਮਲਕੀਰ ਕਹਿੰਦਾ ਤਵਾ ਮੇਰਾ ਡੈਡੀ ਰੱਖਿਆ ਤੇ ਹੈ ਭਾਪੇ ਦਾ ਨਾਂ ਹੈ ਡੈਡੀ ਰੱਖਿਆ ਲਾ ਦੇ ਫਿਰ ਪੋਤਾ ਜੇ ਲਾ ਦੇ ਆ ਮੈਂ ਸੁਣਾਉਣਾ ਬਾਅਦ ਚ ਤੈਨੂੰ ਬਈ ਖੇਰ ਵਗ ਗਿਆ ਮੇਲੇ ਦੀਆਂ ਮੈਂ ਦੋ ਚਾਰ ਤੈਨੂੰ ਗੱਲਾਂ ਸੁਣਾਉਣਾ ਆਪਣੀ ਕਹਿੰਦਾ ਫਿਕਰ ਕੋਈ ਕਰੀ ਨਾ ਫਿਕਰ ਬੰਦੇ ਨੂੰ ਜਿਹੜਾ ਨਾ ਉਹ
ਸਾਰੇ ਮੱਚਦੇ ਸ਼ਰੀਕੜੇ ਫਰਾਊਡ ਮਾਰਦੇ ਸ਼ਹਿਰ ਦੀ ਪੁਲਿਸ ਮੈਨੂੰ ਫੀਸ ਆਖਦੀ ਤੇਰੇ ਹੁੱਟਦੇ ਨੇ ਮੁੰਡੇ ਮੈਨੂੰ ਗੌਂਡ ਮਾਰਦੇ ਸ਼ਹਿਰ ਦੀ ਪੁਲਿਸ ਮੈਨੂੰ ਫੀਸ ਆਖਦੀ ਨੀ ਤੇਰੇ ਹੁੱਟਦੇ ਨੇ ਮੁੰਡੇ ਮੈਨੂੰ ਗੌਂਡ ਮਾਰਦੇ ਬੈਠੀਏ ਉਂਜ ਗੱਲੀ ਬਾਤੀ ਸਾਡੇ ਜਹੇ ਮੌਤ ਬਣਦੇ ਸ਼ਹਿਰੀ ਪੁਲਿਸ ਮੈਨੂੰ ਠੀਵੀ ਆਖਦੀ ਨੀ ਤੇਰੇ ਹੁੱਟ ਦੇਣੇ ਮੁੰਡੇ ਮੈਨੂੰ ਵੋਟ ਬਣਦੇ ਸ਼ਹਿਰੀ ਪੁਲਿਸ ਮੈਨੂੰ ਠੀਵੀ ਆਖਦੀ ਨੀ ਤੇਰੇ ਹੁੱਟ ਦੇਣੇ ਮੁੰਡੇ ਮੈਨੂੰ ਵੋਟ ਬਣਦੇ
ਜੀ। ਇਹ ਗੀਤ ਤੁਸੀਂ ਸੁਣਿਆ ਜੀ ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਵਿੱਚ। ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਏਗਾ ਜੀ। ਲੈ ਪਸੰਦ ਕਿਤੇ ਆ ਕਿਤੇ ਦੋ ਅਸੀਂ ਤੇ ਲਾਗੇ ਦਵਾਈਆਂ ਲਾਬਾ ਪਾਉਣ। ਮੈਂ ਕਿਹਾ ਬਈ ਇੰਨਾ ਤਗੜਾ ਸੂਫੀ ਗੀਤ ਸੂਫੀ ਗੀਤ ਮੈਂ ਬੜੇ ਚਾਅ ਨਾਲ ਸੁਣਦਾ। ਸੂਫੀ ਗੀਤ ਹੀ ਨਗਿੰਦਰ ਸਿੰਘ ਮੋਗੇ ਵਾਲੇ ਦੀ ਗੱਲ ਸੁਣੋ। ਕੁਝ ਕਵਾਲੀਆਂ ਹੁੰਦੀਆਂ, ਕੁਝ ਸੂਫੀ ਗੀਤ ਹੁੰਦੇ, ਕੁਝ ਹੁੰਦੇ ਤੂੰ ਬਾ ਬਾਈਏ ਦਾਨਾ ਚੰਦਨ ਬਾਜੀ ਦੀ ਹੁਣ ਫਰਮਾਇਸ਼ ਹੈ ਜਿਹੜੀ ਆ ਕਿ ਮੇਲੇ ਦੀ ਗੱਲਬਾਤ। ਉਹ ਮੇਲਾ ਮੇਲੀਆਂ ਦਾ ਯਾਰਾ, ਬੇਲੀਆਂ ਦਾ ਗੰਗੂ ਤੇਲੀਆਂ ਦਾ ਤੇ ਦੁਨੀਆਂ ਵੇਲੀਆਂ ਦਾ। ਦੁਨੀਆਂ ਵੇਲੀਆਂ, ਦੁਨੀਆਂ ਲਾਤੀ ਭਰਾਵਾ ਨਾਲ। ਮੈਂ ਦੁਨੀਆਂ ਕਿਤੇ ਹੋਰ ਹੀ ਨਾ ਪਾਸੇ ਨੂੰ ਲੈ ਗਿਆ, ਖੇਤਰਾਂ ਵਾਲਾ ਕੰਮ ਨਾ ਕਰੀਏ। ਉਦਾਂ ਤੇ ਦੁਨੀਆਂ ਦੇ ਥਾਂ ਤੇ ਦੁਨੀਆਂ ਹੋਰ ਹੀ ਕੁਛ ਲਾ ਦਿੰਦੀ। ਮੈਂ ਦੁਨੀਆਂ ਦੇ ਥਾਂ ਤੇ ਦੁਨੀਆਂ ਹੀ ਲਾਤੀ ਆ। ਤੇ ਇਹ ਆ, ਇਹ ਗੰਗੂ ਤੇਲੀਆਂ ਦਾ ਵੀ ਆ ਜਿਹੜੇ ਉਸ ਵਪਾਰ ਦੇ ਵਿੱਚ ਜਿਹੜੀ ਆ ਗੜਬੜੀ ਕਰ ਜਾਂਦੇ ਆ। ਇਹ ਦੁਨੀਆਂ ਵੇਹਲੀਆਂ ਦਾ ਵੀ ਜਿਹੜੇ ਵੇਹਲੇ ਫਿਰਦੇ ਆ, ਤੇ ਪੈਸਾ ਤੇਲੀਆਂ ਦਾ ਵੀ ਜਦ ਕੋਈ 4 ਰੁਪਈਏ ਆ, ਤੇ ਮੇਲਾ ਮੇਲੀਆਂ ਦਾ ਵੀ ਜਿਹੜੇ ਆਣ ਕੇ ਯਾਰਾਂ ਜੋਟਾ ਪੁਰਾਣੇ ਰਿਸ਼ਤੇਦਾਰਾਂ ਨੂੰ, ਕੋਈ ਸੱਜਣਾਂ ਨੂੰ, ਕੋਈ ਬੇਲੀਆਂ ਨੂੰ ਯਾ ਮਿਲਦਾ ਹੈ ਮਿਲਗੀ। ਇਹ ਆ ਮੇਲਾ, ਮੇਲਾ ਮੇਲੀਆਂ ਦਾ ਐਵੇਂ ਨੀ ਕਿਹਾ ਜੀ। ਤੇ ਤੁਹਾਨੂੰ ਕੋਈ ਮਿਲਿਆ? ਮੈਨੂੰ ਕਹਿੰਦੇ ਮਹਿਲਾ, ਮੈਂ ਆਪ ਆਣ ਕੇ ਮਿਲ ਗਿਆ ਰੱਬ ਨੂੰ। ਰੱਬ ਮਿਲਿਆ ਜੀ, ਰੱਬ ਮਿਲਿਆ। ਤੇ ਬੰਦੇ ਨੂੰ ਜਿਹੜਾ ਉਹ ਚਾਹ ਜਿਹੜੇ ਆ, ਉਹ ਕਹਿੰਦੇ ਵੀ ਚੱਕੇ ਨਹੀਂ ਹੋ ਜਾਂਦੇ ਮੇਰੇ ਸੱਜਣਾ, ਸੱਜਣਾ ਮੇਰੇ ਬੇਲੀਆ, ਮੇਰੇ ਸੋਹਣਿਆ, ਮੇਰੇ ਸੁਨਖਣਾ, ਮੇਰਾ ਮੱਖਣ ਦਾ ਡੋਣਿਆ। ਤੇ ਉੱਥੇ ਕਈ ਸੀ, ਮਤਲਬ ਦੇਖੋ ਮੈਂ ਪਹਿਲਾਂ ਦੱਸਦਾ, ਤੁਸੀਂ ਗੱਲ ਕਹਿਣੀ ਆ ਵੀ ਖਰੇ ਕੀ ਉੱਥੇ ਚਾਵਾਂ ਪੱਤੀਆਂ ਕੁਛ ਪੀਤੀਆਂ। ਮੇਰੇ ਨਾਲ ਸੀਗਾ ਤੋੜਾ, ਡੋਲਾ ਵੀ ਮੇਰੇ ਨਾਲ ਹੀ ਸੀ। ਅਸੀਂ ਦੋ ਜਣੇ ਗਾਂਹ ਜਾ ਕੇ ਲਕਸ਼ਮਣ ਸਿੰਘ ਟੱਕਰ ਗਿਆ, ਤੇ ਉਹ ਸ਼ਕਰ ਕਹਿੰਦੀ ਜੀ ਖਾਣ ਡਿਆ ਤੇਜੂ ਖਖੜਾ ਵੀ। ਮੈਂ ਕਿਹਾ ਵੀ ਇਹ ਖਖੜਾ ਨੇ, ਉਹ ਮੈਨੂੰ ਕਹਿੰਦਾ ਤੇ ਬਾ ਲਛੂ ਕਹਿੰਦਾ ਵੀ ਖਖੜਾ ਹੀ ਲੱਗਦਾ। ਮੈਂ ਕਿਹਾ ਪੁੱਛਿਆ, ਉਹ ਕਹਿੰਦਾ ਤੂੰ ਤੇਜੂ ਖਖੜਾ ਨੇ? ਉਹ ਕਹਿੰਦਾ ਬੱਲੇ ਓ ਮਲ ਉਹ ਕਿੱਥੇ ਫਿਰਦੇ ਆ। ਮੈਂ ਕਿਹਾ ਵੀ ਸੁਣਿਆ ਜੇ ਮੇਲੇ ਜਾਂਦਾ, ਮੇਲੇ ਚ ਫਿਰਦੇ ਅਸੀਂ, ਹੋਰ ਕਿੱਥੇ ਜਾਣਾ? ਉਹ ਹੈਰਾਨ ਕਹਿੰਦਾ ਬੱਕਰੀ ਮਿਲਿਆ ਸਾਨੂੰ, ਕਹਿੰਦਾ ਛੜੀ ਸ਼ਕਰ ਕਹਿੰਦੀ ਖਾ ਲਓ। ਮੈਂ ਕਿਹਾ ਹਾ ਕੋ ਖਾਣ ਵਾਲੀ ਸ਼ਹਿ ਆ, ਚੱਲ ਆ ਗਏ ਜਲੇਬੀਆਂ ਦਾ ਲੰਗਰ ਚੱਲਣ ਡਿਆ, ਦੇਸੀ ਘਿਓ ਦੀਆਂ ਚੱਲ ਕੇ ਉੱਥੇ ਖਾਣੇ। ਲੈ ਉੱਥੇ ਅਸੀਂ ਜਾਣਾ ਕੀ ਸੀ? ਮੈਨੂੰ ਕਹਿੰਦਾ ਮੇਲੇ ਲਾ ਕੇ ਗੇੜਾ ਕੱਢ ਆਈ
ਜੀ।
ਦੁਨੀਆਂ ਬਈ ਮੈਨੂੰ ਤਾਂ ਬਰੈੜੀਆਂ ਨਾ ਸਮਝ ਆਉਣਾ, ਇੱਦਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਦੁਨੀਆਂ। ਲੀੜਾ ਲੱਤਾ ਹੀ ਨੀ ਪਤਾ ਲੱਗਦਾ, ਕੋਈ ਚਮਕ ਦੇ ਸਿਤਾਰੇ ਪਾਈ ਫਿਰਦਾ, ਕੋਈ ਕੌਫ ਪਾਈ ਫਿਰਦਾ, ਕੋਈ ਕੌਫ ਪਾਈ ਫਿਰਦਾ। ਕਮਾਲ ਆ ਵੀ ਮੈਂ ਤਾਂ ਲੀੜੇ ਲੱਤੇ ਤੋਂ ਹੈਰਾਨ ਆ। ਸਾਡੇ ਸਮੇਂ ਜੋ ਸਿਰ ਚੋਂ ਚੁੰਨੀਆਂ ਨੀ ਸੀ ਬੀਬੀਆਂ ਲਾਹੁੰਦੀਆਂ, ਤੇ ਇੱਥੇ 80% ਕਿਸੇ ਦਾ ਦੁਪੱਟਾ ਹੀ ਨੀ ਮੈਂ ਵੇਖਿਆ। ਤੇ ਓਦਾਂ ਤੇ ਜ਼ਮਾਨਾ ਬਦਲ ਗਿਆ ਦਿਲਦਾਰਾ, ਉਹ ਹੁਣ ਰਹਿ ਗਈਆਂ ਨਾ ਰੁੱਤਾਂ। ਖਾਣ ਪੀਣ ਦੀਆਂ ਚੀਜ਼ਾਂ ਵੀ ਬਹੁਤ ਬਦਲ ਗਈਆਂ। ਪਹਿਲਾਂ ਜੋ ਉੱਥੇ ਬਰਗਿਨੀਆਂ, ਪੀਜੀਆਂ, ਫਲਾਨੀਆਂ, ਟੈਂਕੜੀਆਂ ਇਹ ਨਹੀਂ ਸੀ, ਸਿੱਧੇ ਜਲੇਬੀਆਂ ਲੱਡੂਆਂ ਨੂੰ ਪੈਂਦੇ ਸੀ। ਉਹ ਰੁੱਤਾਂ ਹੀ ਨਹੀਂ ਰਹੀਆਂ ਚੰਦਨ ਪ੍ਰੀਤ ਨੂੰ ਹੁਣ ਮੇਲੇ ਦੀਆਂ ਕੀ ਸੁਣਾਵਾਂ। ਉੱਥੇ ਜਿਹੜਾ ਇਹ ਜੋ ਖਖੜਾ ਕਹਿੰਦਾ ਮੇਰੀ ਜੁੱਤੀ ਟੁੱਟੀ ਆ, ਜੁੱਤੀ ਗਣਾ ਲਈ ਜੀ। ਸਾਰੇ ਮੇਲੇ ਚ ਸਾਨੂੰ ਮੋਚੀ ਨੀ ਲੱਭਾ, ਤੇ ਪਹਿਲੇ ਸਮੇਂ ਦੇ ਵਿੱਚ 7-8 ਮੋਚੀ ਹੁੰਦੇ ਸੀ, ਜਾਂ ਪੈਰਾਂ ਨੂੰ ਜਾਣ ਫੜ ਲੈਂਦੇ ਸੀ ਵੀ ਜੁੱਤੀ ਤੂੰ ਵਿਖਾ। ਇੱਕ ਤਾਂ ਮੋਚੀ ਮੈਨੂੰ ਟੱਕਰਿਆ, ਉਹ ਕਹਿੰਦਾ ਵੀ ਮੈਂ ਤੈਨੂੰ ਜਾਣ ਦੇਣਾ ਹੀ ਨੀ ਪਾਊ,
ਮੈਂ ਕਿਹਾ ਵੀ ਮੈਂ ਤਾਂ ਹਲੇ ਜੁੱਤੀ ਨਵੀਂ ਲਈ ਯਾਰ, ਮੈਂ ਹੁਣ ਤੇ ਤੂੰ ਕੀ ਕਰਾਣਾ। ਕਹਿੰਦਾ ਭਾਵੇਂ ਮੇਰੇ ਤੂੰ ਜੁੱਤੀ ਲਾ ਕੇ ਮਾਰ ਦੇ ਤੇ ਮੈਂ ਨੀ ਹੁਣ ਤੈਨੂੰ ਹਿਲਣ ਦੇਣਾ, ਬਾਹਣੀ ਮੇਰੀ ਕਰਾ
ਜੀ।
ਤੇ ਮੈਂ ਕਿਹਾ ਵੀ ਚਲੋ ਹੈ ਤੇ ਬੰਦਾ ਨਿਮਰਤਾ ਵਾਲਾ ਜਿਹੜਾ ਚਰਨੀ ਆ ਪਿਆ, ਦੱਸੋ ਇਦੋਂ ਵੱਡੀ ਨਿਮਰਤਾ ਹੋਰ ਹੋ ਕੇ ਸਕਦੀ। ਮੈਂ ਕਿਹਾ ਵੀ ਦੇਖ ਲੈਂਦੇ ਮੈਂ ਜੁੱਤੀ ਲਾਈ। ਉਹਨੇ ਉਹ ਜੁੱਤੀ ਲਾਈ ਦਾ ਮਤਲਬ ਅੱਜ ਕੱਲ ਹੋ ਰਹੀ ਆ ਵੀ ਜੁੱਤੀ ਲਾਈ, ਉੱਥੇ ਜੁੱਤੀ ਲਾ ਕੇ ਮੈਂ ਫੜਾਈ ਤੇ ਮੈਨੂੰ ਕਹਿੰਦਾ ਵੀ ਜੁੱਤੀ ਬੜੀ ਕਮਾਲ ਦੀ, ਕਿੱਥੋਂ ਮੰਗਾਈ? ਮੈਂ ਕਸੂਰੋਂ ਮੰਗਾਈ।
ਅੱਛਾ, ਕਸੂਰ ਤੋਂ?
ਉਹ ਗਾਣਾ ਨੀ ਸੁਣਿਆ ਤੂੰ? ਸੁਰਿੰਦਰ ਕੌਰ ਪ੍ਰਕਾਸ਼ ਕੋਲ ਤਾਂ ਨਵੇਂ ਨਵੇਂ ਆਏ ਸੀ, ਆਹੇ ਜੁੱਤੀ ਕਸੂਰ ਪਾਈ, ਮਿਲ ਕੇ ਥੋੜਾ ਜਿਹਾ ਲਾ ਮਗਰ ਮੇਰਾ ਹੁਣ ਗਾਣਾ ਕੀ ਆ
ਜੁੱਤੀ ਕਸੂਰ
ਇਹ ਗੀਤ। ਅੱਛਾ, ਤੁਸੀਂ ਸੁਣਨਾ ਚਾਹੁੰਦੇ? ਨਹੀਂ ਨਹੀਂ, ਸੁਣਨਾ ਸੁਣਨਾ ਨੀ ਗਾ ਮੈਂ, ਤੇ ਓਦਾ ਵਿਚ ਥੋੜਾ ਥੋੜਾ ਪਿੱਛੇ ਲਾ ਦੇ, ਇਹਦੇ ਵਿਚ ਕੋਈ ਵੱਡੀ ਗੱਲ ਨੀ ਗੀ, ਜੇ ਥੋੜਾ ਜਿਹਾ ਪਿੱਛੇ ਲੱਗ ਜਾਊ
ਪਿੱਛੇ
ਲਾ ਦਿੰਦੇ ਆ ਫਿਰ ਨੰਗੇ ਤੇ ਫਿਰ ਕੀ ਲਾਉਣਾ। ਅੱਛਾ, ਉਹ ਕਹਿੰਦਾ ਵੀ ਕਿੱਥੋਂ ਲਿਆਂਦੀ ਜੁੱਤੀ? ਮੈਂ ਕਿਹਾ ਵੀ ਮੈਂ ਕਸੂਰ ਤੋਂ ਮੰਗਾਈ। ਕਹਿੰਦਾ ਬਾਬਾ ਇੰਨੀਆਂ ਮੈਂ ਜੁੱਤੀਆਂ ਗਣਨੀਆਂ ਗਣਦਾ ਰਿਹਾ ਵਾ ਤੇ ਮੈਂ ਅੱਜ ਤੱਕ ਏਦਾਂ ਦੀ ਜਿਹੜੀ ਜੁੱਤੀ ਮੈਂ ਵੇਖੀ ਨੀ। ਲਾ ਤਾ ਪਿੱਛੇ ਤਾਂ ਜੁੱਤੀ ਕਸੂਰ? ਹਾਂ, ਚੱਲਣ ਦੇ ਫਿਰ ਮੈਂ ਗੱਲ ਵੀ ਸੁਣਾਈ ਹੈ। ਤੇ ਉਹ ਨਾ ਥੋੜੀ ਜਿਹੀ ਆਵਾਜ਼ ਹੀ ਚੱਕ ਚੱਕ ਦੇ ਕੋ ਮੁੱਲ ਲੱਗਦਾ। ਕਿਆ ਬਾਤ ਆ! ਅੱਛਾ, ਇਹਦੇ ਵਿੱਚ ਸੁਰਿੰਦਰ ਕੌਰ ਕਹਿੰਦੀ ਕਿ ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਂਦੀ ਉਹਨਾਂ ਰਾਹਾਂ ਚ ਮੈਨੂੰ ਮੁੜਨਾ ਪਿਆ, ਯਾਨੀ ਕੱਚਿਆਂ ਰਾਹਾਂ ਚ ਕਦੇ ਮੈਂ ਗਈ ਨੀ, ਮੈਂ ਤੁਰੀ ਨੀ, ਮੈਂ ਕਦੇ ਟਿੱਬਿਆਂ ਤੋਂ ਦੀ ਲੰਘੀ ਨੀ, ਕਦੇ ਮੈਂ ਉਹ ਰਾਵਾਂ ਤੋਂ ਨੀ ਲੰਘੀ ਜਿੱਥੇ ਖੱਬ ਦੱਬ ਕਾਈ ਕੁਕੋਂ ਪਰਵਾੜ ਸੜਕੜਾ ਕਈ ਜਿਹੜੀਆਂ ਬੜੀਆਂ ਬੂਟੀਆਂ ਉੱਥੇ ਉੱਗਦੀਆਂ। ਮੈਨੂੰ ਕਹਿੰਦਾ ਜੁੱਤੀਆਂ ਮੈਂ ਬੜੀਆਂ ਵੇਖੀਆਂ ਵੀ ਜੁੱਤੀਆਂ, ਇਹਦੋਂ ਬਿਹਤਰ ਮੈਂ ਜੁੱਤੀ ਨੀ ਵੇਖੀ। ਮੈਂ ਕਿਹਾ ਵੀ ਇਹ ਕਸੂਰੋਂ ਮੰਗਾਈ ਆ, ਤੇ ਮੰਗਾਈ ਏਦਾਂ ਵੀ ਬੰਦਾ ਯਾਰ ਮੇਰਾ ਉਧਰੋਂ ਗਿਆ ਵਾ, ਤੇ ਉਧਰੋਂ ਜਾਂਦੇ ਬਹੁਤ ਘੱਟ ਸੀ, ਉਹ ਗਿਆ ਵਾ ਕੈਨੇਡਾ ਤੋਂ, ਕੈਨੇਡਾ ਤੇ ਗਿਆ ਕਸੂਰ, ਉਸ ਪਾਕਿਸਤਾਨ ਘੁੰਮਿਆ, ਉਹ ਕੈਨੇਡਾ ਫਿਰ ਬਸ ਆਹ ਜੁੱਤੀ ਲਿਆ ਕੇ ਫਿਰ ਇੰਡੀਆ। ਨਾ ਬੜੀ ਔਖੀ ਹੋ ਕੇ ਮੰਗਾਈ। ਮੈਂ ਕਿਹਾ ਬਈ ਯਾਰੀ ਫਿਰ ਯਾਰ ਸੀ ਕੈਲਾ ਮਰਾਸੀ ਨੀ ਜਿਹੜਾ, ਉਹਨੂੰ ਮਰਾਸੀ ਉਹਦਾ ਕਹਿੰਦੇ ਵਿਚਾਰੇ ਨੂੰ, ਉਹ ਬੋਲਦਾ ਬਾਹਲਾ ਸੀ ਤੇ ਉਹਦਾ ਭਰਾ ਸੀ, ਇਹਦਾ ਨਾਂ ਸੀ ਨੀਤਾ
ਜੀ,
ਨੀਤਾ ਉਹਦਾ ਨਾਂ ਸੀ। ਉਹਨਾਂ ਦਿਨਾਂ ਦੇ ਵਿੱਚ ਕੈਲੇ ਨੇ ਪੈਸੇ ਜੋੜ ਜੋੜ ਕੇ ਮੀਤੇ ਬਾਹਰ ਕਰ ਲਿਆ। ਉਹ ਕਹਿੰਦਾ ਭਾਈ ਸਾਡੇ ਨੂੰ ਵੀ ਜਾਂ ਤੂੰ ਦਿਆਲ ਨੂੰ ਭੇਜ ਦੇ ਮੈਥੋਂ ਵੱਡੇ ਨੂੰ, ਤੇ ਜਾਂ ਬਿਸ਼ਨ ਸਿੰਘ ਨੂੰ ਭੇਜ ਦੇ, ਵੀ ਇਕੱਠੇ ਚੱਲ ਜਾਣਗੇ ਭਰਾ। ਤੇ ਭਾਈਆ ਸਾਡਾ ਕਹਿੰਦਾ ਵੀ ਉੱਥੇ ਜਾ ਕੇ ਗੋਰਿਆਂ ਦੇ ਜੋ ਗੁਲਾਮੀ ਕਰਨੀ, ਉਦੋਂ ਉਹਨਾਂ ਨੂੰ ਇਹ ਹੁੰਦਾ ਸੀ ਗੁਲਾਮੀ 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 ਤਾਂ ਹੁਣ ਅਸੀਂ ਕਰਨ ਲਾ, ਉਹ ਗੁਲਾਮੀ ਕਰਨੀ ਆ, ਦੰਦੀਆਂ ਕਰਦੇ ਆ ਵੀ ਹੁਣ ਕੋਈ ਸਾਡੇ ਫਸਲ ਦੀ ਨੀ ਕੋਈ ਪੁੱਤ ਪੜਦਾਰ, ਜਿਹਦੇ ਬੰਦਿਆਂ ਦੇ ਗੱਡੀਆਂ ਚੜਾਈ ਜਾਂਦੀਆਂ, ਗੁਲਾਮੀ ਤਾਂ ਹੁਣ ਅਸੀਂ ਕਰਨਾ, ਉੱਥੇ ਤੇ ਖਰੇ ਊਂ ਆਜ਼ਾਦੀ ਮਿਲ ਜਾਂਦੀ। ਭਾਈਆ ਕਹਿੰਦਾ ਵੀ ਅਸੀਂ ਉੱਥੇ ਗੋਰਿਆਂ ਦੀ ਗੁਲਾਮੀ ਕਰਨੀ, ਅਸੀਂ ਨੀ ਕਰਨਾ। ਲੈ ਕਾਲਾ ਜਿਹੜਾ ਇਹ ਕੈਲਾ ਜਿਹੜਾ ਸੀ ਉਹ ਮਰੇ ਦੂਰ ਅੰਦੇਸ਼ੀ ਸੀ, ਜਿਹੜਾ ਬੰਦਾ ਦੂਰ ਅੰਦੇਸ਼ੀ ਆ ਉਹ ਚਿਰ ਦੂਰ ਦੀਆਂ ਸੋਚਦਾ, ਤੇ ਜਿਹੜੇ ਮੇਰੇ ਆ ਗਏ ਉਹ ਕਹਿੰਦੇ ਵੀ ਅਸੀਂ ਮੁਰੱਬਾ ਸਾਡੇ ਕੋਲ ਪੈਲੀ ਦਾ ਸੀ ਤੇ ਦੋ ਮੁਰੱਬੇ ਪੈਲੀ ਦੇ
ਜੀ, ਅੱਛਾ
ਦੋ ਮੁਰੱਬੇ ਜਿਹੜੇ ਆ ਉਹ ਪੈਲੀ ਦੇ ਸੀ, ਤੇ ਉਹ ਮੁਰੱਬਿਆਂ ਦੇ ਵਿੱਚੋਂ ਤੇ ਉਹ ਮੈਂ ਸਮਝਦਾ ਵੀ ਉਹ ਬੜਾ ਜ਼ਿਆਦਾ ਮਤਲਬ ਉਹ ਹੁੰਦਾ ਸੀ, ਉਹ ਗੱਲ ਆ ਵੀ ਪਹਿਲੇ ਸਮਿਆਂ ਦੇ ਵਿੱਚ ਇਹਨਾਂ ਫੋਟੋ ਕਿਸੇ ਕੋਲ ਮੁਰੱਬਾ ਵੀ ਹੁੰਦਾ ਸੀ ਤੇ ਉਹ ਬੜਾ ਸ਼ਹਿਨਸ਼ਾਹ ਮੰਨਦਾ ਸੀ ਆਪਣੇ, ਤੇ ਭਾਈਏ ਕੋਲ ਦੋ ਮੁਰੱਬੇ ਵੀ ਸੀ ਤੇ ਉਹਨੇ ਕਦੇ ਏਦਾਂ ਨੀ ਮਹਿਸੂਸ ਕੀਤਾ ਵੀ ਅਸੀਂ ਸ਼ਹਿਨਸ਼ਾਹ, ਬੱਤੀ ਤੇਤੀ ਮੱਝਾਂ ਦੋ ਮੁਰੱਬੇ ਉਹ ਬਾਹਰ ਦਾ ਕਿਤੇ ਸੋਚ ਸਕਦਾ ਹੀ ਨਹੀਂ। ਤੇ ਉਹਨਾਂ ਸਮੇਂ ਦੇ ਵਿੱਚ ਬਾਲ ਕੋ ਬਿਲਕੁਲ ਮਜਬੂਰ ਹੋ ਕੇ ਜਾਂਦਾ, ਹੁਣ ਤੇ ਸ਼ੌਂਕ ਵੀ ਬਣ ਗਿਆ। ਇਹ ਕਿਹਾ ਵੀ ਮੈਂ ਕਰਦੀ, ਇਹਨੇ ਜਾਣ ਦਾ ਕਾਰਨ ਇਹ ਸੀ ਵੀ 5 ਕਿੱਲੇ ਸੀ ਇਹ ਤੋਂ, ਤੇ 2 ਭਰਾ ਸੀ, ਤੇ ਜਿਹੜੀ ਇਹਦੀ ਮਾਂ ਸੀ ਨਾ ਦੂਸਰੇ ਦੀ ਕਿੱਲੇ ਦੀ
ਜੀ,
ਇਹਦਾ ਕੋਈ ਭਰਾ ਨਹੀਂ ਸੀ, ਤੇ 2 ਪੈਣਾ ਹੀ ਪੈਣਾ, ਤੇ ਮੁਰੱਬਾ ਹੀ ਇਹਨਾਂ ਕੋਲ ਸੀ ਉਧਰ ਸਹੁਰਿਆਂ ਨੂੰ
ਜੀ।
ਇਹਨਾਂ ਨੇ ਉਹ ਮੈਂ ਸਮਝਦਾ ਵੀ ਉਹ ਜਦੋਂ ਫਿਰ ਹੈ ਨਹੀਂ ਕੋਈ, ਉਹਨਾਂ ਨੇ ਦੋਨਾਂ ਨੇ ਮਤਲਬ ਵੰਡ ਕਰ ਲਈ ਦੋਵਾਂ ਭੈਣਾਂ ਦੇ ਵਿੱਚ
ਜੀ।
ਉਹ ਵੰਡ ਕਰ ਲਈ ਤੇ ਜਦੋਂ ਵੰਡ ਹੋ ਗਈ ਤਾਂ ਬੜਾ ਜ਼ਿਆਦਾ ਇਹ ਹੋਇਆ ਕਿ ਵੰਡ ਤੋਂ ਬਾਅਦ ਅੱਧੀ ਅੱਧੀ ਇਹਨਾਂ ਨੂੰ ਪੌਣੇ ਆ ਗਈ
ਜੀ।
ਉਹ ਜਦੋਂ ਅੱਧੀ ਅੱਧੀ ਆ ਗਈ
ਜੀ,
ਹੋਇਆ ਕਿ ਅੱਧੀ ਇਹਨਾਂ ਨੂੰ ਆ ਗਈ ਅੱਧੀ ਉਹਨਾਂ ਨੂੰ ਆ ਗਈ, ਉਹਨਾਂ ਨੇ ਤਾਂ ਪਤਾ ਨਹੀਂ ਵਾਹੁੰਦੇ ਰਹਿ
ਜੀ,
ਤੇ ਇਹਨਾਂ ਨੇ ਵੇਚ ਦਿੱਤੀ
ਜੀ।
25 ਕਿੱਲੇ ਦਾ ਮੁਰੱਬਾ ਤੇ ਕਿੰਨੀ ਹੋ ਗਈ ਫਿਰ?
25 ਕਿੱਲੋ ਕਿੱਲੇ
ਕਿੱਲੋ ਨੀ ਕਿੱਲੇ, 25 ਦਾ ਮੁਰੱਬਾ ਹੋ ਗਿਆ, ਤੇ 12 ਦੂਣਾ 24, 1 25, ਤੇ 12 ਕਿੱਲੇ ਤੇ 4 ਕਨਾਲਾਂ ਥਾਂ ਜਿਹੜਾ ਇਹਨਾਂ ਨੂੰ ਆ
ਜੀ।
ਤੇ ਉਹ ਜੀ ਇਹਨਾਂ ਨੇ ਵੇਚਦਾ
ਜੀ,
ਇਹਨਾਂ ਨੇ ਵੇਚ ਦਿੱਤਾ, ਤੇ ਫਿਰ ਜਿਹੜਾ ਉਹ ਪੈਸਾ ਆਇਆ ਉਹ ਇਹਨਾਂ ਨੇ ਫਿਰ ਰੱਖ ਛੱਡਿਆ, ਤੇ ਉਸ ਪੈਸੇ ਨਾਲ ਇਹਨੇ ਉਹਨੂੰ ਬਾਹਰ ਭੇਜਿਆ, ਤੇ ਉਹ 4 ਜੋੜੇ ਇਹਨਾਂ ਨੇ ਉਹ ਵੇਚੀ। ਤਾਂ ਵੀ ਦੇਖੋ ਉੱਥੇ ਜਾ ਕੇ ਸਹੁਰਿਆਂ ਦੇ ਵਾਹਵਾਂਗੇ ਤਾਂ ਦੁਨੀਆਂ ਉੱਥੋਂ ਥੋੜਾ ਜਿਹਾ ਨਾ ਕਰਦੀ ਹੁੰਦੀ ਆ, ਸ਼ਰਮ ਦੁਨੀਆਂ ਮੰਨਦੇ
ਜੀ।
ਉਹ ਜਦੋਂ ਇਹਨਾਂ ਨੇ ਨਾ ਉਹ ਵੇਚ ਦਿੱਤੀ, ਇਹਨੂੰ ਫਿਰ ਬਾਹਰ ਭੇਜ ਦਿੱਤਾ, ਤੇ ਇਹ 5 ਕਿੱਲੇ ਇਹਨਾਂ ਦੇ ਕੋਲ ਸੀ, ਉਹ 12.5 ਉਹ ਵੇਚ ਦਿੱਤੇ, ਫਿਰ ਇਹਨਾਂ ਨੇ ਭੇਜਿਆ। ਉਸੇ ਕਰਕੇ ਮੈਂ ਤੈਨੂੰ ਪਹਿਲਾਂ ਕਿਹਾ 5 ਕਿੱਲੇ ਇਹਨਾਂ ਦੇ ਕੋਲ ਸੀ, ਲੈਣ ਨੂੰ ਤੇ ਮੁੱਲ ਵੀ ਲੈ ਲੈਂਦੇ, ਪਰ ਛੇਤੀ ਕਿਸੇ ਨੇ ਵੇਚੀ ਨੀ ਉਹ ਜ਼ਮੀਨ, ਉਦੋਂ ਛੇਤੀ ਕਿਤੇ ਵੇਚਦਾ ਨੀ, ਹੁਣ ਤਾਂ ਮਿੰਟ ਨੀ ਲਾਉਂਦੇ ਵੇਚਣ ਲੱਗੇ। ਉਦੋਂ ਕਹਿੰਦੇ ਸੀ ਜ਼ਮੀਨ ਬੰਦੇ ਦੀ ਮਾਂ, ਇਹ ਤੋਂ ਰੋਟੀ ਖਾਣੇ ਆ, ਇਹ ਤੋਂ ਪਲੇ ਆ, ਇਹ ਚੀਜ਼ ਮਰ ਜਾਣਾ, ਇਹ ਨੀ ਵੇਚਣੀ। ਉਦੋਂ ਅਣਖ ਵਾਲੀ ਗੱਲ ਹੋਰ ਚੀਜ਼ ਸੀ, ਹੁਣ ਤਾਂ ਚਲੋ ਇੰਨਾ ਨਹੀਂ ਲਗਾ ਜ਼ਮੀਨ ਨਾ ਕੇ, ਜ਼ਮੀਨ ਚ ਝਗੜੇ ਦੇ ਕਰਕੇ ਇੱਕ ਦੂਜੇ ਦੀਆਂ ਲਾਸ਼ਾਂ ਹੀ ਵਿਛਾ ਦਿੰਦੇ ਸੀ ਮਾਰ ਕੁੱਟ ਨੂੰ, ਤਾਂ ਹੀ ਤੇ ਪਹਿਲੀ ਰੱਥੇ ਦੇ ਵਿੱਚ ਲੜਾਈਆਂ ਹੁੰਦੀਆਂ ਸੀ, ਜਿੰਨੇ ਕੋਟ ਕਚਹਿਰੀ ਤੇ ਮੁਕੱਦਮੇ ਸੀ ਉਹ ਪਹਿਲੀ ਤੋਂ ਹੁੰਦੇ ਸੀ, ਤੇ ਪਹਿਲੀਆਂ ਦੇ ਰਫੜ ਮੋਹ ਕੱਢ ਗਿਆ। ਇਹਨੇ ਫਿਰ ਵਿੱਚ ਇਹਨੇ ਭਾਈਏ ਨੂੰ ਕਿਹਾ, ਇਹ ਕਹਿੰਦਾ ਵੀ ਉਹਨੂੰ ਵੀ ਭੇਜ ਦੇ। ਉਹ ਮੈਂ ਤਾਂ ਫਿਰ ਉਹ ਨਾ ਮੈਨੂੰ ਭੇਜਿਆ ਨਾ ਦਿਆਲ ਨੂੰ ਭੇਜਿਆ, ਉਹ ਚਲ ਗਿਆ। ਅੱਛਾ ਗੱਲ ਤੇ ਆਪਣੀ ਫਿਰੇ ਮੇਲੇ ਤੇ ਚੱਲ ਰਹੀ ਸੀ, ਕਿੱਧਰ ਨੂੰ ਹੋ ਤੁਰੂ ਤਾਇਆ ਜੀ? ਇੱਧਰ ਚੰਦਨ ਸਾਹਿਬ ਕਹਿੰਦੇ ਲੱਗਦਾ ਤਾਇਆ ਜੀ ਚਾਹ ਨੀ ਪੀਤੀ ਹਲੇ, ਗੱਲਾਂ ਆਉਂਦੀਆਂ ਨੀ, ਖੁੱਲ ਕੇ ਆ ਨੀ ਰਹੀਆਂ। ਉਹ ਖੁੱਲ ਕੇ ਵੀ ਆ ਜਾਣਗੇ ਤੇ ਗੱਲ ਠੀਕ ਆ, ਚਾਹ ਥੋੜੀ ਜਿਹੀ ਛਾ ਕੇ ਲੈ ਕੇ। ਮੈਂ ਸਮਝਦਾ ਵੀ ਉਹ ਗੱਲ ਨਾ ਜਿਹੜੀ ਵਿੱਚੋਂ ਅੜ ਜਾਂਦੀ ਆ, ਖਿਆਲ ਆਤ ਮੇਰਾ ਹੋਰ ਪਾਸੇ ਨੂੰ ਚੜ ਜਾਂਦਾ। ਤੁਸੀਂ ਐਂ ਕਰੋ ਫਿਰ ਤਾਇਆ ਜੀ ਗੀਤ ਸੁਣਾ ਕੇ ਨਾ ਫਿਰ ਚੰਗੀ ਤਰ੍ਹਾਂ ਸੁਣਾਇਓ ਤੁਸੀਂ ਗੱਲ ਮੇਲੇ ਦੀ। ਨਹੀਂ ਮੇਲੇ ਦੀ ਤੇ ਮੈਂ ਗੱਲ ਤੈਨੂੰ ਸੁਣਾਉਣ ਹੀ ਲੱਗਾ, ਪਤਾ ਨੀ ਹੁਣ ਇੱਧਰ ਕਿੱਧਰ ਕਾਲੇ ਦੀ ਕਿੱਥੋਂ ਆ ਗਈ ਗੱਲ, ਮੈਂ ਹੁਣ ਮੇਲੇ ਦੀ ਲੱਗਾ ਸੁਣਾਉਣ, ਪੱਛੀ ਲੱਗੇ ਪਤਾ ਨੀ ਕਿੱਧਰ ਨੂੰ ਗੱਲ ਚੱਲ ਗਈ। ਚੱਲ ਫਿਰ ਸੁਣਾ ਦੇਣਾ, ਕਾਲਾ ਤੇ ਲੱਛੂ ਤੇ ਧੋੜਾ ਤੇ ਡੋਲਾ। ਚੱਲ ਮੈਂ ਬਾਅਦ ਚ ਸੁਣਾਉਣਾ ਤੇਰੀ ਗੱਲ, ਹੁਣ ਪਹਿਲਾਂ ਗੀਤ ਸੁਣ ਲਈ। ਤੇ ਲਓ ਪਤਾ ਜੀ ਗੀਤ ਸੰਗੀਤ ਵੱਲ ਨੂੰ ਵੱਧਦੇ ਹੋਏ ਆਪਾਂ ਸੁਣਾਉਣੇ ਸਵਰਨ ਭਾਜੀ ਹੋਰਾਂ ਦਾ ਗੀਤ ਆ, ਤੇ ਅਸੀਂ ਸਭ ਕੁਝ ਹਾਸਲ ਕਰ ਲੈਣਾ ਸ਼ੀਰਾ ਜਸਵੀਰ ਦੀ ਆਵਾਜ਼ ਦੇ ਵਿੱਚ। ਲੈ ਸੁਣਾ ਮਲਕੀਤ, ਮਲਕੀਤ ਜੀ ਸੁਣਾ। ਲਓ ਜੀ ਸ਼ੀਰਾ ਜਸਵੀਰ ਦੀ ਆਵਾਜ਼ ਦੇ ਵਿੱਚ ਆਪਾਂ ਫਿਰ ਗੀਤ ਸੁਣਦੇ ਹਾਂ ਪਿਆਰੇ ਦੋਸਤੋ, ਤਾਂ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਦੀ ਜਿਹੜੀ ਆ ਉਹ ਸਾਂਝ ਪਾਉਂਦੇ ਹਾਂ।
ਰੁੱਖਾਂ ਵਾਂਗੂ ਸਹਿਣਾ ਰੁੱਖਾਂ ਵਾਂਗੂ ਸਹਿਣਾ ਆਦਤ ਸ਼ੀਰੇ ਦੀ ਧੁੱਪਾਂ ਸਹਿ ਕੇ ਛਾਵਾਂ ਵੀ ਕਰ ਜਾਵਾਂਗੇ ਕੀ ਹੋਇਆ ਜੇ ਜ਼ਿੰਦਗੀ ਵਿੱਚ ਇਕੱਲੇ ਹਾਂ ਮੇਲਾ ਲੱਗ ਜੋ ਜਿਸ ਦਿਨ ਵੀ ਮਰ ਜਾਵਾਂਗੇ ਹਾਏ ਮੇਲਾ ਲੱਗ ਜੋ ਜਿਸ ਦਿਨ ਵੀ ਮਰ ਜਾਵਾਂਗੇ ਕੁਝ ਹਾਸਿਲ ਕਰ ਲੈਣਾ ਇੱਕ ਤੂੰ ਹੀ ਸਾਨੂੰ ਮਿਲਣਾ ਨਹੀਂ ਅਸੀਂ ਖਬਰਾਂ ਦਾ ਪੁੱਤ ਪਲ ਲੈਣਾ ਇੱਕ ਤੂੰ ਹੀ ਸਾਨੂੰ ਮਿਲਣਾ ਨਹੀਂ ਇੱਕ ਪਿਆਰ ਤੇਰੇ ਨੂੰ ਮਿਲਣਾ ਨਹੀਂ
ਜੀ ਸ਼ੀਰਾ ਜਸਵੀਰ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਨੂੰ ਤੁਸੀਂ ਸੁਣ ਰਹੇ ਸੀ
ਆਵਾਜ਼ਾਂ ਨਹੀਂ ਸੀ ਆਵਾਜ਼ ਸੀ ਆਵਾਜ਼
ਤੇ ਚਾਹ ਮੈਨੂੰ ਪਾਓ ਦੀ ਗੱਲ ਸੁਣੋ ਤੇ ਨਹੀਂ ਤਾਂ ਏਦਾਂ ਤੇ ਤਾਇਆ ਏਦਾਂ ਲੱਗਦਾ ਵੀ ਜਿੱਦਾਂ ਪਤਾ ਨਹੀਂ ਤਾਇਆ ਹੈ ਹੀ ਨਹੀਂ ਕਦੇ ਰੂਹ ਕੋਈ ਲੈ ਗਿਆ ਕੱਢ ਕੇ ਰੂਹ ਕੱਲ ਮੇਲੇ ਚ ਤਾਂ ਨਹੀਂ ਕੋਈ ਲੈ ਗਈ ਮਾਰ ਮਾਰ ਤੇਰਾ ਮੈਂ ਥਾਪਾੜਾ ਕੱਢ ਤੇਰਾ ਮੈਂ ਜਲੂਸ ਤੋਂ ਕਿੰਨੀ ਪਤੀ ਗੱਲ ਕੀਤੀ ਤੂੰ ਓਏ ਆਪਣੇ ਹਾਣਦਿਆਂ ਨਾਲ ਟੀਚਰਾਂ ਕਰਾਗਾ ਜੇ ਕਰਨੀ ਆ ਨਾ ਹਾਣਦਿਆਂ ਤੂੰ ਨੀ ਬੁਲਾਉਂਦਾ ਨਿਕੀਤ ਚਾਹ ਥੋੜੀ ਜੀ ਪਾ ਇਹਨੂੰ ਲੱਗ ਪਛੀ ਜਾਵੇ ਸੌ ਰੁਪਏ ਹੋਰ ਪਾਸੇ ਨੂੰ ਗੱਲ ਲੈ ਜਾਂਦੇ ਆ ਜਿਹੜੀਆਂ ਗੱਲਾਂ ਤੋਂ ਡਰਦੀਆਂ ਅੱਖੀਆਂ ਯਾਦ ਲੈਣੀਆਂ ਤੇ ਲਓ ਚਾਹ ਜਿੰਨੀ ਮਰਜ਼ੀ ਤਾਂ ਜੀ ਪੀਓ ਤੁਸੀਂ ਤੇ ਪਰ ਗੱਲਬਾਤ ਸਾਨੂੰ ਜਿਹੜੀ ਆ ਉਹ ਸੁਣਾਓ ਗੱਲਾਂ ਜਿਹੜੀਆਂ ਕਹਿ ਮੇਲੇ ਦੀਆਂ ਸੁਣਨੀਆਂ ਕਿ ਗੇਲੇ ਦੀਆਂ ਸੁਣਨੀਆਂ ਗੇਲਾ ਕਿਹੜਾ ਹੁੰਦਾ ਉਹ ਕਹਿੰਦੇ ਨੀ ਹੁੰਦੇ ਮੇਲਾ ਗੇਲਾ ਤੇ ਕੁੜੀਆਂ ਚਿੜੀਆਂ ਆਮ ਜਿਹੜੀਆਂ ਉਹ ਚਾਹ ਸ਼ਾਹ ਏਦਾਂ ਆਪਣੇ ਪੰਜਾਬ ਦੇ ਵਿੱਚ ਇੱਕ ਰਿਵਾਜ ਆ ਮੇਲੇ ਦੀਆਂ ਸੁਣਨੀਆਂ ਗੇਲੇ ਦੀਆਂ ਓਦਾਂ ਗੇਲਾ ਸਾਡਾ ਯਾਰ ਵੀ ਰਿਹਾ ਪਹਿਲੀਆਂ ਦੇ ਵਿੱਚ ਗਿਆ ਗੇਲਾ ਉਹਦੇ ਨਾਲ ਮਿੱਤਰਤਾ ਵੀ ਰਹੀ ਆਪਾਂ ਗੇਲੇ ਦੀਆਂ ਸੁਣਨ ਵਾਲੀਆਂ ਗੱਲਾਂ ਨੀ ਉਹ ਬੜਾ ਬਦਨੀਤਾ ਸੀ ਮੇਲੇ ਦੀਆਂ ਤੈਨੂੰ ਸੁਣਾਵਾਂ ਜੀ ਉਹਨਾਂ ਮੇਲੇ ਦੇ ਵਿੱਚ ਪਹਿਲੀਆਂ ਦੇ ਵਿੱਚ ਮੈਂ ਤੈਨੂੰ ਦੱਸਦਾ ਘੋਲ ਹੁੰਦੇ ਸੀ ਹੁਣ ਤਾਂ ਘੋਲ ਨੀ ਕਬੱਡੀ ਨੀ ਖੇਡਾਂ ਨੀ ਫਲਾਨਾ ਨੀ ਐਤਕੀ ਕਬੱਡੀ ਹੋਈ ਆ ਕੋਈ ਉਹ ਕਾਹਦੀ ਕਬੱਡੀ ਆ ਰਲ ਕੇ ਖੇਡ ਲੈਂਦੇ ਆ ਜਿਹਨੇ ਮੈਚ ਕਰਾਉਣਾ ਉਹਨਾਂ ਦਾ ਪਹਿਲਾਂ ਹੀ ਦੱਸਿਆ ਹੁੰਦਾ ਵੀ ਸਾਡੀ ਟੀਮ ਜਿੱਤਣੀ ਚਾਹੀਦੀ ਹੁਣ ਪਹਿਲੀ ਟੀਮ ਨੂੰ ਲੱਖ ਰੁਪਈਆ ਦੂਜੀ ਟੀਮ ਨੂੰ 60-70 ਹਜ਼ਾਰ ਰੁਪਈਆ ਦੇ ਦਿੰਦੇ ਤੀਜੀ ਟਾਈਮ ਨੂੰ 30,000 ਆ ਜਿਹੜੇ ਬਾਕੀ ਮੇਰੇ ਕੋਲ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਗੁੜ ਖਾਓ ਤੇ ਕਰਨ ਨੂੰ ਜਾਓ ਹੁਣ ਕਿਹੜੀ ਪਹਿਲੀ ਟੀਮ ਆ ਉਹ ਤਾਂ ਫਿਰ ਜਿਹਨੇ ਕਰਾਇਆ ਉਹ ਕਹਿੰਦਾ ਵੀ ਲੱਖ ਚਾਹੀਦਾ ਸਾਡੇ ਕੋਲ ਤੇ ਅਸੀਂ ਕਰਾਉਣਾ ਟੀਮਾਂ ਉਹ ਸਦਣੀਆਂ 5-7 ਜਿਹੜੀਆਂ ਜਿੱਤਣ ਬਈ ਅਸੀਂ ਤੁਹਾਨੂੰ ਦੂਜਾ ਨਾਮ ਦਵਾ ਦਾਂਗੇ 60,000 ਜੇ ਤੁਹਾਡੇ ਕੋਈ 40 ਘੱਟ ਵੀ ਜਾਓ ਤੁਹਾਨੂੰ ਕੋਈ ਟਿੱਟਰਾਂ ਨੀ ਪੈਣ ਲੱਗੀਆਂ ਇੱਦਾਂ ਕਰਦੇ ਆ ਬਈ ਜੇ ਦੂਜੇ ਨੰਬਰ ਤੇ ਆਜੂ 60 ਅਗਲਾ ਕਹਿੰਦਾ ਵੀ ਜੇ 60 ਵੀ ਆਜੂ ਤੂੰ ਕੋਈ ਨੀ ਪਹਿਲੇ ਦਿਨ ਤੋਂ ਉਹਨਾਂ ਨੇ ਕਿਹਾ ਵੀ ਤੁਸੀਂ ਚੇਤਾ ਭੁੱਲ ਜਾਓ ਵੀ ਜੇ ਤੁਸੀਂ ਪਹਿਲੇ ਦਿਨ ਆਉਣਾ ਫਿਰ ਸਾਡੀ ਕਾਹਦੀ ਜਿੱਦਾਂ ਜਿਸ ਪਿੰਡ ਦਾ ਟੂਰਨਾਮੈਂਟ ਜੀ ਉਸ ਪਿੰਡ ਦੀ ਟੀਮ ਹੀ ਹਾਰ ਗਈ ਜੋ ਜੁੱਤੀਆਂ ਨਾ ਮਾਰਨਗੇ ਪਿੰਡ ਦੇ ਵੀ 500-500 ਸਾਡੇ ਘਰੋਂ ਗੱਠੇ ਲਗਾਇਆ ਗਿਆ ਲੈ ਗਿਆ ਉਹ ਸਿੱਧਵਾਂ ਵਾਲੇ ਲੈ ਗਿਆ ਉਹ ਗਿੱਲਾਂ ਵਾਲੇ ਲੈ ਗਿਆ ਦੁਨੀਆਂ ਇਸ ਚੀਜ਼ ਨੂੰ ਬਾਅਦ ਚ ਬੁਰਾ ਸਮਝਦੀ ਆ ਗੱਲ ਪੁਤਾਣ ਪਬਲਿਕ ਤੇ ਮੁੱਕ ਜਾਣੀ ਜੀ ਇਹਦਾ ਤਾਂ ਜੀ ਫਿਰ ਸਾਰਾ ਕੁਛ ਰਲਦਾ ਹੀ ਆ ਤਾਂ ਹੋਰ ਮੈਂ ਕਿਹੜੀ ਗੱਲ ਨੂੰ ਕਹੀ ਜਾਣਾ ਮਾਸੀ ਨੂੰ ਭੂਆ ਤਾਂ ਮੈਂ ਤੈਨੂੰ ਪਹਿਲਾਂ ਦੱਸੀ ਜਾਣਾ ਬਈ ਜਿਹੜੀ ਇਹ ਖੇਡਾਂ ਤੂੰ ਕਹਿੰਦਾ ਵੀ ਇਹ ਰਲ ਕੇ ਖੇਡਦੇ ਤਾਂ ਸਵਾਦ ਫਿਰ ਸਵਾਦ ਆਉਣਾ ਮੰਨ ਲਓ ਵੀ ਤੂੰ ਆਪ ਹੀ ਕਵੇਂ ਵਈਆ ਤੀਆ ਤੇ ਫਿਰ ਉਹ ਕਵਈਆ ਤੀਆ ਦੋ ਹੁਣ ਭਲਵਾਨ ਆ ਦੋਨੋਂ ਰਲ ਕੇ ਘੁੰਡਾ ਪਟਕੇ ਦੀ ਉਹ ਕੁਸ਼ਤੀ ਆ ਆਪਣੇ ਆਪ ਨੂੰ ਬੜੇ ਖੱਬੀ ਖਾਨ ਦੁਨੀਆਂ ਜਿਹੜੀ ਸਮਝਦੀ ਮੇਰੀ ਰਹਿ ਗਈ ਉਹ ਕਹਿੰਦਾ ਵੀ ਸ਼ਾਬਾਸ਼ ਏਦਾਂ ਮੇਰਿਆ ਕਹਿੰਦਾ ਜ਼ੋਰ ਲੱਗਿਆਂ ਦੇ ਪਜਾਮੇ ਗਿੱਲੇ ਹੋ ਜਾਂਦੇ ਆ ਉਹ ਰਲੇ ਹੁੰਦੇ ਆ ਉਹਨਾਂ ਨਾਲ ਪਹਿਲਾਂ ਸਮਝੌਤਾ ਹਾਂ ਵੀ ਜੇ ਤੂੰ ਜਿੱਤ ਗਿਆ ਤਾਂ ਇੰਨੇ ਤੂੰ ਮੈਨੂੰ ਦੇਣੇ ਅਗਲਾ ਕਹਿੰਦਾ ਵੀ ਇਹ ਇਲਾਕਾ ਮੇਰਾ ਮੈਨੂੰ ਇੱਥੇ ਮੰਨਦੇ ਆ ਤੂੰ ਆਇਆ ਬਾਹਰੋਂ ਤੇ ਜਿੱਦਣ ਤੇਰੇ ਇਲਾਕੇ ਚ ਮੈਚ ਹੋਇਆ ਉਦਣ ਮੈਂ ਜਿੱਤ ਜਾਊਂਗਾ ਤੂੰ ਹਾਰ ਜਾਈ ਤੇ ਨਾ ਤੂੰ ਜਿੱਤ ਜਾਈ ਤੇਰੇ ਇਲਾਕੇ ਚ ਹੋਇਆ ਤੂੰ ਜਿੱਤ ਜਾਈ ਮੇਰੇ ਇਲਾਕੇ ਚ ਤੂੰ ਮੈਨੂੰ ਜਿੱਤ ਲੈਣ ਦੇ ਏਦਾਂ ਰਲਾ ਜੀ ਤੇ ਏਦਾਂ ਜੇ ਮੰਨੇ ਨਾ ਉਹ ਬੰਦੇ ਨੂੰ ਨੀ ਸਾਡੇ ਜਿਹੜਾ ਮੰਨੇ ਨਾ ਉਹਨੂੰ ਕਹਿੰਦੇ ਫਿਰ ਤੂੰ ਇੱਥੇ ਰਹਿ ਉਹਨੂੰ ਸੱਦਣਾ ਤੂੰ ਉਸ ਭਲਵਾਨ ਨਹੀਂ ਆ ਹੁਣ ਮੈਂ ਮੰਨ ਲਓ ਪਿੰਡ ਦਾ ਵਿੱਚ ਭਲਵਾਨ ਆ ਤੇ ਮੈਨੂੰ ਕਹਿਣਗੇ ਜੇ ਸਾਡੇ ਛਿੰਜ ਹੋਈ ਵੀ ਤੂੰ ਆਪਣੇ ਭਲਵਾਨ ਸਾਧ ਬਈ ਤੇ ਮੈਂ ਜੇ ਨਾ ਗੱਲ ਕੀਤੀ ਹੋਣੀ ਉਹ ਗੱਲ ਕਰਨੀ ਹੈ ਵੀ ਭਾਈ ਵੀ ਜੇ ਤੇਰੇ ਨਾਲ ਪੁੱਗਦੀ ਆ ਤੇ ਫਿਰ ਦੇਖ ਲਾ ਜੇ ਤੇਰੀ ਨਹੀਂ ਪੁੱਗਦੀ ਤੂੰ ਤੂੰ ਕਿਤੇ ਹੋਰ ਵੇ ਅੱਛਾ ਅੱਛਾ ਪਹਿਲਾਂ ਗੱਲ ਕਰਨੀ ਹਾਂ ਤੇ ਫਿਰ ਇਸੇ ਕਰਕੇ ਕਹਿਣਾ ਨਾ ਵੀ ਇਹ ਪਹਿਲਾਂ ਨੀ ਸੀ ਇਹ ਕੰਮ ਪਹਿਲਾਂ ਕੰਮ ਸੀ ਜੋ ਜ਼ਬਰਦਸਤੀ ਵਾਲਾ ਉਦੋਂ ਲਾਲਚ ਨਹੀਂ ਸੀ ਤੇ ਲਾਲਚ ਹੋਣਾ ਕਾਹਦਾ ਹੁਣ ਭਲਵਾਨ ਨੂੰ ਮਿਲਦਾ ਕਿ ਗੁਰ ਦੀ ਪੇਸੀ ਤੇ ਇੱਕ ਪੱਗ ਅੱਛਾ ਕੁਛ ਨੀ ਪੈਸੇ ਉਹ ਪੈਸੇ ਹੁੰਦੇ ਕਿਹਦੇ ਕੋਈ ਜਿਹੜੇ ਦੇ ਦੇਣੇ ਆ ਉਦਾਂ ਕੋਈ ਚਵਾਨੀ ਠਵਾਨੀ ਦਵਾਨੀ ਰੁਪਈਆ ਕੋਈ ਦੇ ਦਿੰਦੇ ਸੀ ਜਦੋਂ ਭਲਵਾਨ ਖੋਲ ਕੇ ਆਉਂਦਾ ਸੀ ਦੁਨੀਆਂ ਊਂ ਮੋਢਿਆਂ ਤੇ ਜਾ ਕੇ ਕੋਈ ਦੁੱਧ ਪਿਆ ਕੋਈ ਮੱਝ ਖੋਲ ਕੇ ਫੜਾਉਂਦਾ ਸੀ ਕੋਈ ਵੱਛੀ ਕੋਈ ਕੱਟੀ ਉਹ ਕਈ ਕੁਛ ਭਲਵਾਨਾਂ ਨੂੰ ਮਿਲਦਾ ਰਿਹਾ ਜਦੋਂ ਤੁਸੀਂ ਖੇਡਦੇ ਰਹੇ ਮੈਂ ਖੇਡਦਾ ਰਿਹਾ ਮੇਰੇ ਤੋਂ ਜਿਹੜੀਆਂ ਹੈਗੀਆਂ ਚਾਰ ਮੈਂ ਜਾਊਂ ਵੀ ਲੋਕ ਖੋਲਣ ਨੂੰ ਫਿਰਦੇ ਸੀ ਮੈਨੂੰ ਪਤਾ ਜਦੋਂ ਮੈਂ ਢਾਇਆ ਨਾ ਇਹ ਗੁਜਰਾਂ ਦਾ ਮੁੰਡਾ ਆਪਣੇ ਆਪ ਨੂੰ ਬੜਾ ਖਾਬੇ ਖਾਨ ਦੱਸੇ ਤੇ ਕਹਿੰਦਾ ਪੱਟ ਤੇ ਹੱਥ ਮਾਰ ਕੇ ਕਹਿੰਦਾ ਜੇ ਪਿੰਡ ਦੇ ਵਿੱਚੋਂ ਹੈ ਆ ਜਾਓ ਮੈਨੂੰ ਕੋਲ ਲਓ ਮਰਨਾ ਜੀ ਤੇ ਪਿੰਡ ਦੇ ਸੁਸਰੀ ਵਾਂਗੂ ਸੌ ਗਿਆ ਮੈਂ ਕਿਹਾ ਮਰਨਾ ਹੀ ਇਹਦੇ ਨਾਲ ਤੋਂ ਮਰ ਜਾਈਏ ਉਹੀ ਇਹ ਬੰਬ ਬੁੰਬ ਸੁੱਟ ਕੇ ਪਿੰਡ ਹੀ ਡਾ ਦਈਏ ਤੇ ਪਿੰਡ ਦੇ ਵਿੱਚ ਹੈ ਹੀ ਕੋਈ ਅਣਖੀ ਹੈ ਨਹੀਂ ਤੇ ਸੱਦ ਕੇ ਜਾਵਾਂ ਚਰਨੇ ਹੀ ਜਾਊਗਾ ਜੀ ਚਰਨਾ ਕਹਿੰਦਾ ਵੀ ਇਹ ਪੁੱਤ ਤੂੰ ਹਲੇ ਬੱਚਾ ਤੇ ਤੇਰੇ ਅੱਗੇ ਮੈਂ ਊ ਕਾਸ਼ੀ ਦੇ ਕੇ ਊ ਮਾਰ ਹੀ ਦੇਣਾ
ਅੱਛਾ
ਤੇ ਮੈਂ ਕਿਹਾ ਚਰਨਿਆ ਮੈਂ ਚਰਨੇ ਨੂੰ ਇੱਕ ਵਾਰੀ ਚਿੱਤ ਕੀਤਾ ਹਾਂ ਚਰਨਾ ਉਹਦਾ ਪਿੰਡ ਦੇ ਵਿੱਚ ਬੜਾ ਤਗੜਾ ਸੀ ਦੋ ਹੀ ਪਿੰਡ ਦੇ ਵਿੱਚ ਤਗੜੇ ਸੀ ਤੇ ਇੱਕ ਮੈਂ ਤੇ ਇੱਕ ਚਰਨਾ ਚਰਨਾ ਯਾਰੀ ਕਿ ਮੈਨੂੰ ਜ਼ਿਆਦਾ ਤਗੜਾ ਸੀ ਹੁਣ ਚਰਨੇ ਤੂੰ ਹਾਲ ਲਵੇਗੀ ਉਹ ਤਾਂ ਨਹੀਂ ਚਰਨਾ ਜਿਹੜਾ ਆਉਂਦਾ ਹੁੰਦਾ ਇੱਥੇ ਡੋਡੇ ਡਾਡੇ ਖਾਣ ਲੱਗ ਗਿਆ ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਸ ਸਾਰਿਆਂ ਨੂੰ ਨਹੀਂ ਆਉਂਦੀਆਂ ਰਾਸ ਇਸ ਕਰਕੇ ਉਦਾਂ ਤੇ ਜਿਹੜੀ ਆ ਉਹ ਬਹੁਤ ਮੈਂ ਸਮਝਦਾ ਵੀ ਔਖੇ ਹੋ ਕੇ ਹੀ ਪਚਾਈਆਂ ਜਾਂਦੀਆਂ ਸਰਦਾਰੀਆਂ ਉਹ ਫਿਰ ਡੋਡੇ ਡਾਕੇ ਤੇ ਲੱਗ ਗਿਆ ਤੇ ਫਿਰ ਹੁਣ ਉਹਦੀ ਹਾਲਤ ਵੇਖਲਾ ਲੱਗਦਾ ਕੋਈ ਵੀ ਪਿੰਡ ਚੋਂ ਸਾਰੇ ਚੋਂ ਤਗੜਾ ਹੋਊ ਨਹੀਂ ਤਾਂ ਜੀ ਨਸ਼ਾ ਬੰਦੇ ਨੂੰ ਮੰਗਾ ਲਾ ਦਿੰਦਾ ਉਹ ਨਸ਼ਾ ਬੜੀ ਭੈੜੀ ਚੀਜ਼ ਆ ਆ ਬੜੇ ਬੜੇ ਤਗੜੇ ਤਗੜੇ ਪਹਿਲਵਾਨ ਆ ਕਬੱਡੀ ਦੇ ਖਟਾਰ ਜਿਹੜੇ ਆ ਮੈਂ 500 ਰੁਪਈਆ ਮੰਗਦੇ ਵੇਖੇ ਚਿੱਟੇ ਨੂੰ ਲੱਗ ਗਿਆ ਜਿਹੜੇ
ਜੀ
ਨਾ ਕੀ ਲੈਣਾ ਇਹਨਾਂ ਨੇ ਕਨੇਡਾ ਕੱਪ ਖੇਡਿਆ ਇੰਗਲੈਂਡ ਕੱਪ ਖੇਡਿਆ ਪਤਾ ਨੀ ਕਿਹੜੇ ਕਿਹੜੇ ਕੱਪ ਖੇਡਿਆ ਇੱਥੇ 100 ਰੁਪਈਆ ਮੈਂ ਮੰਗਦੇ ਵੇਖੇ ਨਸ਼ਾ ਜਿਹੜਾ ਨਾ ਬੰਦੇ ਨੂੰ ਉਹਨੂੰ ਮਿੱਟੀ ਕਰ ਅੱਛਾ ਚੱਲ ਛੱਡ ਫਿਰ ਉਹਦੇ ਨੂੰ ਕਾਲੇ ਵਾਂਗੂ ਤੇ ਮੇਲੇ ਤੋਂ ਗੱਲ ਸਾਰੇ ਕਿੱਧਰ ਨੂੰ ਲਾਏ ਤੁਰਨੀ ਆ ਗੱਲ ਅੱਗੇ ਸੁਣ ਜਿਹੜੀ ਮੈਂ ਤੈਨੂੰ ਲੱਗਾ ਤੁਹਾਨੂੰ
ਜੀ
ਚਰਨਾ ਕਹਿੰਦਾ ਵੀ ਮੈਂ ਤੈਨੂੰ ਕਾਸ਼ੇ ਦੇ ਕੇ ਮਾਰ ਦੇਣਾ ਮੈਂ ਕਿਹਾ ਚਰਨਿਆ ਤੇ ਉਹਦਾ ਪਿਓ ਵੀ ਸੀ ਪਿਓ ਵੀ ਬੜਕਾਈਆਂ ਮਾਰੇ ਕਹਿੰਦਾ ਜਿਹਨੂੰ ਬਾਹਲੀ ਮੱਖ ਲੜਦੀ ਆ ਮੇਰੇ ਨਾਲ ਆ ਕੋਲ ਨੂੰ ਹੋਰ ਵਿਆਹ ਨੂੰ ਸੱਦਾ ਦਿੰਦਾ ਸੀ ਵੀ ਜਿਹੜਾ ਉੱਥੇ ਜੱਫੀ ਪਾ ਕੇ ਤੇ ਸ਼ਾਦੀ ਵਿਆਹ ਕਹਿ ਲੈਣਾ ਮੈਂ ਕਿਹਾ ਵੀ ਯਾਰ ਚਰਨਾ ਕਹਿੰਦਾ ਮੈਂ ਇਹਨੂੰ ਮੈਂ ਵੇਖਦਾ ਮੈਂ ਕਿਹਾ ਸ਼ਲਾਰੂ ਜਾ ਮੈਂ ਵੇਖਦਾ ਲੈ ਵੀ ਦੋ ਅਸੀਂ ਤਗੜੇ ਪਿੰਡ ਚੋਂ ਤੇ ਪਿੰਡ ਨੂੰ ਸਾਡੇ ਤੇ ਮਾਣ ਜਿਹੜੀ ਤੂੰ ਕਹਿੰਦਾ ਨਾ ਵੀ ਸਾਨੂੰ ਕੁਛ ਮਿਲਿਆ ਨੀ ਕਦੇ ਮੱਝਾਂ ਗੱਲ ਸੁਣ ਤੂੰ ਯਾਰੀ ਮੈਨੂੰ ਕਹਿੰਦਾ ਮੈਂ ਕਿਹਾ ਵੀ ਤੂੰ ਇਹ ਦੱਸ ਵੀ ਕੱਲੇ ਕੱਲੇ ਨੇ ਖਾਣੇ ਖੇਤਰ ਕੇ ਇਕੱਠਿਆਂ ਨੇ ਉਹ ਕਹਿੰਦਾ ਇਕੱਠੇ ਘੁਲਾਂਗੇ ਮੈਂ ਕਿਹਾ ਵੀ ਆ ਜਾ ਚਰਨੇ ਨੂੰ ਕਿਹਾ ਤੂੰ ਇਹਨੂੰ ਫੜ ਲਾ ਇਹਨੂੰ ਮੈਂ ਫੜ ਲੈਣਾ ਗੁਜਰਾਂ ਦੇ ਮੁੰਡੇ ਚੰਗੇ ਹੋਏ ਪਲੇ ਹੋਏ ਉਹ ਪਿਓ ਵੀ ਉਹਦਾ ਤਕੜਾ ਜਿਹਦਾ ਮਤਲਬ ਝੂਠ ਜਾਗਾ ਉਹ ਹੋਣਾ ਤਕੜਾ ਤੇ ਮੈਂ ਥੋੜਾ ਜਿਹਾ ਸਰੀਰ ਦਾ ਜਿਹੜਾ ਉਹਦਾ ਚੀੜਾ ਸੀ ਉਹ ਬਾਲਾ ਵਜਨ ਮੇਰਾ ਨਹੀਂ ਸੀ 80-85 ਕਿਲੋ ਸੀ ਤੇ ਉਹ ਹੋਊਗਾ 1.20 ਕਿਲੋ ਤੇ ਜਿਹੜਾ ਮੇਰੇ ਨਾਲ ਕੋਲ ਲੱਗਾ ਕੁਆਂਟਲ ਕਦਾ ਸੀ ਉਹ ਵੀ ਹੋਊ
ਜੀ
ਅੱਛਾ ਮਤਲਬ ਸਮਝ ਲਾ ਵੀ ਮੱਝਾਂ ਹੀ ਸੀ ਮੱਝਾਂ ਵੀ ਸਾਡੀਆਂ ਕੁਆਂਟਲ ਦੀਆਂ ਨਹੀਂ ਸੀ ਜਿਹੜੇ ਉਹ ਆਪ ਸੀ ਗੁੱਜਰ ਸੀਗੇ ਦੁੱਧ ਉਹਨਾਂ ਦਾ ਵਾਧੂ ਪੀਂਦੇ ਸੀ ਤੇ ਉਹਨਾਂ ਨੂੰ ਕੀ ਪਤਾ ਸੀ ਮੈਂ ਮਾੜੇ ਗੁੱਜਰਾਂ ਜਿੰਨੀਆਂ ਤੇ ਮੱਝਾਂ ਸੀ ਵੀ ਰੱਖੀ ਬੈਠੇ ਤੇ ਨੈਤ ਜਿਹੜੀ ਆ ਉਹ ਕਾਹਨਾਂ ਦਾ ਜਿਹੜਾ ਨਾ ਅੱਧਾ ਮੈਂ ਅੱਧਾ ਜਿਹੜਾ ਉਹ ਦਿਆਲ ਸਾਡਾ
ਜੀ
ਬਾਕੀ ਤੇ ਮਹਿੰਦਰ ਹੁਣੇ ਮਹਿੰਦਰ ਚ ਵੀ ਤੇਰੇ ਪਿਓ ਚ ਵੀ ਜਾਣ ਵਾਵਾ ਸੀ ਉਹਦਾ ਤੇਰੇ ਪਿਓ ਨੇ ਤੁਸੀਂ ਤਾਂ ਸਾਰੇ ਗਲਾਸ ਨਹੀਂ ਚੱਕ ਸਕਦੇ ਜੂਠਾ ਦੇ ਤੇਰੇ ਪਿਓ ਨੇ ਆ ਦਾਣਿਆਂ ਦੀ ਬੋਰੀ ਜਿਹੜੀ ਇੱਕ ਕੁਇੰਟਲ ਦੀ ਸਿਰ ਤੇ ਚੱਕ ਕੇ ਤਾਂ ਪੌੜੀਆਂ ਜਿਹੜੀਆਂ ਹੁੰਦੀਆਂ ਆਹਾ ਲੱਕੜ ਦੀਆਂ ਜਿਹੜੀਆਂ ਚੜ੍ਹਦੇ ਆ ਵਾਂਸ ਦੀਆਂ
ਜੀ
ਤੇ ਹੁਣ ਵਾਂਸ ਦੀਆਂ ਆਈਆਂ ਉਦੋਂ ਲੱਕੜ ਦੀਆਂ ਬਣਨੀਆਂ ਸੀ ਤੇ ਵਾਂਸ ਦੀਆਂ ਵੀ ਹੁੰਦੀਆਂ ਸੀ ਇੱਕ ਕੁਇੰਟਲ ਦੀ ਬੋਰੀ ਸਿਰ ਤੇ ਚੱਕ ਕੇ ਉਦੋਂ ਸੁੱਕਣੇ ਪਾਉਂਦੇ ਹੁੰਦੇ ਕਣਕ ਦੇ ਭਾਈਆ ਕਹਿੰਦਾ ਉਹ ਇਹਦਾ ਮੈਨੂੰ ਕਹਿੰਦਾ ਬੋਰੀ ਚੱਕ ਕੇ ਮਾਰ ਤੇ ਤੇਰਾ ਪਿਓ ਕਹਿੰਦਾ ਮੈਂ ਭਾਈਆ ਚੱਕਦਾ ਉਹ ਕਹਿੰਦਾ ਮਰਨਾ ਤੂੰ ਥੱਲੇ ਆ ਕੇ ਇਹਨੇ ਏਦਾਂ ਕਹਿਦਾ ਭਾਈ ਨੇ ਕਿਹਾ ਵੀ ਇਹਨੂੰ ਮਤਲਬ ਤੇ ਕਿਹੜਾ ਕੋ ਬਹੁਤ ਹੀ ਜਾਨ ਆ ਕਹਿਰੀ ਜੀ ਹਟੀ ਦਾ ਸੀ ਹੁਣ ਉਹ ਘੱਲੇ ਨੇ ਫੜ ਕੇ ਏਦਾਂ ਬੋਰੀ ਏਦਾਂ ਪਹਿਲਾਂ ਮੁੱਢ ਤੇ ਰੱਖ ਕੇ ਸਿਰ ਤੇ ਰੱਖ ਲਏ ਭਾਈ ਆ ਮੂੰਹ ਵੱਲ ਵੇਖੇ ਕਿਆ ਕੇ ਤੇ ਉਹਨੇ ਨਾ ਉਹ ਲੱਕੜ ਦੀ ਪੌੜੀ ਤੇ ਚੜ ਕੇ ਸਿਰ ਤੇ ਰੱਖ ਕੇ ਤੇ ਉਹ ਕੋਠੇ ਤੇ ਮਾਰੀ ਜਾ ਕੇ ਉਹ ਮੂੰਹ ਵੱਲ ਵੇਖੇ ਵੀ ਆਹ ਕੀ ਹੋ ਗਿਆ ਤੇ ਜਾਨ ਸਾਡੇ ਸਾਰਿਆਂ ਦੀ ਸੀ ਤੇ ਇਹ ਦੋ ਜਿਹੜੇ ਆ ਦਿਆਲ ਚ ਮੈਂ ਸਾਡੇ ਲਈ ਕਾਢਣੀ ਇੱਕ ਬੀਬੀ ਨੇ ਬੱਕਰੀ ਰੱਖੀ ਸੀ ਦੁੱਧ ਕੱਢਦਾ ਸੀ ਅੱਧੀ ਮਲਾਈ ਦਿਆਲ ਦੀ ਅੱਧੀ ਮੇਰੀ ਕਬਰ ਦਿਆਲ ਸਾਰੀ ਖਾ ਜਾਂਦਾ ਸੀ ਤੂੰ ਸੱਚ ਪੁੱਛੀ ਉਹ ਅਸੀਂ ਪੀਤੇ ਸੀ ਉਹ ਕਹਿੰਦਾ ਹੋਣਾ ਵੀ ਇਹ ਕਿਹੜਾ ਕੋਈ ਜਵਾਨੀ ਦਵਾਨੀ ਇਹ ਕਿਹੜਾ ਕੋਈ ਖਾਂਦੇ ਹੋਣੇ ਆ ਉਹਨੂੰ ਕੀ ਪਤਾ ਵੀ ਕੀ ਆ ਉਹਨਾਂ ਜਦੋਂ ਆ ਗਿਆ ਸੀ ਮੈਦਾਨ ਚ ਮੈਂ ਕਿਹਾ ਵੀ ਆ ਗਿਆ ਜੀ ਉਧਰ ਪਿਓ ਉਹਦੇ ਵੱਲ ਨੂੰ ਹੋ ਗਿਆ ਮੈਂ ਜੀ ਉਹਨਾਂ ਨਾਲ ਫੜ ਕੇ ਉਹਦੇ ਵੱਲ ਤਾਂ ਮੈਨੂੰ ਦੀਦਾ ਨੀ ਸੀ ਮੇਰੇ ਵਾਲਾ ਜਿਹੜਾ ਸੀ ਉਹਨੂੰ ਦਾਜ ਵਾਹ ਆਉਂਦੇ ਸੀ ਪ੍ਰਵਾਨੀ ਕਰਦੇ ਰਿਹਾ ਸੀ ਥੋੜੀ ਸਾਫ਼ਤੀ ਕੀਤੀ ਸੀ ਕੀਤੀ ਮੈਂ ਵੀ ਬਥੇਰੀ ਸੀ ਤਾਂ ਫੜ ਕੇ ਨਾ ਇਹਨੇ ਮੈਨੂੰ ਪਹਿਲਾਂ ਥੱਲੇ ਛੱਡ ਕੇ ਨਾ ਮੂੰਹ ਇਹਨੇ ਮਿਟ ਕੇ ਦਿੱਤਾ ਇਹਨੇ ਸੋਚਿਆ ਇਹਨੂੰ ਕਿਹੜਾ ਸਾਹ ਆਉਣਾ ਅੱਛਾ ਤੇ ਮੈਂ ਸਿੱਖਿਆ ਸੀ ਜਦੋਂ ਬੰਦੇ ਦਾ ਮੂੰਹ ਮਿਟ ਜਾਏ ਨਾ ਤਾਂ ਉਹ ਘਬਰਾਵੇ ਨਾ ਜੀ ਜਿਵੇਂ ਆਮ ਸਹੀ ਬੰਦੇ ਕਹਿੰਦੇ ਜਦੋਂ ਤੁਸੀਂ ਜੰਗਲ ਚ ਗੁਆ ਗਏ ਤਾਂ ਘਬਰਾਓਗੇ ਤਾਂ ਮਰੇ ਹੀ ਪਏ ਆ ਰਾਹ ਲੱਭੋ ਜਾਣ ਦਾ ਰਾਹ ਮਰਨ ਦਾ ਸੋਚੋਗੇ ਤਾਂ ਫਿਰ ਤਾਂ ਮਰ ਹੀ ਗਏ ਰਾਹ ਲੱਭੋ ਮੇਰੇ ਜੇ ਗੱਲ ਬਿਠਾਈ ਸੀ ਇਹ ਸੀ ਬਿਕਰ ਪਹਿਲਵਾਨ ਇਹ ਗੁਰੂ ਮੇਰਾ ਉਸਤਾਦ ਦਾ ਰਿਹਾ ਸੀ ਤੇ ਬਿਕਰ ਨੇ ਮੈਨੂੰ ਗੁਣ ਦੱਸਿਆ ਸੀ ਵੀ ਜੇ ਤੇਰਾ ਮੂੰਹ ਮਿਟੀ ਜਾਇਆ ਤੇ ਘਬਰਾ ਕੇ ਤਤੀਲੀਆਂ ਨੂੰ ਟੱਪਣਾ ਨਹੀਂ ਦੇਣੇ ਤੁਹਾਨੂੰ ਮਿੰਟ ਚ ਪੁੱਠਾ ਕਰ ਦੇਣਾ ਅੱਛਾ ਮੈਨੂੰ ਉਹਨੇ ਜਦੋਂ ਮਿੱਟੀ ਚ ਦੇ ਤਾ ਤੇ ਮੈਂ ਘਬਰਾਇਆ ਨੇ ਸਾਹ ਰੋਕ ਕੇ ਨਾ ਮੈਂ ਉਹਨੇ ਸੋਚਿਆ ਵੀ ਹੁਣ ਘਬਰਾਊਗਾ ਤਾਂ ਮੈਂ ਇਹਦੀ ਪਤੰਗ ਲਾ ਦਊ ਸਾਹ ਰੋਕ ਕੇ ਤਾਂ ਮੈਂ ਇੱਦਾਂ ਇਕੱਠਾ ਹੋਇਆ ਜਾਂ ਮੈਂ ਇੱਦਾਂ ਪਤੰਗ ਮਾਰੀ ਤੇ ਸਾਈਡ ਨੂੰ ਹੋ ਗਿਆ ਤੇ ਮੂੰਹ ਮੇਰਾ ਮਿੱਟੀ ਚੋਂ ਨਿਕਲ ਗਿਆ ਤੇ ਮੈਂ ਇੱਥੋਂ ਉਹਦੀ ਆਹ ਜਿਹੜੀ ਬਾਚੀ ਗਈ ਆ ਸਿਰ ਤੋਂ ਗਿੱਚੀ ਜੀ ਅੱਛਾ ਗਿੱਚੀ ਜਿੱਥੇ ਜਿਹੜੀ ਕਹਿੰਦੇ ਸਰਵਾਈਕਲ ਨਾਲ ਦੱਸਦੀ ਨਾ ਉੱਥੋਂ ਮੈਂ ਸਰਵਾਈਕਲ ਨੂੰ ਫੜ ਲਿਆ ਉਹਨੂੰ ਫੜ ਕੇ ਤੇ ਮੈਂ ਪਿੱਛੋਂ ਪਤੰਗ ਲਾ ਕੇ ਉਹ ਮਾਰਿਆ ਚਾ ਕੇ ਤੇ ਫਿਰ ਮੈਂ ਏਦਾਂ ਹੱਥ ਏਦਾਂ ਕਰਕੇ ਕੁੱਪੀ ਜੀ ਬਣਾ ਕੇ ਏਦਾਂ ਮਾਰਿਆ ਉਹ ਤਾਇਆ ਮੇਰੀ ਕਾ ਤੋਂ ਧੌਣ ਭੰਨਣੀ ਲਈ ਤੁਸੀਂ ਮੈਂ ਏਦਾਂ ਜਦੋਂ ਮਾਰਿਆ ਤਾਂ ਉਹ ਘੁੰਮ ਕੇ ਉਹ ਢੋਲ ਵਾਲੇ ਚ ਵੱਜਾ ਢੋਲ ਪਾੜਦਾ ਇੱਧਰ ਚੀਕਾਂ ਹੀ ਛੱਡਤੀਆਂ ਜੋ ਬੁੜੀਆਂ ਕੁੜੀਆਂ ਬੰਦੇ ਸਾਰੇ ਵੇਖਦੇ ਬੁੜੀਆਂ ਥੋੜੀਆਂ ਦੂਰ ਲੋਕੀਆਂ ਥੋੜੇ ਤਾੜੀਆਂ ਲਾਪਾ ਮਾਰ ਜਦੋਂ ਮੈਂ ਮਾਰਿਆ ਚੱਕ ਕੇ ਜਿੱਦਾਂ ਘੁਮਾ ਕੇ ਉਹ ਘੁਮਾ ਕੇ ਨੀ ਮਾਰੀ ਦਾ ਫੜ ਕੇ ਲੱਤੋਂ ਬੋਰੀ ਮਾਰੀ ਦੀ ਚੱਕ ਕੇ ਖਾ ਲਈ ਉਹ ਫੇਰ ਚਾਂਬੜ ਗਿਆ ਮੈਂ ਫੜ ਕੇ ਗੋਡਾ ਦੇ ਕੇ ਥੱਲੇ ਮਿੱਟੀ ਦੇ ਕੇ ਉਹਦੀ ਮੈਂ ਉਹ ਜਿਹੜੀ ਤਸੱਲੀ ਕਰਾਈ ਲਾ ਮੈਂ ਢਾਇਆ ਵੀ ਨਹੀਂ ਸਹੀ ਭਲਵਾਨ ਆ ਨਾ ਜੇ ਕਿਸੇ ਨੂੰ ਨਾਨੀ ਯਾਦ ਕਰਾਉਣੀ ਉਹ ਢਾਉਂਦੇ ਨੀ ਫਿਰ ਤੇ ਉਹ ਆਪੇ ਲਿਟਣ ਨੂੰ ਫਿਰ ਮੈਂ ਢੱਠੀਆਂ ਤੇ ਮੇਰੀ ਜਾਨ ਛੁੱਟ ਗਿਆ ਤੇ ਮੈਂ ਉਹ ਪਹਿਲਾਂ ਨੂੰ ਹੋਵੇ ਲਿਟਣ ਨੂੰ ਤੇ ਮੈਂ ਉਹਨੂੰ ਉੱਥੇ ਹੱਥ ਰੱਖ ਲਿਆ ਕਰਾਂ ਮੈਂ ਹੁਣ ਤੈਨੂੰ ਟੇਢਾ ਹੋਣ ਨੀ ਦੇਣਾ ਤੇ ਸੁਣਿਆ ਵੀ ਕਹਿੰਦੇ ਆ ਬਾਅਦ ਚ ਪਤਾ ਲੱਗਾ ਵੀ ਉਹ ਭਲਵਾਨ ਨੀ ਗਏ ਉਹ ਮਤਲਬ ਗੁੱਜਰਪਣਾ ਵੀ ਛੱਡ ਗਿਆ ਸੀ ਮੱਝਾਂ ਹੀ ਵੇਚ ਗਿਆ ਸੀ ਉਹ ਇੰਨਾ ਉਹਨੂੰ ਸਦਮਾ ਲੱਗਾ ਤੇ ਜਿਹੜਾ ਸੀ ਉਹਦਾ ਪਿਓ ਉਹ ਹੋ ਹੋ ਛਿਲਿਆ ਕਿਸੇ ਉਹਨੇ ਦੂਸਰੇ ਨੇ ਚਰਨੇ ਜੋਗਰ ਨੇ ਬੜਾ ਛਿਲਿਆ ਹੋਇਆ ਮੈਂ ਸਮਝਦਾ ਵੀ ਮੈਂ ਤੁਸੀਂ ਮੁਹੱਲੇ ਉਹਦਾ ਮੁੰਡਾ ਇੰਨਾ ਛਿਲਿਆ ਨੀ ਮੈਂ ਉਹਦੀਆਂ ਪਤੰਗਾਂ ਲਾਈਆਂ ਉਹ ਇੱਦਾਂ ਘੜੀ ਕੇ ਪੁੱਛੋ ਇੱਦਾਂ ਮੋਢਾ ਜਾ ਇੱਦਾਂ ਘਸੀੜ ਦਿਆ ਕਰੇ ਉਹਦੀ ਧੌਣ ਤੇ ਲਾਵੇ ਉਹਦੀ ਧੌਣ ਲਾਲ ਸੋਈ ਹੋ ਗਈ ਬਹੁਤ ਮੈਂ ਉਹਦੀ ਉਹਨੇ ਉਹਦੀ ਛਿਲ ਲਾਈ ਤੇ ਜਦੋਂ ਮੈਂ ਚੱਕ ਕੇ ਮਾਰਿਆ ਨਾ ਬੋਰੀ ਚ ਬੋਰੀਆਂ ਨੂੰ ਜਨਤਾ ਨੇ ਮੈਂ ਤਾਂ ਹੀ ਚੱਕ ਲਿਆ ਤਾਂ ਹੀ ਚੱਕ ਲਿਆ ਲਿਆ ਵੀ ਬੁਰੀ ਮੱਝ ਦਿੱਤੀ ਇਹਨੇ ਲੰਬੜਾਂ ਨੇ ਤੇ ਕਾਲੀ ਮੱਝ ਦਿੱਤੀ ਆ ਸ਼ੁਰੂ ਹੋਰਾਂ ਨੇ ਦੋ ਮੱਝਾਂ ਉਹਨੂੰ ਦਿੱਤੀ ਜੀ ਤੇ ਬਾਅਦ ਚ ਲੈ ਵੀ ਲਈਆਂ ਉਸਦਾ ਉਹਨਾਂ ਨੇ ਲੈ ਵੀ ਲਿਆ ਕਹਿੰਦੇ ਆ ਵੀ ਅੱਧੇ ਪੈਸੇ ਕਹਿੰਦਾ ਤੂੰ ਪਾਉਣੇ ਮੈਂ ਕਿਹਾ ਵੀ ਇਹ ਤਾਂ ਮੁੱਲ ਹੀ ਲੈਣੇ ਵਾਲੀ ਗੱਲ ਆ ਬਈ ਇਹ ਤੇ ਗੱਲ ਮੈਂ ਕਿਹਾ ਵੀ ਮਾੜੀ ਆ ਵੀ ਜੇ ਕੋਈ ਸ਼ਹਿਦ ਆਈਏ ਤੇ ਉਹਦੇ ਚ ਅਧਾਧ ਨੀ ਪਵਾਈਦਾ ਹੁੰਦਾ ਜਾਂ ਤੁਸੀਂ ਚਾਹਨਾ ਤਾਂ ਮੈਂ ਕਿਹਾ ਚਲ ਤੁਸੀਂ ਰੱਖ ਲਓ ਮੈਂ ਕਿਹੜਾ ਵੀ ਇੱਥੇ ਮੱਝਾਂ ਦਾ ਯਕੀਨ ਆ ਮੈਂ ਇਸ ਕੰਮ ਚ ਮੈਂ ਕਿਹਾ ਪੈਂਦਾ ਹੀ ਨੀ
ਜੀ
ਫਿਰ ਮੈਂ ਕਿਹਾ ਵੀ ਤੁਸੀਂ ਹੱਕ ਲਓ ਮੱਝਾਂ ਮੁੱਝਾਂ ਆਪਦੀਆਂ ਤੇ ਲੈ ਜਾਓ ਇੱਦਾਂ ਪੁੱਤ ਮੈਂ ਜਿਹੜੀਆਂ ਭਲਵਾਨੀਆਂ ਕੀਤੀਆਂ ਨਾ ਦੁਆਰਾ ਜੰਮ ਕੇ ਕੋਈ ਹੋਰ ਕੋਲ ਨੀ ਸਕਦਾ ਇੰਨਾ ਮੇਲਿਆਂ ਗੇਲਿਆਂ ਦੇ ਵਿੱਚ ਉਹ ਹੁਣ ਗੱਲਬਾਤ ਹੀ ਨੀ ਘੋਰ ਨੀ ਰਹਿ ਕਬੜੀਆਂ ਵੀ ਜਿਹੜੀਆਂ ਤੈਨੂੰ ਮੈਂ ਦੱਸੀਆਂ ਵੀ ਰਲ ਕੇ ਹੋ ਜਾਂਦੇ ਹਨ ਭਲਵਾਨ ਵੀ ਏਦਾਂ ਕਹਿੰਦੇ ਵੀ ਸਾਡੇ ਇਲਾਕੇ ਚ ਮੈਨੂੰ ਜਿੱਤ ਲੈਣ ਦੇ ਤੁਹਾਡੇ ਚ ਤੈਨੂੰ ਜਿੱਤ ਲੈਣ ਦਊਗਾ ਕਬੱਡੀ ਵਾਲੇ ਵੀ ਕਹਿੰਦੇ ਆ ਵੀ ਪਹਿਲਾਂ ਸਾਨੂੰ ਨਾਮ ਲੈ ਲੈਣ ਦੇ ਦੂਸਰਾ ਤੁਸੀਂ ਲੈ ਲਿਓ ਤੇ ਜਿਹੜੇ ਵੇਖਣ ਵਾਲੇ ਉਹ ਫਿਰ ਮੂਰਖ ਥੋੜਾ ਗਏ ਹੁਣ ਮੂਰਖ ਬਣਾਉਂਦੇ ਆ ਹੁਣ ਜਿਹੜਾ ਮੂਰਖ ਬਣਾਉਂਦਾ ਫਿਰ ਉਹਦੇ ਸੱਚਾਈ ਨਾ ਰਹੀ ਇਹ ਤੇ ਸਾਰਾ ਕੰਮ ਉਹ ਤੋਂ ਸੱਚਾਈਆਂ ਵਾਲਾ ਸੀ ਜਿੱਥੇ ਸੱਚਾਈ ਹੈ ਨਹੀਂ ਉੱਥੇ ਖਦਾਈ ਵੀ ਹੈ ਨਹੀਂ ਭਲਵਾਨ ਜਿਹੜਾ ਯਤੀ ਸਤੀ ਹੁੰਦਾ ਹੈਂਜੀ ਯਤੀ ਸਤੀ ਹੁੰਦਾ ਉਹ ਇਸਤਰੀ ਦਾ ਪਰਛਾਵਾਂ ਤੱਕ ਨਹੀਂ ਪੈਣ ਦਿੰਦਾ ਵੇਖਣਾ ਤੇ ਉਹਨੇ ਇਸਤਰੀ ਵੱਲ ਨੂੰ ਕੀ ਆ ਕਿਉਂਕਿ ਭਲਵਾਨੀ ਜਿਹੜੀ ਆ ਇਹ ਜਾਨ ਦੀ ਆ ਜਿਗਰੇ ਦੀ ਆ ਇਹ ਤਾਂ ਹਨੂੰਮਾਨ ਮਹਾਰਾਜ ਦਾ ਭਗਤ ਹੋਣਾ ਪੈਂਦਾ ਯਤੀ ਸਤੀ ਬਣਨਾ ਪੈਂਦਾ ਭਲਵਾਨੀਆਂ ਏਦਾਂ ਹੁੰਦੀਆਂ ਕਿ ਮੋਟਰਸਾਈਕਲ ਲੈ ਤੇ ਕਿਸੇ ਕੁੜੀਆਂ ਮਗਰ ਲੱਗ ਗਿਆ ਤੇ ਮਗਰੋਂ ਸ਼ਾਮ ਨੂੰ ਜੰਗਲ ਚ ਬਹਿ ਗਿਆ ਤੇ ਕਬੜੀਆਂ ਏਦਾਂ ਹੁੰਦੀਆਂ ਛਾਤੀਆਂ ਡੋਲੇ ਕੱਢ ਕੇ ਵੜੇ ਵੜੇ ਡੋਲੇ ਪਾ ਕੇ ਕਮੀਜ਼ਾਂ ਭੀੜੀਆਂ ਹੀ ਆ ਤੇ ਉੱਥੇ ਕੁੜੀਆਂ ਦੇ ਮਗਰ ਗੇੜੇ ਲਾ ਲਿਆ ਤੇ ਮਗਰੋਂ ਕਹਿ ਦਿੱਤਾ ਜੀ ਅਸੀਂ ਫਲਾਨਾ ਕੱਪ ਵੀ ਖੇਡਣ ਸ਼ਾਮ ਨੂੰ ਜਾਣਾ ਜਿਹੜੀਆਂ ਚਾਰ ਗੇੜੀਆਂ ਨਿਕਲਦੀਆਂ ਕੱਢ ਲਈਏ ਇਹ ਕੋਈ ਹੁੰਦੀ ਆ ਫਿਰ ਖੇਡ ਇਹ ਪੁੱਤ ਯਤੀ ਸਤੀ ਵਾਲਾ ਕੰਮ ਆ ਇਹਦੇ ਚ ਔਰਤ ਨੂੰ ਵੇਖਣਾ ਤਾਂ ਬੜੀ ਦੂਰ ਦੀ ਗੱਲ ਆ ਪਰਛਾਵਾਂ ਤੱਕ ਨੀ ਉਹਦਾ ਪੈਣ ਦੇਣਾ ਚਾਹੀਦਾ ਫਿਰ ਹੁਣ ਜਦੋਂ ਤੁਸੀਂ ਉਹ ਕੁਝ ਸਿਧਾਂਤ ਹੁੰਦੇ ਆ ਹਰ ਚੀਜ਼ ਦੇ ਕਿਉਂਕਿ ਜ਼ੋਰ ਵਾਲਾ ਕੰਮ ਉਹ ਭਲਵਾਨੀ ਤੇ ਕਬੱਡੀ ਜਿੱਥੇ ਤੁਸੀਂ ਸਿਧਾਂਤ ਨੂੰ ਉਹਨਾਂ ਨਾਲ ਫਾਲੋ ਕੀਤਾ ਤੇ ਫਿਰ ਉਹ ਖੇਡ ਜਿਹੜੀ ਆ ਤੁਹਾਨੂੰ ਇੱਜ਼ਤ ਮਾਨ ਦੁਆ ਨਹੀਂ ਹੈਗੀ ਹੁਣ ਆ ਟੀਕੇ ਲਾਈ ਜਾਂਦੇ ਆ ਜਿਹੜੇ ਕੀ ਮਾਰੇ ਨਸ਼ੇ ਜਾ ਤੇ ਪਤਾ ਨੀ ਕਿਹੜੇ ਆ ਗਹਿਕੇ ਦੇ ਠਹਿਕੇ ਦੇ ਗਹਿਕੇ ਦੇ ਟੀਕੇ ਬੜੇ ਲਵਾਉਂਦੇ ਆ ਜੀ ਭਾਈ ਦਾ ਮੁੰਡਾ ਕਹਿੰਦਾ ਵੀ ਤਾਇਆ ਡਹਿਕੇ ਦੇ ਟੀਕੇ ਜਿਹੜੇ ਬਜ਼ੁਰਗਾਂ ਦੇ ਲਈ ਆ ਮੈਂ ਆਪਦੇ ਜਤਨ ਤੇ ਕਵੇ ਵੀ ਤੂੰ ਲਵਾ ਲਾ ਮੈਂ ਕਿਹਾ ਵੀ ਮੈਂ ਨਾ ਕਦੇ ਟੀਕਾ ਲਵਾਇਆ ਤੇ ਨਾ ਕਦੇ ਲਵਾਉਣਾ ਹੀ ਆ ਤੇ ਖਬਰਦਾਰ ਮੈਨੂੰ ਤੂੰ ਕਹਿੰਦਾ ਘੋੜਿਆਂ ਦੇ ਜਿਹੜੇ ਟੀਕੇ ਲਾਉਂਦੇ ਉਹ ਤਾਇਆ ਟੀਕੇ ਲਵਾ ਲੈਂਦੇ ਘੋੜਿਆਂ ਨੂੰ ਐਵੇਂ ਤੇ ਨੀ ਹਿਣਕਦੇ ਫਿਰ ਨੱਚਦੇ ਤੇ ਮਾੜੀ ਗੱਲ ਆ ਨਾ ਮਾੜੀ ਗੱਲ ਤੇ ਹਾਰਟ ਅਟੈਕ ਹੋ ਜਾਂਦੇ ਆ ਚੰਗਾ ਬੜਾ ਬਾਡੀ ਬਿਲਡਰ ਬੰਦਾ ਜਿਹੜਾ ਉਹ ਚੜਾਈ ਕਰ ਗਿਆ ਲਾਵੇ ਉਹਨੂੰ ਰੋਜ਼ ਉਹ ਵਰਜਿਸ਼ ਕਰਦਾ ਸੀ ਦੂਰ ਟਾਈਮ ਦੌੜਦਾ ਭੱਜਦਾ ਸੀ ਟੈਂਟ ਟੈਂ ਇਹਨੂੰ ਦਿਲ ਦਾ ਦੌਰਾ ਪੈ ਗਿਆ ਯਾਰ ਸੋਚਣ ਵਾਲੇ ਮੇਰੇ ਅੱਗੇ ਕਹਿੰਦੇ ਜਿਹੜੇ ਤੇਰੇ ਅੱਗੇ ਜਿਹੜੇ ਕਦੇ ਮੰਜਿਆਂ ਚੋਂ ਨਹੀਂ ਉੱਠੇ ਉਹ ਸੋਚਦੇ ਵੀ ਜੇ ਏਡਾ ਬੰਦਾ ਸਰੀਰ ਸਾਂਭੇ ਵਾਲੇ ਨੂੰ ਦਿਲ ਦਾ ਦੌਰਾ ਪੈ ਜਾਣਾ ਤੇ ਸਾਡਾ ਬਣੂਗੀ ਇਸੇ ਕਰਕੇ ਦਿਲ ਦੀ ਜਿਹੜੀ ਧੜਕਣ ਆ ਉਹ ਵੱਧ ਜਾਂਦੀ ਹੈ ਤੁਸੀਂ ਕੋਈ ਨਸ਼ਾ ਪਤਾ ਕਰ ਲੈਣਾ ਜਾਂ ਕੋਈ ਟੀਕਾ ਲਵਾ ਲਿਆ ਜਾਂ ਕੋਈ ਮੈਡੀਸਿਨ ਹੋਰ ਲੈ ਲਈ ਜਾਂ ਫਰਤੀਲੇ ਪਾਉਂਦੀਆਂ ਤੁਸੀਂ ਹੋਰ ਦਵਾਈਆਂ ਖਾ ਲਈਆਂ ਜਾਂ ਹੋਰ ਕਈ ਨਿਕੜ ਸੁਕੜ ਖਾ ਲਿਆ ਉਹ ਫਿਰ ਸਰੀਰ ਦੇ ਵਿੱਚ ਲਹੂ ਤੇਜ਼ ਕਰ ਦਿੰਦਾ ਤੇ ਲਹੂ ਜਿਹੜਾ ਤੇਜ਼ ਹੈ ਨਾ ਉਹ ਬਹੁਤ ਜ਼ਿਆਦਾ ਚੰਗਾ ਨਹੀਂ ਗਾ ਜਿੱਥੇ ਕਿਤੇ ਬਲਾਕ ਕੇਜ ਹੋ ਗਈ ਨਾ ਖੂਨ ਦੀ ਤੇ ਦਿਲ ਨੇ ਪੰਪ ਕੀਤਾ ਤੂੰ ਉੱਥੋਂ ਰੁਕ ਗਿਆ ਦਿਲ ਨੂੰ ਪਿੱਛੇ ਨੂੰ ਝਟਕਾ ਵੱਜਣਾ ਜਦੋਂ ਪਿੱਛੇ ਨੂੰ ਝਟਕਾ ਵੱਜਣਾ ਜਿਹੜੀ ਰਫਤਾਰ ਨਾਲ ਖੂਨ ਗਾ ਜਾਂਦਾ ਉਦੋਂ ਦੁੱਗਣੀ ਰਫਤਾਰ ਨਾਲ ਪਿੱਛੇ ਨੂੰ ਆਉਂਦਾ ਦਿਲ ਦਾ ਪਾਜ ਪਟਾਕਾ ਜਾਂਦਾ ਦਿਲ ਫੜ ਜਾਂਦਾ ਤੇ ਉਹ ਕੰਮ ਕਰਨਾ ਬੰਦ ਕਰ ਦਿੰਦਾ ਫਿਰ ਉਹਨੂੰ ਕਹਿੰਦੇ ਕਿ ਦਿਲ ਦਾ ਦੌਰਾ ਪੈ ਗਿਆ ਠੀਕ ਹੈ ਕਿ ਕੁਝ ਵੀ ਚੀਜ਼ ਦੀ ਇੱਕ ਸੀਮਾ ਹੁੰਦੀ ਹੱਦ ਹੁੰਦੀ ਉਸ ਹੱਦ 'ਚ ਰਹਿ ਕੇ ਹੀ ਕੰਮ ਜਿਹੜੇ ਚੰਗੇ ਲੱਗਦੇ ਚਲੋ ਆਪਾਂ ਬਦਕੂਈਆਂ ਨਹੀਂ ਕਰਦੇ ਕਿਸੇ ਦੀਆਂ ਮਤਲਬ ਜ਼ਿਆਦਾ ਦੌਲਤ ਸ਼ੌਹਰ ਦੇ ਚੱਕਰ ਦੇ ਵਿੱਚ ਕੋਈ ਉਹ ਨਸ਼ਾ ਪਤਾ ਨਾ ਕਰੋ ਜਾਂ ਉਹ ਮੈਡੀਸਨ ਟੀਕੇ ਨਾ ਲਵਾਓ ਜਿਹਦੇ ਨਾਲ ਸਰੀਰ ਨੂੰ ਨੁਕਸਾਨ ਹੋ ਖੇਡ ਜਿਹੜੀ ਹੈ ਉਹਨੂੰ ਖੇਡ ਦੀ ਭਾਵਨਾ ਨਾਲ ਲਿਖਣ ਜਿਹੜੇ ਕੁਦਰਤੀ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਕੁਦਰਤੀ ਜਾਨ ਹੋਣੀ ਚਾਹੀਦੀ ਆ ਪਹਿਲਾਂ ਕੁਦਰਤੀ ਸੀ ਆ ਜਿਹੜੀਆਂ ਡੱਬੇ ਡੁੱਬੇ ਜਾਂ ਪਰਾਟੀਨਾ ਦੇ ਤਾਂ ਬਰਟੀਨਾ ਦੇ ਤਾਂ ਹੁੰਦੇ ਹੀ ਕੁਛ ਨਹੀਂ ਸੀ ਕਿਸੇ ਕੋਲ ਕੱਲਾ ਖਾਸ ਦੇਸੀ ਘਿਓ ਪੀ ਪੀ ਲੱਸੀਆਂ ਘਿਓ ਮਖਾਨਾ ਪਲੇ ਸਰੀਰ ਹੁੰਦੇ ਸੀ ਤੇ ਮੈਂ ਨਾ ਵੀ ਤੂੰ ਕਿਤੇ ਵੇਖੇ ਨੇ ਤੂੰ ਤੇ ਜਮੇ ਬੜੇ ਦੂਰ ਬਾਅਦ ਚਿਰ ਬਾਅਦ ਅਸੀਂ ਸਮਝਦੇ ਵੀ ਕਰਮਾਂ ਵਾਲੇ ਅਸੀਂ ਉਹ ਯੁੱਗ ਵੀ ਵੇਖ ਲਿਆ ਆਹ ਯੁੱਗ ਵੀ ਵੇਖ ਲਿਆ ਵੀ ਖਰੇ ਇੱਕ ਹੋਰ ਯੁੱਗ ਵੀ ਵੇਖ ਲੈਣਾ ਚਲੋ ਉਹ ਤਾਂ ਰੱਬ ਆਬ ਹੋਣ ਵਾਲਾ ਪਰ ਇੰਨੀ ਗੱਲ ਆ ਵੀ ਅਸੀਂ ਦੋ ਯੁੱਗ ਜਿਹੜੇ ਆ ਉਹ ਵੇਖ ਲੈ ਤੇ ਸ਼ਾਇਦ ਹੀ ਕੋਈ ਮੈਂ ਸਮਝਦਾ ਵੀ ਉਹ ਬਹੁਤ ਤਕੜਾ ਬੰਦਾ ਜਿਹੜਾ ਦੋ ਯੁੱਗਾਂ ਨੂੰ ਵੇਖ ਸਕਦਾ ਬਹੁਤ ਵਧੀਆ ਗੱਲ ਆ ਫਿਰ ਤੁਸੀਂ ਦੋ ਯੁੱਗ ਦੇਖ ਲੈਣਾ ਚੰਗੀ ਗੱਲ ਹੀ ਆ ਚੰਗੀ ਤਾਂ ਹੈ ਟੈਲੀਫੋਨ ਚੱਕ ਹੈਲੋ ਮਤਲਬ ਗਦੀ ਗੇੜ ਗਿਆ ਪਿਆ ਤੇਰਾ ਟੈਲੀਫੋਨ ਆ ਗਿਆ ਫਿਰ ਬਲਵਿੰਦਰ ਦਾ ਆ ਗਿਆ ਦੋਵਾਂ ਦਾ ਵਿਚਾਰਿਆਂ ਦਾ ਗੱਲ ਨੀ ਹੋਈ ਉਹ ਪਤਾ ਨੀ ਕੀ ਤਾਰਾਂ ਤੂਰਾਂ ਦਾ ਯਾਰ ਰਫੜ ਪੈ ਗਿਆ ਉਹ ਭਾਜੀ ਉਦਣ ਨਾ ਕੈਮਰੇ ਵਾਲੇ ਠੀਕ ਕਰਦੇ ਸੀ ਉਹਨਾਂ ਨੇ ਜਿਹੜੀ ਆ ਉਹ ਨੈਟਵਰਕ ਦੀ ਤਾਰ ਲਾ ਦਿੱਤੀ ਵਿੱਚੋਂ ਕੈਮਰੇ ਠੀਕ ਕਰਦੇ ਸੀ ਕੈਮਰੇ ਸਾਡੇ ਖਰਾਬ ਹੋਏ ਸੀ ਉਦਣ ਫਿਰ ਉਹ ਡਿਸਕਨੈਕਟ ਤਾਂ ਹੋ ਗਿਆ ਉਹ ਭਰਾਵਾ ਮੈਨੂੰ ਬੜਾ ਦੁੱਖ ਹੋਇਆ ਮੈਂ ਕਿਹਾ ਵੀ ਇਹ ਗੱਲ ਜਿਹੜੀ ਅਧੂਰੀ ਰਹਿ ਜਾ ਨਾ ਕੰਮ ਜਿਹੜਾ ਉਹ ਕਹਿੰਦੇ ਨਾ ਵੀ ਜਿਹੜੀ ਗੱਲ ਅਧੂਰੀ ਰਹਿ ਗਿਆ ਮੰਨ ਲਓ ਸਫ਼ਰ ਦੇ ਤੁਸੀਂ ਜਾਣ ਡੇ ਰਾਸਤੇ ਦੇ ਵਿੱਚ ਹੀ ਤੁਸੀਂ ਮੁੜ ਆਏ ਤੇ ਉਹ ਸਫ਼ਰ ਦਾ ਵੀ ਉਹ ਯਖਣਾ ਬਣਨ ਵਾਲੀ ਗੱਲ ਹੀ ਹੋ ਜਾਂਦੀ ਅਧੂਰਾ ਜਿਹੜਾ ਕੰਮ ਜਿਹਦਾ ਕੰਮ ਜਿਹੜਾ ਹੋਵੇ ਉਹ ਪੂਰਾ ਹੋਣਾ ਚਾਹੀਦਾ ਲੈ ਅੱਜ ਕਰ ਲੈਂਦੇ ਆਪਾਂ ਦੀਪੇ ਗੱਲਾਂ ਹੋਰ ਠੀਕ ਆ ਸਿੱਧਾ ਵੇਲਾ ਵੀ ਦੀਪੇ ਜੁਮਾਨਾ ਐਸਾ ਆ ਗਿਆ ਦੁਨੀਆਂ ਹੀ ਚਤਰ ਚਲਾਕ ਬਾਲੀ ਹੋ ਗਈ ਨਹੀਂ ਗੱਪਾਂ ਏਦਾਂ ਲੱਗਦਾ ਦੁਨੀਆਂ ਹੀ ਚਤਰ ਅੱਛਾ ਗੱਪ ਕਿਹੜੀ ਹੋਈ ਜਿਹੜਾ ਘੁਲੇ ਤੁਸੀਂ ਉਹ ਤੈਨੂੰ ਗੱਪ ਲੱਗਦੀ ਆ ਹਲੇ ਤੇ ਮੈਂ ਅੱਧੀਆਂ ਗੱਲਾਂ ਵਿੱਚੋਂ ਸੁਣਾਈਆਂ ਨੇ ਤੁਸੀਂ ਕਹਿਣਾ ਸੀ ਪੂਰੀ ਗਾਪੀ ਆ ਹਲੇ ਤੇ ਮੈਂ ਥੋੜਾ ਜਿਹਾ ਹਿਸਾਬ ਰੱਖਿਆ ਮੈਂ ਕਿਹਾ ਵੀ ਜਿੰਨੀ ਕੁ ਜਾਇਜ਼ ਜੀ ਲੱਗਦੀ ਓਨੀ ਕੁ ਸੁਣਾਈਆਂ ਇਹ ਨਾ ਹੋਵੇ ਨਜਾਇਜ਼ ਜੀ ਹੋਵੇ ਤਾਂ ਅਗਲੀ ਗੱਪ ਸਮਝਣ ਜੇ ਤੂੰ ਜਾਇਜ਼ ਨੂੰ ਓਨੇ ਜਾਇਜ਼ ਜੀ ਵੀ ਨੀ ਗੱਲ ਬਣੀ ਤੇ ਫਿਰ ਹੁਣ ਮੇਰਾ ਕੀ ਹੋਊਗਾ ਜਾਇਜ਼ ਜੀ
ਗੱਲਾਂ
ਪਤਾ ਹੈਗਾ ਭਾਜੀ ਚਰਨਾ ਜੋ ਕਰੀ ਓਹਨੂੰ ਕਹਿੰਦੇ ਤੁਸੀਂ ਕਮਾਲ ਦੀ ਗੱਲ ਆ ਤੂੰ ਸਾਡੇ ਪਿੰਡ ਆ ਕੱਲੇ ਕੱਲੇ ਦਾ ਨਾਂ ਦੱਸ ਤੈਨੂੰ ਕੱਲੇ ਕੱਲੇ ਦੇ ਘਰ ਲੈ ਜਾਊ
ਮੈਂ
ਉਹ ਜਿੱਦਣ ਆਇਆ ਨਾ ਤੂੰ ਜਿੱਦਣ ਆਇਆ ਤੇ ਤੂੰ ਨਾਲ ਚੱਲੀ ਜਾਣੀ ਆ ਮਰਦਮ ਸ਼ੁਮਾਰੀ ਵਾਲਿਆਂ ਵਾਂਗੂ ਹਰੇਕ ਦੇ ਘਰ ਜਾ ਕੇ ਆਵਾਂਗਾ ਤੇ ਤੂੰ ਆ ਕੇ ਕੱਲੇ ਕੱਲੇ ਤੇ ਪੁੱਛ ਲੈ ਅੱਛਾ ਇੱਕ ਗੱਲ ਹੋਰ ਵੀ ਆ ਇੱਕ ਤੈਨੂੰ ਹੋਰ ਕੰਮ ਕਰਨਾ ਪੈਣਾ ਫਿਰ ਰੇਡੂਏ ਤੇ ਆ ਕੇ ਗਵਾਹੀ ਦੇਣੀ ਪੈਣੀ ਵੀ ਜੋ ਤਾਇਆ ਕਹਿੰਦਾ ਸੀ ਸੱਚ ਹੀ ਕਹਿੰਦਾ ਸੀ ਇਹਨੇ ਵੀ ਤੂੰ ਆਪ
ਮੈਂ ਗਵਾਹੀ ਦੇ ਦੂੰ ਮੈਨੂੰ ਵੀ ਆ ਆਪਣੇ ਦੀ ਨਾ ਆਪਣੇ ਇਟਲੀ ਵਾਲੇ ਭਾਜੀ ਤੁਹਾਡੇ ਹੋ ਕੇ ਗਏ ਸੀਗੇ
ਇਟਲੀ ਵਾਲੇ ਤੇ ਫਿਰ ਉਹ ਮੁੜ ਗਿਆ ਨਾ ਉਹ ਪਿੰਡ ਕਿੱਥੇ ਗਿਆ ਇੱਥੋਂ ਹੀ ਮੁੜ ਗਿਆ ਮੈਂ ਤੇ ਉਹਨੂੰ ਬਥੇਰਾ ਕਿਹਾ ਮੱਲੀ ਨੂੰ ਵੀ ਆ ਤੈਨੂੰ ਪਿੰਡ ਦਿਖਾ ਲਿਆਵਾਂ ਤੈਨੂੰ ਉਹ ਕਹਿ ਗਿਆ ਮੈਂ ਸੁਖਪ੍ਰੀਤ ਨੂੰ ਮਿਲਣਾ ਵਾ ਮੈਂ ਇਹਨੂੰ ਮਿਲਣਾ ਉਹ ਆਇਆ ਹੈ ਨੀ ਗੁਰੂ ਦਾ ਦੱਸ ਕੇ ਵੀ ਨੀ ਗਿਆ ਨਾ ਉਹ ਸਮਾਨ ਹੀ ਲੈ ਕੇ ਗਿਆ ਕੋਈ ਬੜੀ ਬਰਫੀ ਘੱਲ ਦਿੰਦੇ ਕੋਈ ਪ੍ਰੇਮ ਦੇ ਲਈ ਪ੍ਰੇਮ ਵੀ ਮੌਜਾਂ ਲੈਂਦਾ ਅੱਛਾ ਤੂੰ ਆ ਜਾ ਇਦੋਂ ਪਹਿਲਾਂ ਕਿ ਸਾਰਿਆਂ ਦੇ ਵੀਜ਼ੇ ਲਵਾ ਲਵਾ ਕੇ ਆਉਣਾ ਪਵੇ ਤੇਰੇ ਤੇ ਵਿਸ਼ਵਾਸ ਹੈ ਕਿ ਨਹੀਂ ਕਿਸੇ ਨੂੰ ਜੇ ਤੇਰੇ ਤੇ ਵਿਸ਼ਵਾਸ ਆ ਫਿਰ ਤੂੰ ਆ ਜਾ ਤੂੰ ਸੱਚ ਦੱਸ ਦੇ ਨਹੀਂ ਆਈ ਤੇ ਜ਼ਰੂਰ ਪਰ ਇੱਕ ਗੱਲ ਆ ਵੀ ਗੱਲ ਜੇ ਆ ਹੀ ਗਿਆ ਤੇ ਫਿਰ ਹੁਣ ਬੰਦਿਆਂ ਨਾਲ ਮਿਲ ਕੇ ਤੇ ਆਈ ਫਿਰ ਇਹ ਤੇ ਗੱਲ ਹੈ ਨੀ ਕਿ ਤੂੰ ਕੱਲਾ ਮੈਨੂੰ ਮਿਲ ਕੇ ਚੱਲ ਜਾਣਾ ਮਤਲਬ ਇੰਟਰਸਟ ਕਹਿੰਦੇ ਵਿਖਾਇਆ ਨੀ ਵੀ ਪਿੰਡ ਦੇ ਜਿਹੜੇ ਬੰਦਿਆਂ ਨੇ ਤਾਇਆ ਤੂੰ ਨਾਂ ਲੈਣਾ ਉਹਨਾਂ ਨੂੰ ਮਿਲਾ ਕੇ ਲਿਆ ਜਿੱਦਣ ਕੋਈ ਆ ਗਿਆ ਤੇਰੇ ਹੈਗਾ ਸੱਜਣ ਜਿਹੜਾ ਸਮਝਦਾ ਮਿਲਣਾ ਚਾਹੁੰਦਾ ਮੈਂ ਨਾ ਮਿਲਾਉਂ ਤਾਂ ਫਿੜੇ ਮੂੰਹ ਕਹਿ
ਨਹੀਂ ਨਹੀਂ ਜਰੂਰ ਜਰੂਰ ਭਾਜੀ ਗੱਲ ਉਹਦੇ ਤੇ ਆਪਾਂ ਮਜ਼ਾਕ ਕਰਦੇ ਹਾਂ ਤੇ ਦੇਖੋ ਜੋ ਤੁਸੀਂ ਗੱਲ ਕਰਦੇ ਆ ਉਹਦਾ ਮਤਲਬ ਸਹੀ ਸਾਰੀ ਸਾਰੀ ਨੀ ਸੱਚ ਸਾਰੀ ਝੂਠੀ ਨੀ
ਨਹੀਂ ਸਾਰੀ ਸਾਰਾ ਸੱਚ ਵੀ ਨੀ ਹੁੰਦਾ ਸਾਰਾ ਝੂਠ ਵੀ ਨੀ ਹੁੰਦਾ ਝੂਠ ਨੀ ਹੁੰਦਾ ਅਸਲ ਦੇ ਵਿਚ ਉਹ ਨਾ ਕਈ ਵਾਰ ਹੁਣ ਮੰਨ ਲਓ ਬਈ ਕੁਝ ਕੁਝ ਗੱਲ ਜਿਹੜੀ ਨਾ ਉਹਨੂੰ ਫਿਰ ਦੇਖੋ ਅੱਖੀ ਦੇਖੀ ਗੱਲ ਨਹੀਂ ਬਣਾ ਕੇ ਨੀ ਵੇਖੋ ਹੁਣ ਜਿੱਦਾਂ ਕਈ ਵਾਰ ਨਾ ਜਿਹੜੇ ਡਾਕਟਰ ਹੁੰਦੇ ਡੀ ਐਨ ਏ ਜਿਹੜੇ ਟੁੱਟੇ ਹੋਣ ਉਹ ਕੁਝ ਆਪਣੇ ਕੋਲੋਂ ਵੀ ਜੋੜ ਲੈਂਦੇ ਤੇ ਬੰਦੇ ਨੂੰ ਤੰਦਰੁਸਤ ਕਰਨ ਦੇ ਲਈ ਉਹ ਹੱਡੀ ਉਹਨਾਂ ਨੂੰ ਨਕਲੀ ਵੀ ਪਾਉਣੀ ਪੈ ਜਾਂਦੀ ਹੈ ਲੱਤ ਤੋਰਨ ਦੇ ਲਈ ਉਹ ਹੁਣ ਗੱਲ ਤੋਰਨ ਦੇ ਲਈ ਸਾਨੂੰ ਵੀ ਕੁਛ ਨਾ ਕੁਛ ਪਾਉਣਾ ਹੀ ਪਊਗਾ ਸਾਰੀ ਗੱਪ ਹੁਣ ਜੇ ਸਾਰੀ ਗੱਪ ਵੀ ਛੱਡ ਦਈਏ ਤਾਂ ਉਹ ਕੋਈ ਬਿਨਾਂ ਢਾਂਚੇ ਤੋਂ ਵੀ ਕੁਛ ਨੀ ਬਣ ਗਿਆ ਜੇ ਸਾਰਾ ਸੱਚ ਵੀ ਦੱਸ ਦਈਏ ਤਾਂ ਫਿਰ ਕੱਢਣ ਪਾਉਣ ਨੂੰ ਤਾਂ ਰਹਿਣਾ ਹੀ ਕੱਖ ਨੇ
ਬਿਲਕੁਲ ਬਿਲਕੁਲ ਸਹੀ ਗੱਲ ਤਾਂ ਚਲੋ ਆਪਾਂ ਇੱਕ ਮਜ਼ਾਕ ਕਰਦੇ ਹਾਂ ਤੇ ਚਲੋ ਇਹ ਵੀ ਆ ਵੀ ਗੱਲ ਜਿਹੜੀ ਬਣਾਉਣੀ ਆ ਉਹ ਵੀ ਗੱਲ ਕਦੇ ਸੌਖੀ
ਹੁੰਦੀ ਜੀ ਜੇ ਸੱਚ ਨੂੰ ਦੱਸ ਦਈਏ ਕੀ ਕਹੀਏ ਵੀ ਉਹ ਗੁਜਰਾਂ ਦੇ ਮੁੰਡੇ ਨੇ ਆਉਂਦੇ ਸਾਰੇ ਮੈਨੂੰ ਢਾ ਲਿਆ ਪੰਜਾਂ ਮਿੰਟਾਂ ਚ ਤੇ ਮੇਰੀ ਬੇਇੱਜ਼ਤੀ ਹੋ ਗਈ ਤੂੰ ਤੇ ਕਹਿੰਦਾ ਮੈਨੂੰ ਲੀੜੇ ਵੀ ਨੀ ਲਾਉਣ ਦਿੱਤੇ ਉਹਨੇ ਮੈਨੂੰ ਹੱਥ ਮਨਾਉਣ ਲਗਾ ਤੇ ਉਹ ਹੱਥ ਫੜ ਕੇ ਤੇ ਉਹਨੇ ਮੈਨੂੰ ਧੋਬੀ ਪਟਕਾ ਮਾਰ ਕੇ ਵਗਾ ਕੇ ਮਾਰਿਆ ਤੇ ਮੈਨੂੰ ਚਾਰਾਂ ਬੰਦਿਆਂ ਨੇ ਚੱਕਿਆ ਵੀ ਲੈ ਜਾਓ ਹੁਣ ਲੈ ਜਾਓ ਫੇਰ ਇਹਨੇ ਕਹਿਣਾ ਸੀ ਵੀ ਤਾਇਆ ਹਾਂ ਤੂੰ ਜਦੋਂ ਵੀ ਸੁਣਾਇਆ ਸੱਚ ਹੀ ਸੁਣਾਇਆ ਸੱਚ ਹੀ ਭਰਾਵਾ ਹੁਣ ਮੈਂ ਮਜ਼ਾਕ ਕਰਦਾ ਕਿਤੇ ਸੁਣਨ ਵਾਲੇ ਇਹ ਨਾ ਕਹਿਣ ਵੀ ਖਰਿਆ ਹੋਇਆ ਏਦਾਂ ਹੀ ਆ
ਤੁਸੀਂ ਦੋ ਵਾਰੀ
ਸੁਣਾਤੀ ਨਹੀਂ ਇੱਕ ਵਾਰ ਪਬਲਿਕ ਦੀ ਡਿਮਾਂਡ ਤੇ ਹੋਈ ਗੱਲ ਇੱਕ ਵਾਰ ਤੇਰੀ ਡਿਮਾਂਡ ਤੇ ਹੋਈ ਤੈਨੂੰ ਮੈਂ ਤਾਂ ਖੁਸ਼ ਕਰਨਾ ਹੀ ਆ ਤੈਨੂੰ ਵੀ ਖੁਸ਼ ਕਰਨਾ ਪਹਿਲਵਾਨ ਸੀ ਮਾੜਾ ਜਿਹਾ ਬਾਲਾ ਤੇ ਉਹ ਕਹਿੰਦੇ ਵੀ ਘੋਲਣਾ ਇਹਦੇ ਨਾਲ ਕਹਿੰਦੇ ਆ ਮਾੜਾ ਸਮਝ ਕੇ ਘੋਲਦਾ ਨੀ ਸੀ ਮੈਂ ਕਿਹਾ ਮਾੜਾ ਜਿਹਾ ਹੈਗਾ ਪਤੰਦਰ ਨੂੰ ਇਹਨੂੰ ਮੈਂ ਉਹਨੂੰ ਸਿੱਖਿਆ ਨੀ ਸੀ ਮੈਂ ਜਿੱਥੋਂ ਭਲਵਾਨੀ ਸੀ ਉਹ ਮੈਂ ਕਿਹਾ ਇਹ ਛੁਰਲੀ ਜੀ ਹੈਗੀ ਆ ਇਹਨੂੰ ਤਾਂ ਮੈਂ ਊ ਇਹਦਾ ਇਕੱਠਾ ਕਰਕੇ ਨਾ ਫੁੱਟਬਾਲ ਵਾਂਗੂ ਤੈਨੂੰ ਮੈਂ ਉੱਠਣ ਹੀ ਨੀ ਦੇਣਾ ਉਹ ਮੈਂ ਕਿਹਾ ਮੈਂ ਘੋਲਣਾ ਤੇ ਨਾ ਆ ਜਾ ਜਾਨ ਮੇਰੇ ਚ ਬੜੀ ਸੀ ਹੰਕਾਰ ਮੈਨੂੰ ਹੈ ਸੀ ਮਾਣ ਮੈਨੂੰ ਬੜਾ ਸੀ ਉਹਨੇ ਪਤੰਦਰ ਨੇ ਮਿੰਟ ਜੀ ਦਾ ਮੈਨੂੰ ਘਕਾ ਕੇ ਤੇ ਮੂੰਹ ਮਿੱਟੀ ਚ ਦੇਤਾ ਮੇਰੀਆਂ ਉਦੋਂ ਤੋਂ ਸਾਹ ਲੈਣ ਦਾ ਵੀ ਮੈਨੂੰ ਪਤਾ ਨੀ ਸੀ ਮੈਂ ਲੱਤਾਂ ਹਿਲਾਵਾਂ ਉਹ ਮੇਰੀ ਜਾਨ ਨਾ ਛੱਡੇ ਮੈਂ ਮਿਹਨਤਾਂ ਕੀਤੀਆਂ ਮੈਨੂੰ ਕਿਸੇ ਤਰੀਕੇ ਨਾਲ ਹੱਥ ਵੀ ਮਾਰੇ ਵੀ ਬਸ ਕਰੋ ਏਦਾਂ ਏਦਾਂ ਮੈਂ ਡਮਰੂ ਵੀ ਜਾਵਾਂ ਵੀ ਹੈ ਨੀ ਮੇਰੇ ਚ ਹੁਣ ਸਾਹ ਸਾਹ ਛਡਾਵੇ ਕੋਈ ਨਾ ਫਿਰ ਉਦਣ ਮੈਂ ਉਹ ਧਰਤੀ ਮਾਤਾ ਨੂੰ ਮੱਥਾ ਟੇਕਿਆ ਹੁਣ ਸਿੱਖ ਕੇ ਲੜੂੰਗਾ ਜਦੋਂ ਲੜੂੰਗਾ
ਤੁਹਾਡੇ ਸਾਹ ਨੇ ਤੁਹਾਨੂੰ ਉਸਤਾਦ ਜੀ ਗੁਣ ਦਿੱਤੇ ਸੀ ਜੇ ਤੁਸੀਂ ਸਾਹ ਲਿਆ ਤੇ ਚੱਕੇ ਮਾਰਿਆ ਬੋਰੀ ਚੱਕੇ ਮਾਰੀ
ਬੋਰੀ ਚੱਕ ਕੇ ਉਦੋਂ ਮਾਰੀ ਜਦੋਂ ਮੈਂ ਪਹਿਲਾਂ ਆਪ ਮਿੱਟੀ ਮੂੰਹ ਦਿੱਤਾ ਉਹ ਭੋਰਾ ਜਿੰਨੇ ਨੇ ਮੇਰੀ ਉਹ ਛੱਡ ਲਾਈ ਜਿਹੜੀ ਨਹੀਂ ਕਿਸੇ ਨੇ ਲਾਈ ਹੋਈ ਫਿਰ ਤਾਇਆ ਜੀ ਸੁਲਤਾਨ ਫਿਲਮ ਵਾਂਗੂ ਤੁਹਾਡੇ ਨਾਲ ਤਾਂ ਫਿਰ ਹੋਈ ਆ ਉਹ ਫਿਲਮਾਂ ਗਣਾਉਣ ਲੱਗ ਗਿਆ ਗਾ ਸੱਚ ਗੱਲ ਆ ਦੀਪੇ ਜਿੰਨਾ ਜਗ ਤੁਸੀਂ ਰਗੜਾ ਖਾਧਾ ਨਾ ਜ਼ਿੰਦਗੀ ਚ ਤੁਸੀਂ ਕੋਈ ਕੰਮ ਸਿੱਖ ਸਕਦੇ ਨੀ
ਇਹ ਗੱਲ ਸੱਚਾਈ ਹੈ ਤਾਇਆ ਜੀ ਦੇਖੋ ਕਿੰਨੇ ਨੇ ਬਦਾਮ ਖਾ ਕੇ ਅਕਲ ਨਹੀਂ ਹੁੰਦੀ ਕਿੰਨੇ ਧੱਕੇ ਖਾ ਕੇ ਅਕਲ ਆਉਂਦੀ ਉਹ ਚੀਜ਼ ਤੇ
ਜਦੋਂ ਤੁਸੀਂ ਨਾ ਹਰਟ ਹੁੰਦੇ ਹਰਟ ਕਿਸੇ ਚੀਜ਼ ਤੋਂ ਫਿਰ ਉਹਨੂੰ ਜਿੱਦ ਬਣਾ ਲੈਣੇ ਜਿੱਦ ਜਿਹੜੀ ਮੰਨ ਲਓ ਵੀ ਤੂੰ ਕਿਸੇ ਕੰਮ ਨੂੰ ਕਰਨ ਲੱਗਾ ਉਹ ਤੇਰੇ ਤੋਂ ਹੋਇਆ ਨੀ ਤੇ ਤੇਰੀ ਹੋ ਗਈ ਬੇਇੱਜ਼ਤੀ ਤਾਂ ਤੂੰ ਫਿਰ ਉਹਨੂੰ ਜਿੱਦ ਜਿਹੜਾ ਬਣਾ ਲਿਆ ਵੀ ਮੈਂ ਇਹ ਦੁਨੀਆਂ ਨੂੰ ਇਹ ਕੰਮ ਕਰਕੇ ਵਿਖਾਉਣਾ ਫਿਰ ਉਹ
ਜਨੂੰਨ
अच्छा जनून भी बिन बेइज्जती तो नहीं पैदा हो सकता, जनून को बैठे बैठे नहीं पैदा हो जाता, एक बार बंदा ठोकर खांदा फिर जनून बन दा। अरे अभी कोई कोई बंदे दे कर्मां दे विच हुंदियां ठोकरां भी, ठोकरां दे वैसे छोटियां मोटियां सब नूं मिलदियां, पर जदों गहरी ठोकर ना बंदे नूं सुट्टे
जिस बंदे ने कोई ठोकर नहीं खाधी कोई ओह जिंदगी दा तजर्बा भी हैनी ना, हुण की जिंदगी जिंदगी विच तुसीं इन्ने काम कीते ते ओह चलो
देखो है बंदे दीपे हुण तू काफी साल तू इत्थे रह रहा आस्ट्रेलिया हुण तू इत्थे भी अपने बहुत मतलब संघर्ष कीता जिवें तू दसदा भी एक मैं मेहनत करके एक उस इलाके का नाम बनाया सी भी हुण वेख ओ जेड़ा आ तेरा काम चलिया शुरू तो लैके चलन तक दा जेड़ा ओ तेरा अनुभव सी ओ तेरा तजर्बा बन गया।
ताया जी तुसी तुसी बिलीव नहीं करना ए चलोसा में पीते तुसी सर ते बर्गर खाने ते लोसा ते बर्गर खाने जेड़े वो क्रीम पे ने व्हाइट क्रीम ने उन्हें ओ जलंधर विच मैं बर्गर स्टार्ट कीता ता जी मैं एक मान लिंगा मैं ना अभी खोज ही कीती मैं कहूं यार आ आ जी क्रीम पा के दे दे कि जिदा जिदा अपना मिल्खा सिंह लगा रहा
जी
कभी कुछ कर रहा तो मैं मेरे को ऐसे भी कहना ना मेरे को उधर तक मेरे बर्गर जाने क्यों जाते थे क्योंकि मैकडोनल्ड नहीं जाने थे मेरे को बर्गर खाने आते थे उस टाइम 2005 6 7 की गल है मैं 8 इतने आ गया सी ना 8 च बैठे हाँ 6 7 5 यानी 5-7 साल मैं यही काम ही किया था जी ਦੁਬਈ ਚ ਲੋਕੀ ਦੁਬਈ ਚ 30,000 ਕਮਾਉਂਦੇ ਸੀ ਉਹ ਸਾਲਾਂ ਵਿੱਚ ਉੱਥੇ 30,000 ਰੋਟੀ ਕਮਾਉਂਦਾ ਹੁੰਦਾ ਸੀਗਾ
ਤੇ ਸੁਣਿਆ ਜੇ ਹੁਣ ਚੰਗਾ ਹਾ ਤੂੰ ਟਾਈਮ ਨਾਲ ਬਾਅਦ ਚਲ ਗਿਆ ਪੂਰੇ ਇੰਡੀਆ ਚ ਤੇਰੀ ਸਪਲਾਈ ਚੱਲ ਜਾਣੀ ਮਾਣ ਕੀਤਾ ਅਸੀਂ ਮਿੰਟ ਨੀ ਲਾਇਆ ਭਲਵਾਨ ਢਾਉਣ ਲੱਗਿਆ ਅਸੀਂ ਮਾਣ ਕੀਤਾ ਦੇਖੋ ਮਿਹਨਤ ਦਾ ਫਲ ਨਾ ਦੀਪੇ ਤੈਨੂੰ ਮੈਂ ਇੱਕ ਗੱਲ ਦੱਸਦਾ ਜਿੰਦਗੀ ਦੇ ਵਿੱਚ ਇਹ ਯਾਦ ਰੱਖੀ ਬਾਕੀ ਵੀ ਸੁਣਨ ਵਾਲੇ ਯਾਦ ਰੱਖ ਮਿਹਨਤ ਦਾ ਮੁੱਲ ਨਾ ਕੋਈ ਬੰਦਾ ਨਹੀਂ ਦੇ ਸਕਦਾ ਦੇ ਸਕਦਾ ਤੇ ਇੱਕ ਰੱਬ ਦੇ ਸਕਦਾ ਬੰਦਾ ਤੁਹਾਡੀ ਮਿਹਨਤ ਦਾ ਪੈਸੇ ਨਾਲ ਮੁੱਲ ਨਹੀਂ ਦੇ ਸਕਦਾ ਜਿਹੜਾ ਤੁਸੀਂ ਆ ਟਾਈਮ ਦੇ ਰਹੇ ਨਾ ਆਪਣੇ ਪਰਿਵਾਰ ਦਾ ਕੱਢ ਕੇ ਤੇ ਉਸ ਕੰਮ ਦੇ ਲਈ ਉਹਦੀ ਕੋਈ ਕੀਮਤ ਨਹੀਂ ਇਸੇ ਪੈਸੇ ਦੇ ਵਿੱਚ ਤੁਸੀਂ ਉਹ ਦਿਨ ਨਹੀਂ ਖਰੀਦ ਸਕਦੇ ਜਿਹੜਾ ਤੁਸੀਂ ਵੇਸਟ ਕਰਤਾ ਜੇ ਮੰਨ ਲਓ ਤੁਸੀਂ $100 ਇੱਕ ਦਿਨ ਦੇ ਕਮਾਉਂਦੇ ਆ ਨਾ $100 ਦੇ ਕੇ ਇੱਕ ਦਿਨ ਨਹੀਂ ਖਰੀਦ ਸਕਦੇ ਤੁਸੀਂ ਦੌਲਤ ਸਾਰੀ ਲੈ ਲੋ ਮੈਨੂੰ ਘਰ ਪਹੁੰਚਾ ਦੋ ਮੈਂ ਜੀਣਾ ਇੰਨਾ ਵੀ ਨੀ ਚਾਹੁੰਦਾ ਵੀ ਮੈਂ ਜੀਂਦਾ ਰਵਾਂ ਮੈਂ ਬਸ ਘਰ ਪਹੁੰਚ ਜਾਵਾਂ ਆਪਣੇ ਜਨਾਨ ਚ ਪਹੁੰਚ ਜਾ ਉਹ ਕਹਿੰਦੇ ਵੀ ਤੂੰ ਕਹਿੰਦਾ ਵੀ ਇਹ ਆ ਵੀ ਸਾਹ ਇੱਕ ਨੀ ਦਵਾਇਆ ਜਾ ਸਕਦਾ ਇਸ ਕਰਕੇ ਦੇਖੋ ਇਸ ਕਰਕੇ ਜਿਹੜੀ ਤੁਹਾਡੀ ਇਹ ਮਿਹਨਤ ਆ ਇਹਦੀ ਕੀਮਤ ਹੁਣ ਪੈਸਿਆਂ ਨਾਲ ਫਿਰ ਤੋਲੀ ਜਾ ਹੀ ਨੀ ਸਕਦੀ ਕਦੇ ਵੀ
ਗੱਲ ਪੈ ਜੀ ਮੁੱਕਦੀ ਇੱਥੇ ਆ ਵੀ ਦੇਖੋ ਕੰਮ ਤੇ ਸੰਸਾਰ ਵਿੱਚ ਜਿਹੜਾ ਕਰਨਾ ਪਾਣਾ ਬਸ ਗੱਲ ਇਹ ਆ ਵੀ ਤੁਸੀਂ ਕਿਸੇ ਬੋਲਣਾ ਦਿਖਾਓ ਤੇ ਆਪਣੀ ਮਿਹਨਤ ਕਰੋ ਬਸ ਜੇ ਤੁਹਾਡੀ ਇੱਥੇ ਮਿਹਨਤ ਕਰਨਾ ਤੇ ਰੱਬ ਦੀ ਤੁਹਾਡੀ ਜੇ ਨੀਤ ਸੱਚੀ ਤੇ ਰੱਬ ਨੇ ਤੁਹਾਨੂੰ ਬਹੁਤ ਕੁਝ ਦੇਣਾ
ਆਹੋ ਸਾਡੀ ਤਾਂ ਸੱਚੀ ਆ ਭਰਾਵਾ ਹੁਣ ਸੱਚੀ ਦਿੱਤਾ ਵੀ ਬਸੇਰਾ ਕੋਆ ਤੇ ਕਿਸੇ ਚੀਜ਼ ਦੀ ਕਮੀ ਛੱਡੀ ਵੀ ਨੀ ਤੇ ਕੋਈ ਲੈ ਕੇ ਵੀ ਨੀ ਦਿੱਤੀ ਰੱਬ ਨੇ
ਤੁਸੀਂ ਬਲੀਵ ਨੀ ਕਰਨਾ ਮੈਂ ਜ਼ਿੰਦਗੀ ਵਿੱਚ ਨਾ ਆਸਟ੍ਰੇਲੀਆ ਦਾ ਕਈ ਸੋਚਿਆ ਮੇਰੀ ਔਕਾਤ ਨਹੀਂ ਸੀ ਕਿੱਥੇ ਆਸਟ੍ਰੇਲੀਆ ਪਰ ਪ੍ਰਭੂ ਮਿਲ ਕੇ ਲੈ ਗਿਆ ਉਸ ਮਾਰਗ ਨੂੰ ਲੈ ਕੇ ਜਾਤਾ ਅਸੀਂ ਦੇਖੋ ਮੈਂ ਮਿਡਲ ਕਲਾਸ ਫੈਮਿਲੀ ਚੋਂ ਪਾਈ ਸੀ ਤਾਂ
ਉਹ ਮੈਂ ਉਹੀ ਤਾਂ ਕਹਿੰਦਾ ਦੁਨੀਆਂ ਦਾ ਇੱਥੇ ਪਾਲੇ ਵਰਗਿਆਂ ਦਾ ਇੱਥੇ ਵਿਆਹ ਨੀ ਹੁੰਦਾ ਤੂੰ ਉੱਥੇ ਗੋਰੀ ਨਾਲ ਵਿਆਹ ਕਰਾਇਆ ਤੇਰੇ ਲਈ ਏਦੋ ਵੱਡੀ ਹੋਰ ਕੀ ਖੁਸ਼ੀ ਦੀ ਗੱਲ ਹੋ ਸਕਦੀ
ਨਹੀਂ ਚਲੋ ਵਿਆਹ ਇੱਥੇ ਆ ਕੇ ਤਾਂ ਇੱਥੇ ਆ ਕੇ ਹੋਇਆ ਪਰ ਗੱਲ ਵੀ ਜਦੋਂ ਬੰਦਾ ਇੱਥੇ ਆ ਗਏ ਸਭ ਤੋਂ ਮਿਹਨਤ ਕਰਦੇ ਚਲੋ ਵਿਆਹ ਤਾਂ ਉਹ ਤਾਂ ਜਦੋਂ ਆ ਗਏ ਆ ਵਿਆਹ ਤਾਂ ਕਰਨਾ ਹੀ ਕਰਾਉਣਾ ਜਦੋਂ ਕਿਸੇ ਗੋਰੀ ਨਾਲ ਕਰਾ ਲਿਆ ਜਾਂ ਕਾਲੀ ਨਾਲ ਕਰਾ ਲਿਆ ਇਹ ਨਾਲ ਕਰਾ
ਲਿਆ ਸੰਯੋਗ ਆ ਸਾਰੇ
ਯਾਰ
ਜਦੋਂ ਤੁਸੀਂ ਮਤਲਬ ਧਿਆਨ ਦੇ ਨਾਲ ਜਿੰਦਗੀ ਨੂੰ ਵੇਖੋਗੇ ਨਾ ਫਿਰ ਤੁਹਾਨੂੰ ਪਤਾ ਲੱਗਣਾ ਵੀ ਅਸੀਂ ਨਹੀਂ ਕੁਛ ਕਰ ਰਿਹਾ, ਸਭ ਕਰਾਉਣ ਵਾਲਾ ਉਹ ਪਰਮਾਤਮਾ ਜੀ, ਉਹਦੀ ਰਜਾ ਚ ਸਭ ਚੱਲ ਰਿਹਾ। ਤਾਂ ਬੰਦੇ ਦਾ ਕੰਮ ਇਹ ਆ ਕਿ ਉਹਨੂੰ ਬਸ ਉਹ ਮਿਹਨਤ ਨਾ ਕਰਨੀ ਛੱਡੇ ਹਰੇਕ ਫੀਲਡ ਦੇ ਵਿੱਚ।
ਮੈਂ ਤਾਂ ਹੀ ਦੱਸ ਰਿਹਾ ਹਾਂ ਵੀ ਮਿਹਨਤ, ਦੇਖੋ ਮਿਹਨਤ ਆਪਣੀ ਤਰੀਕ ਕਰੀ ਹੋ, ਤੁਹਾਨੂੰ ਤੁਹਾਨੂੰ ਭਗਵਾਨ ਨੇ ਉਹ ਕੁਝ ਆਪ ਹੀ ਦੇਣਾ
ਬਸ,
ਨੀਂਦ ਆਪਣੀ ਸਾਫ ਰੱਖੋ।
ਲੈ ਹੁਣ ਤੈਨੂੰ ਇਹ ਦੱਸ ਵੀ ਆ ਮਲਕੀਤ ਨੇ ਤੈਨੂੰ ਗਾਣਾ ਹੀ ਦੇਣਾ, ਹੋਰ ਨੀ ਕੁਛ ਦੇ ਸਕਦਾ, ਕਿਹੜਾ ਸੁਣਾਈ ਫਿਰ ਤੈਨੂੰ, ਤੇ ਇਹਨੂੰ ਕਰੀਮ ਵਾਲਾ ਪੈ ਗਿਆ, ਜਦੋਂ ਆਇਆ ਤਾਂ ਖਮਾ ਦੇ ਕਰੀਮ ਤੈਨੂੰ ਅਸੀਂ ਲੈ ਦਾਂਗੇ। ਲਾ ਦੀਏ ਹੁਣੇ ਮਗਰੋਂ ਗੱਡੀ ਲੈ ਕੇ ਨਾ ਜੀ, ਲੈ ਪਿਆ ਚੱਲ ਪਿਆ ਇਧਰ ਤੇ ਸਮਝ ਲਾ ਵੀ ਉਹ ਚਲਾ ਵੀ ਦਿੱਤਾ ਮਲਕੀ ਤੇ। ਥੈਂਕ ਯੂ ਬਾਈ, ਥੈਂਕ ਯੂ ਜੀ,
ਓਕੇ ਕਿਲਸਾ, ਥੈਂਕ ਯੂ,
ਥੈਂਕ ਯੂ ਜੀ। ਲੈ ਵੀ ਮਲਕੀ ਦਾ ਲਾ ਦੇ ਅਸੀਂ ਜੇ ਲਾ ਦੇ
ਜਿਸੇ ਬਾਦੇ ਬਣਾ ਲੇ ਕਿ ਸਵਾ ਕੁਛ ਨਹੀਂ ਆਤਾ ਕੁਮਾਰ, ਨਾ ਤੁਹਾਰਾ ਕੋਈ ਕੈਰੇਕਟਰ ਹੈ, ਨਾ ਇਮਾਨ, ਨਾ ਵਫਾਦਾਰੀ।
ਇਹ ਦੀਪੇ ਨੂੰ ਨਹੀਂ ਸੁਣਾਂਗੇ ਗੱਲਾਂ,
ਹਰ ਕਿਸ ਨਥੇ ਪਰ ਹਮ ਵਫਾ ਕਰ ਨਾ ਸਕੇ, ਹਮਕੋ ਮਿਲੀ ਉਸਕੀ ਸਜ਼ਾ, ਹਮ ਜੋ ਖਤਾ ਕਰ ਨਾ ਸਕੇ, ਹਮ ਬੇਵਫਾ
ਬਾਬਾ ਚੁਕਾ ਬਚਾ ਬੁਕੁ ਸੁਬਾ ਚਾ
ਹਰ ਕਿਸ ਨਥੇ
ਬੁਕੁ ਸੁਬਾ ਸੁਬਾਨੀਆ ਚਾ,
ਕਰ ਹਮ ਵਫਾ ਕਰ ਨਾ ਸਕੇ।
ਜਿੰਗਾ ਲਾਲਾ ਹੂੰ, ਜਿੰਗਾ ਲਾਲਾ ਹੂੰ, ਜਿੰਗਾ ਲਾਲਾ ਹੂੰ,
ਕਿਤਨੀ ਅਕੇਲੀ ਥੀ ਵੋ ਰਾਹੇ ਹਮ ਜਿਨ ਪੇ, ਅਬ ਤੱਕ ਅਕੇਲੇ ਚਲਤੇ ਰਹੇ, ਤੁਝਸੇ ਬਿਛੜ ਕੇ ਵੀ ਓ ਬੇਖਬਰ, ਤੇਰੇ ਹੀ ਗਮ ਮੇ ਜਲਤੇ ਰਹੇ, ਜੋ ਸ਼ਿਕਵਾ ਹਮ ਵੋ ਗਿਲਾ ਕਰ ਨਾ ਸਕੇ, ਹਮ ਦੇ ਵਫਾ
ਚੁਕਾ ਬਚਾ ਬੁਕੁ ਸੁਬਾ ਚਾ
ਹਰ ਕਿਸ ਨਥੇ
ਸੁਬਾਨੀਆ ਚਾ,
ਕਰ ਹਮ ਵਫਾ ਕਰ ਨਾ ਸਕੇ। ਮਗਰ ਕਿਤਨਾ ਥਾ ਸੱਚ ਯੇ ਕਿਸ ਕੋ ਪਤਾ, ਜਾਨੇ ਤੁਮੇ ਮੈਨੇ ਕੋਈ ਧੋਖਾ ਦਿਆ, ਜਾਨੇ ਤੁਮੇ ਕੋਈ
क्या हुआ इस प्यार में सच झूठ का तुम फैसला कर ना सके हम बेवफा
बाबा झूठा बाजा बुसुबा
हर किस न थे पर हम वफा कर ना सके
झिंगा लाला हूँ 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 झिंगा लाला हूँ
ला भाई जिंगा लाला सुन लिया लादा शेर बगल जिंगा लाला ये ते जदों जंगलां च आईए ना ये को आदि मानो मिल जुए तो कहिंदे जिंगा लाला हो जिंगा लाला ओ कहिंदे आ भी सियाणे कहिंदे आ भाई ओ मौत दी सजा तो दिंदे ओ कहिंदे इहनू जिंगा लाला कर दिओ जिंगा लाला ਉਹ ਭਾਜੀ ਕਹਿੰਦਾ ਕਹਿੰਦਾ ਬਈ ਕੋਈ ਪੁਰਾਣਾ ਬੰਦਾ ਗੱਲ ਸੁਣਾ ਮੈਂ ਕਹਿੰਦਾ ਜੰਗਲ ਚ ਭਟ ਗਿਆ ਉਹਨਾਂ ਫਲਿਆ ਫੜ ਕੇ ਉਹਨਾਂ ਪੁੱਠਾ ਟੰਗ ਦਿੱਤਾ ਤੇ ਉਹ ਕਹਿੰਦੇ ਬਈ ਮੌਤ ਚਾਹੀਦੀ ਆ ਕਿ ਜਿੰਗਾ ਲਾਲਾ ਉਹ ਕਹਿੰਦੇ ਬਈ ਮੌਤ ਕਿ ਜਿੰਗਾ ਲਾਲਾ ਉਹ ਭਾਜੀ ਕਹਿੰਦਾ ਵੀ ਜਿਹੜੇ ਬੰਦੇ ਸੀ ਉਹ ਕਹਿੰਦੇ ਮੌਤ ਕੀ ਕਰਨੀ ਸ਼ਾਇਦ ਹੀ ਜਿੰਗਾ ਲਾਲਾ ਥੋੜੀ ਬਹੁਤੀ ਸਜ਼ਾ ਦੇਣਗੇ ਤੇ ਜਿੰਦਾ ਹੀ ਛੱਡ ਦੇਣਗੇ ਨਾ ਤੋ ਨਾ ਲੱਗਦਾ ਜਿੰਗਾ ਲਾਲਾ ਉਹ ਕਹਿੰਦਾ ਵੀ ਮੌਤ ਨੀ ਚਾਹੀਦੀ ਇੱਕ ਕਹਿੰਦਾ ਵੀ ਮੌਤ ਨੀ ਚਾਹੀਦੀ ਵੀ ਜਿੰਗਾ ਲਾਲਾ ਚਾਹੀਦਾ ਵੀ ਉਹਨੂੰ ਕਹਿੰਦੇ ਲੈ ਗਿਆ ਲਿਜਾ ਕੇ ਉਹਨਾਂ ਨੇ ਚੰਗਾ ਪਹਿਲਾਂ ਕੁੱਟਿਆ ਫਿਰ ਉਹਨੂੰ ਸਰ ਦੇ ਤੇਲ ਚ ਭੁੰਨਿਆ ਤੇਲ ਚ ਭੁੰਨ ਕੇ ਉਹਨੂੰ ਫਿਰ ਕੁੱਟਿਆ ਫਿਰ ਉਹਨੂੰ ਸਾਰੀ ਰਾਤ ਪੁੱਠਾ ਲਟਕਾਈ ਰੱਖਿਆ ਫਿਰ ਉਹਨੂੰ ਸਵੇਰ ਦੇ ਵਿੱਚ ਜਿਹੜਾ ਉਹ ਕਹਿੰਦੇ ਵੀ ਸਵੇਰ ਨੂੰ ਤੜਕੇ ਇਹਨੂੰ ਫਾਂਸੀ ਦੇ ਦਿੱਤੀ ਜਾਵੇ ਤੇ ਅੱਜ ਦਾ ਦਿਨ ਇਹਨੂੰ ਯਾਰ ਦੇ ਕੋਲ ਰਹਿਣ ਦਿੱਤਾ ਜਾਵੇ ਜੀ ਤੇ ਉਹ ਜਦੋਂ ਤੜਫਿਆ ਤੁਰਫਿਆ ਉਹਨੂੰ ਬੰਨ ਬੁੰਨ ਕੇ ਲੈ ਕੇ ਆਏ ਤੇ ਉਹ ਜਿਹੜਾ ਨਾਲ ਦਾ ਸੀ ਉਹਨੂੰ ਪੁੱਛਣਾ ਸੀ ਹਲੇ ਵੀ ਤੂੰ ਮੌਤ ਚਾਹੀਦੀ ਕਿ ਜਿੰਗਾ ਲਾਲਾ ਤੇ ਪਹਿਲਾਂ ਹੀ ਜਾ ਕੇ ਉਹਨੂੰ ਕਹਿੰਦਾ ਉਹ ਕਹਿੰਦਾ ਉਹ ਭਰਾਵਾ ਹੱਥ ਜੋੜ ਕੇ ਤੇਰੇ ਅੱਗੇ ਮਿਹਨਤ ਕੀਤੀ ਮੌਤ ਹੀ ਮੰਗ ਲਈ ਜਿੰਗਾ ਲਾਲਾ ਨਾ ਮੰਗ ਬੈਠੀ ਕਹਿੰਦਾ ਬਾਅਦ ਚ ਵੀ ਇਹਨਾਂ ਨੇ ਮਾਰਨਾ ਹੀ ਆ ਤੂੰ ਪਹਿਲਾਂ ਹੀ ਮੌਤ ਮੰਗ ਲਾ ਚੰਗਾ ਰਹੇਗਾ ਮੌਤ ਮੰਗ ਲਾ ਇਸ ਕਰਕੇ ਪਿੱਛੇ ਜਿਹੜਾ ਜਿੰਗਾ ਲਾਲਾ ਸੀ ਮੈਨੂੰ ਗੱਲ ਚੇਤੇ ਆ ਗਿਆ ਚਲੋ ਤੇ ਲਓ ਬਾਈ ਅੱਗੇ ਮਿਲ ਗਈ ਸਿਆ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਅੱਗੇ ਜਿਹੜੀਆਂ ਗੱਲਾਂ ਬਾਤਾਂ ਦੀ ਪਾਸ ਸਾਂਝ ਕਹਿੰਦਾ ਜੀ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਆਏ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਮਲਕੀਤ ਸਤਿ ਸ੍ਰੀ ਅਕਾਲ ਬੁਲਾਓ ਪੁੱਤੋ ਉਹ ਇੱਧਰ ਸ਼ੇਰ ਵਗਿਆ ਸਤਿ ਸ੍ਰੀ ਅਕਾਲ ਬੁਲਾ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਭਾਜੀ ਪਰਮਜੀਤ ਸਿੰਘ ਅੱਜ ਵੀਰਵਾਰ ਆ ਸ਼ਾਇਦ ਸਰਦਾਰ ਹੀ ਕਹਿੰਦਾ ਹੋਵੇ ਕਿਵੇਂ ਸਤਿ ਸ੍ਰੀ ਅਕਾਲ ਮਨਦੀਪ ਜੀ ਤਾਇਆ ਸੁਖ ਬਿਸ਼ਨ ਪ੍ਰੀਤ ਆਲੂ ਵਾਲੀਆ ਉਹ ਵੀਰਵਾਰ ਵੀ ਤੂੰ ਹੁਣ ਸੁਖ ਬਿਸ਼ਨ ਪ੍ਰੀਤ ਕਿਆ ਕਰਨਾ ਅੱਗੇ ਵੀਰਵਾਰ ਦੀ ਖੈਰ ਮੈਂ ਕਹਿੰਦਾ ਊ ਇਹ ਦਿਨਾਂ ਤਿਉਹਾਰਾਂ ਨੂੰ ਮੰਨਣ ਹਟ ਗਿਆ ਤਾਇਆ ਜੀ ਮੈਂ ਕੱਲ ਸੋਚ ਰਿਹਾ ਸੀ ਕਿ ਸਾਡੇ ਸੂਰਜ ਇੰਨਾ ਕਿਉਂ ਚਮਕਦਾ ਸੀ ਹੁਣ ਤੁਸੀਂ ਦੱਸਿਆ ਕਿ ਤਾਈ ਸੁਖਪ੍ਰੀਤ ਨੇ ਮੇਕਅਪ ਕੀਤਾ ਸੀ ਲੈ ਟੈਲੀਫੋਨ ਸੁਣ ਕੇ ਮਾੜਾ ਜਿਹਾ ਆਪਣੇ ਬਰਮੀ ਸੀ ਹੈਲੋ ਸਤਿ ਸ੍ਰੀ ਅਕਾਲ ਉਹ ਬਲਾ ਤੇਰੇ ਉਹ ਬਲਾ ਗੋਰੇ ਦੇ ਠੀਕ ਹੀ ਸਮਝੋ
ਸਾਹ
ਤਾਂ ਲਈ ਜਾਂਦੇ ਜਿੰਦਗੀ ਸਾਰੀ ਜਿੰਗਾ ਲਾਲਾ ਬਣੀ ਜਿੰਗਾ ਲਾਲਾ ਬਣੀ ਉਹ ਤਾਈ ਤੇਰੀ ਸਾਨੂੰ ਪੁੱਛਦੀ ਆ ਵੀ ਮੌਤ ਚਾਹੀਦੀ ਕਿ ਜਿੰਗਾ ਲਾਲਾ ਸਾਡੇ ਨਾਲ ਵੀ ਕੋਈ ਹੋਣ ਡਈ ਆ ਚੰਗਾ ਭਰਾਵਾ ਆਈ ਜਾਂਦਾ ਜਿਹੜੇ ਟਾਈਮ ਪਾਸ ਲੰਘੀ ਜਾਂਦਾ ਉਹ ਚੰਗਾ ਹੀ ਆ ਤੇ ਬਾਕੀ ਬੰਦਾ ਤੇ ਆਪਣੇ ਗੋਰੇ ਮੈਂ ਤੈਨੂੰ ਵੇਖਦਾ ਹੁੰਦਾ ਮੈਂ ਬੰਦਾ ਤੇ ਕਈ ਵਾਰ ਮਤਲਬ ਕਦੇ ਕਹਿੰਦਾ ਨੀ ਮੈਂ ਬਾਬਾ ਬਥੇਰੇ ਦੇ ਦਿੱਤੇ ਆ ਸਿਰੇ ਵਾਲ ਕਹਿੰਦਾ ਦੇ ਦਾ ਉਹ ਆਹੋ ਤੇਰੇ ਵਾਲੀ ਆ ਦੇਖ ਲੋ ਵਿਚ ਵਿਚ ਤੁਹਾਡੀ ਕਰ ਜਾਂਦੇ ਕਹਿੰਦੇ ਤੇਰੇ ਵਾਲ ਦੇਖ ਕੇ ਕਹਿੰਦਾ ਬੰਦਾ ਤਾਂ ਰਾਜਦਾ ਨੀ ਪੈਸਿਆਂ ਨਾਲ ਦੇਖ ਲਾ ਤਾਇਆ ਉਹ ਮੈਂ ਕਦੋਂ ਇੰਨੀ ਗੱਲ ਕਹੀ ਕਿਆ ਕਹਾ ਸਾਲਾ ਸਾਡੇ ਕੋਲ ਤਾਏ ਭਤੀਜ ਨੂੰ ਲੜਾ ਨਾ ਲਈ ਏਦਾਂ ਦੇ ਜਿਹੜੇ ਨਾ ਉਹ ਨਾਡੂਹਾਂ ਜਿਹੇ ਹੁੰਦੇ ਆ ਆਪਣੇ ਗੋਰੇ ਲੜਾ ਦਿੰਦੇ ਹੁੰਦੇ ਆ ਤੂੰ ਇਹਨਾਂ ਦੀਆਂ ਨਾ ਗੱਲਾਂ ਜਾ ਕਰ ਆਪ ਮਜ਼ਾਕ ਕਰਦੇ ਆ ਗੋਰੇ ਨਾਲ ਸਾਡੀ ਯਾਰੀ ਆ ਓਦਾਂ ਗੋਰਿਆਂ ਨਾਲ ਤਾਂ ਪਾਵਾਂ ਨਹੀਂ ਯਾਰੀ ਗੋਰੇ ਨਾਲ ਹੈਗੀ ਨੀ ਗੋਰਿਆਂ ਨਾਲ ਗੋਰੇ ਤੂੰ ਸੁਣਾ ਕਿਦਾਂ ਇਧਰ ਕਿਦਾਂ ਕੰਮ ਸੈੱਟ ਆ
ਕੰਮ ਜੀ ਬਸ ਹੋਰ ਦੋ ਚਾਰ ਦਿਨ ਲੱਗੇ ਆ ਖੋਲਣ ਲੋਕਡਾਊਨ ਮਤਲਬ ਸੋਮਵਾਰ ਤੋਂ 11 ਤਰੀਕ ਤੋਂ ਬਾਕੀ ਦੇਖੋ ਕੀ ਬਣਦਾ ਬਾਅਦ
ਚ ਤੁਹਾਡਾ ਨਾਂ ਵੀ ਖੁੱਲਿਆ ਤਾਂ ਵੀ ਉਹ ਗੌਰਮੈਂਟ ਜਿਹੜੀ ਆ ਉਹ ਖਿੱਚੀ ਤੁਰਿਆਉਂਦੀ ਕੰਮ ਨੂੰ ਇਧਰ ਤੇ ਕਈ ਉਹ ਹੰਸ ਰਾਜ ਸਾਹਿਬ ਕਹਿੰਦੇ ਕਹਿੰਦਾ ਤਾਇਆ ਖੁੱਲੇ ਜਾਂ ਨਾ ਖੁੱਲੇ ਸਾਨੂੰ 5,000 ਆਈ ਜਾਂਦਾ ਉਹ ਕਹਿੰਦਾ ਟੇਬਲ ਦੇ ਹਿਸਾਬ ਨਾਲ ਸਾਹਿਬ ਪੈਸੇ ਦਿੰਦੇ ਕਿੰਨੇ ਬੰਦਿਆਂ ਦੇ ਸਿਟਿੰਗ ਦਾ ਟੇਬਲ ਆ ਮੈਂ ਕਿਹਾ 25 ਲੱਗੇ ਜੇ ਪਹਿਲਾਂ ਪਤਾ ਹੁੰਦਾ 2-4 ਘਰ ਵਾਲੇ ਟੇਬਲ ਵੀ ਉੱਥੇ ਰਖਾ ਦਿੰਦੇ ਘਰ ਵਾਲੇ 5-7 ਰਖਾ ਕੇ
ਜਿਹੜੇ ਬੰਦੇ ਨੌਕਰੀ ਕਰਦੇ ਉਹਨਾਂ ਲਈ ਤਾਂ ਠੀਕ ਹੈ ਚਲੋ ਉਹਨਾਂ ਨੂੰ ਪੈਸੇ ਥੋੜੇ ਬਹੁਤ ਘੱਟ ਹੋਣਗੇ ਜਿਹਦਾ ਆਪਣਾ ਕਾਰੋਬਾਰ ਹੈ ਉਹਦੇ ਲਈ ਘਾਟਾ ਜ਼ਿਆਦਾ
ਇਹ ਤਾਂ ਹੈ
ਆਪਣਾ ਕੰਮ ਖੋਲ ਲੈਂਦੇ ਹੁਣ ਤੁਹਾਨੂੰ ਉਹਦੇ ਜਿਦਾਂ ਕਹਿੰਦਾ ਕਿਰਾਇਆ ਮਹੀਨੇ ਮਹੀਨੇ ਚੜੀ ਜਾਣਾ ਚਾਹੇ ਮਤਲਬ ਬੰਦ ਹੈ ਚਾਹੇ ਖੋਲਿਆ ਚਾਹੇ ਕੰਮ ਚੱਲਦਾ ਚਾਹੇ ਨਹੀਂ ਚੱਲਦਾ ਹੁਣ 3 ਮਹੀਨੇ ਤੋਂ ਉੱਪਰ ਹੋ ਗਏ ਬੰਦ ਤੋਂ ਆਲਮੋਸਟ 4 ਮਹੀਨੇ ਹੋ ਗਏ ਹੁਣ 4 ਮਹੀਨੇ ਦਾ ਕਿਰਾਇਆ ਦੇਣਾ ਕਿਤੇ ਖੇਲ ਹੈ ਪ੍ਰੋਪਰਟੀ ਦੇ ਜਿੱਥੇ ਤੁਸੀਂ ਆਪਣਾ ਕੰਮ ਕਾਰ ਚਲਾਇਆ
ਉਹ ਆਹੋ ਗੱਲ ਤੇ ਹੈ ਹੀ ਆ ਇਹ ਤੇ ਗੱਲ ਤੇਰੀ ਠੀਕ ਆ ਭਾ ਚਲੋ ਹੋਰ
ਇਹ ਤਾਂ ਕੋਈ ਗੱਲ ਨਹੀਂ ਦੁਨੀਆ ਦੁਨੀਆਦਾਰੀ ਆ ਜੀ ਇਹ ਚੱਲੀ ਜਾਣਾ ਸਾਰਾ ਕੁਛ ਸੋਚ ਕੇ ਕੁਛ ਨੀ ਬਣਨਾ ਹਨਾ ਬਸ ਉਹਦੇ ਕਹਿਣ ਵਾਂਗੂ ਉਹ ਤੇ ਆਸਾਂ ਨੇ ਉਹ ਉੱਪਰ ਵਾਲਾ ਜੋ ਕਰਦਾ ਠੀਕ ਹੈ ਬਸ ਚੱਲੀ ਜਾਣ ਦਿਓ ਜਦੋਂ ਫੇਰ ਟਾਈਮ ਆਊਗਾ ਦੇਖੀ ਜਾਊ
ਉਹਦਾਂ
ਕਹਿਣ ਵਾਂਗੂ ਮੇਨ ਤਾਂ ਉਹ ਦੋ ਖੁੱਲ ਕੇ ਹੀ ਆ ਉਹ ਮਤਲਬ ਗੱਲ ਮਿਲੀ ਜਾਣ ਸੁੱਖ ਤਬੀਲੀ ਬਸ ਠੀਕ ਹੈ ਮੁੜ ਕੇ ਤੰਦਰੁਸਤੀ ਕਰਦੇ ਬਜ਼ੁਰਗ ਕਹਿੰਦੇ ਆਕਾ ਤੰਦਰੁਸਤੀ ਚਾਹੀਦੀ ਆ ਸਭ ਕੁਛ ਹੋ ਜਾਂਦਾ ਠੀਕ
ਇਹ ਤਾਂ ਗੱਲ ਹੈਗੀ ਆ ਤੰਦਰੁਸਤੀ ਤੋਂ ਬਾਅਦ ਕੋਈ ਨੀ ਅਸਲ ਦੇ ਵਿਚ ਜਿਹੜਾ ਆਪਣਾ ਗੋਰੇ ਮਿਹਨਤ ਦੀ ਹੱਕ ਦੀ ਰੋਟੀ ਜਿਹੜੀ ਖਾਣ ਦਾ ਸਵਾਦ ਆ ਉਹ ਆਪਾਂ ਬੈਠੇ ਜਿਹੜੇ ਖਾਣ ਦਾ ਸਵਾਦ ਨਹੀਂ ਮਿਲ ਸਕਦਾ
ਕੁਦਰਤੀ ਆ ਤੁਸੀਂ ਮਾੜਾ ਮੋਟਾ ਜਿਦਾਂ ਕਹਿੰਦਾ ਸਰੀਰ ਥੱਕਿਆ ਹੋਵੇ ਥੱਕੇ ਸਰੀਰ ਦੇ ਵਿਚ ਹਰ ਚੀਜ਼ ਚਾਹ ਵੀ ਸਵਾਦ ਲੱਗਦੀ ਆ ਰੋਟੀ ਵੀ ਸਵਾਦ ਲੱਗਦੀ ਆ ਮਤਲਬ ਕੋਈ ਮਾੜਾ ਮੋਟਾ ਬੰਦਾ ਹੋਰ ਕੋਈ ਕੁੱਟ ਪੀਣਾ ਹੋਵੇ ਜਾਂ ਦੁੱਧ ਦਾ ਗਲਾਸ ਪੀਣਾ ਹੋਵੇ ਉਹ ਵੀ ਸਵਾਦ ਲੱਗਦਾ ਪਰ ਉਦਾਂ ਚਾਹ ਕਿੱਥੇ ਸਵਾਦ ਲੱਗਦੀ ਬੰਦਾ ਕੁਰਸੀ ਤੇ ਬੈਠਾ ਰਿਹਾ ਕਹਿੰਦਾ ਵੀ ਚਾਹ ਬਣਾ ਕੇ ਦੇਈ ਚੱਲੋ ਜੋ ਕਿੱਥੇ ਲੰਘਦੀ ਆ
ਫੇਰ ਤੇ ਏਦਾਂ ਹੀ ਆ ਵੀ ਚਾਹ ਤੇ ਭਾਈ ਏਦਾਂ ਤਾਂ ਲੰਘੂਗੀ ਵੀ ਜੇ ਬੰਦਾ ਉਹ ਸਮਝ ਦੇਖੋ ਤੁਸੀਂ ਹੈਗੇ ਮਿਹਨਤ ਵਾਲਾ ਸਾਡਾ ਭਾਈਆ ਦੱਸਦਾ ਸੀ ਕਹਿੰਦਾ ਵੀ ਜਿਹੜਾ ਪੁੱਤ ਕੰਮ ਵਾਲਾ ਬੰਦਾ ਨਾ ਉਹ ਵਿਹਲਾ ਰਹੂਗਾ ਤੇ ਉਹਨੂੰ ਏਦਾਂ ਮਹਿਸੂਸ ਹੋਣਾ ਮੈਂ ਬਿਮਾਰ ਹਾਂ ਕਦੇ ਮੈਂ ਬਿਮਾਰ ਮਹਿਸੂਸ ਕਰਦਾ ਬੰਦਾ ਕਹਿੰਦਾ ਉਹ ਕੰਮ ਕਰੂਗਾ ਤੇ ਉਹਨੇ ਤੰਦਰੁਸਤ ਮਹਿਸੂਸ ਕਰਨਾ ਨਹੀਂ ਤੇ ਉਹ ਏਦਾਂ ਹੋ ਜਾਂਦਾ ਜੀ
ਹੁਣ ਤੁਸੀਂ ਆਪਣੇ ਤੇ ਲਾ ਕੇ ਦੇਖ ਲਓ ਤੁਸੀਂ ਪਹਿਲਾਂ ਦੱਸਦੇ ਡਰਾਈਵਿੰਗ ਕਰਦੇ ਰਹੇ ਉਸ ਵੇਲੇ ਡਰਾਈਵਿੰਗ ਵੇਲੇ ਚਾਹ ਕਿੰਨੀ ਸਵਾਦ ਲੱਗਦੀ ਸੀ ਹੁਣ ਤੁਸੀਂ ਜਿੰਨੇ ਮਰਜ਼ੀ ਸੂਟੇ ਮਾਰ ਲਓ ਪਰ ਉਹ ਗੱਲ ਨੀ ਬਣਦੀ ਹੋਣੀ ਤੁਹਾਡੇ ਕੋਲ ਚਾਹ ਜਿੱਦਾਂ ਕਰ ਲਓ ਚਲੋ ਇੱਕ ਤਾਂ ਟਾਈਮ ਤਾਂ ਚਲੋ ਗੱਲ ਬਣ ਜਾਂਦੀ ਪਰ ਉਹ ਜਿੱਦਾਂ ਕੰਮ ਕਰਕੇ ਜਿਹੜੀ ਪੀਣੀ ਹੋਰ ਮਤਲਬ ਵਧੀਆ ਮਤਲਬ ਸਵਾਦ ਵਾਲੀ ਗੱਲ ਹੁੰਦੀ ਹੈ
ਚਾਹ ਤੇ ਦੇਖੋ ਚਾਹ ਦਾ ਇੱਕ ਤਰੀਕਾ ਉਹ ਹੁਕਾ ਪੀਣ ਦਾ ਇੱਕ ਤਰੀਕਾ ਉਹ ਜੇ ਹੁਣ ਮੈਂ ਤੇਰੇ ਦਾ ਸਿੱਧਾ ਹੀ ਪਿੱਛੇ ਨੂੰ ਸੂਟਾ ਖਿੱਚ ਲਵੇ ਤਾਂ ਉਹ ਆਹੋ ਆਹੋ ਕਰਨਾ ਨਾ ਹਟੋ ਉਹ ਇੱਕ ਤਰੀਕੇ ਹੁੰਦੇ ਚਾਹ ਪੀਣ ਦਾ ਵੀ ਇੱਕ ਤਰੀਕਾ ਉਹ ਮਤਲਬ ਇਹ ਦੇਖੋ ਸਿਗਰਟ ਪੀਣ ਵਾਲਾ ਤੇ ਪਿੱਛੇ ਨੂੰ ਮਿੰਟ ਨੀ ਲਾਉਂਦਾ ਖਿੱਚਣ ਲੱਗਾ ਚਲੋ ਮੈਂ ਨਸ਼ਿਆਂ ਦੀ ਪ੍ਰਮੋਸ਼ਨ ਨਹੀਂ ਕਰਦਾ ਮੇਰਾ ਕਹਿਣ ਦਾ ਮਤਲਬ ਜਿਹੜਾ ਹੁੱਕਾ ਪੀਣਾ ਉਹ ਇੱਕ ਗੁਣਾ ਉਹਨਾਂ ਬੁੜਿਆਂ ਨੂੰ ਪਤਾ ਸੀ ਵੀ ਕਿਵੇਂ ਗੁੜ 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 ਕਰਨੀ ਤੇ ਆਮ ਬੰਦਾ ਤੇ ਉਹ ਗੁੜ ਗੁੜ ਕਰ ਹੀ ਨਹੀਂ ਸਕਦਾ ਉਹ ਤਾਂ ਪਿੱਛੇ ਨੂੰ ਸਾਹ ਖਿੱਚੂਗਾ ਤੇ ਜਿਹੜੇ ਉਹ ਚਿਲਮ ਚ ਧੂਆਂ ਪਾਇਆ ਉਹ ਜਿਹੜਾ ਉਹ ਪਾਇਆ ਵਾ ਕੋਲੇ ਪਾਏ ਉਹ ਸਾਰੇ ਅੰਦਰ ਲੈ ਜੂ। ਉਹ ਇੱਕ ਤਰੀਕਾ ਚਾਹ ਵੀ ਪੀਣ ਦਾ ਇੱਕ ਤਰੀਕਾ ਇਹਨੂੰ ਮਤਲਬ ਆਮ ਬੰਦੇ ਹੁਣ ਪੜ੍ਹਿਆ ਲਿਖਿਆ ਨੇ ਇਹਨੂੰ ਬਣਾ ਦਿੱਤਾ ਬਿਲਕੁਲ ਚੁੱਪ ਜਾਣਾ ਪੜ੍ਹੇ ਲਿਖੇ ਤੇ ਕਹਿੰਦੇ ਹੱਥ ਚ ਵੀ ਹੁਣ ਆਵਾਜ਼ ਨਾ ਆਵੇ ਏਦਾਂ ਹੀ ਹੋਵੇ ਏਦਾਂ ਸੱਪ ਜਿਹਾ ਲੇਟਣ ਵਾਸ ਉਹ ਵਾਲਾ ਹਾਸਾ ਖੁੱਲ ਕੇ ਆਵੇ ਹੀ ਨਾ ਇਹ ਹੁਣ
ਤੁਹਾਡਾ ਜਿਹੜਾ ਚਾਹ ਪੀਣ ਦਾ ਤਰੀਕਾ ਨਾ ਜਿਹੜਾ ਤੁਸੀਂ ਪੀਨੇ ਹੋ ਹੁਣ ਜਿੰਨੇ ਬੰਦੇ ਰੇਡੀਓ ਸਾਡੇ ਅਰਗੇ ਬੰਦੇ ਸੁਣਦੇ ਹੋਣਗੇ ਜਾਂ ਉਹਦਾ ਤੁਹਾਡੇ ਕੋਲ ਵੀ ਜਿਹੜੇ ਆਪਣੇ ਮਨਦੀਪ ਹੁਣੇ ਸਾਰੇ ਬੈਠੇ ਨੇ ਉਹ ਮੱਲੋ ਮੁੱਲ ਬੰਦੇ ਦਾ ਚਾਹ ਨੂੰ ਧਿਆਨ ਜਾਊਗਾ ਕਹਿੰਦਾ ਯਾਰ ਚਾਹ ਹੋਵੇ ਵੀ ਜੇ ਤਾਇਆ ਜੀ ਕਿੱਦਾਂ ਸੂਟੇ ਮਾਰ ਮਾਰ ਖਿੱਚਦੇ ਨੇ ਸੜਕ ਕੇ ਲਾ ਲਾ ਤੇ ਮਤਲਬ ਸਾਨੂੰ ਵੀ ਹੁਣ ਚਾਹ ਚਾਹੀਦੀ ਹੁਣ ਬੰਦਾ ਡਰਾਈਵ ਕਰਦਾ ਹੋਵੇ ਬੰਦਾ ਕਿਤੋਂ ਬੰਦਾ ਵੱਧ ਤੋਂ ਰੇਹੀ ਕਰੋ ਜਰਾ ਕੌਫੀ ਲੈ ਲੈਂਦੇ ਆ ਵੀ ਮਤਲਬ ਜੋਬ ਤੋਂ ਕਿਤੇ ਵੀ ਹੁਣ ਚਾਹ ਦਾ ਤਾਂ ਘਰੇ ਜਾ ਕੇ ਲਵਾ ਦਊਗਾ ਫਿਰ
ਫਿਰ ਹੈ ਹੀ ਆ ਤੂੰ ਤਾਂ ਕਹਿੰਦਾ ਹੋਣਾ ਵੀ ਉਹ ਚਾਹ ਵਾਲਿਆਂ ਦੇ ਖਰੇ ਮੈਂ ਪੈਸੇ ਲਏ ਆ ਵੀ ਤੂੰ ਪ੍ਰਮੋਸ਼ਨ ਕਰ ਇਧਰ ਵਿਕਣ ਲੱਗ ਜੂ ਚਾਹ ਦੇ ਤਾਏ ਦੀ ਫੋਟੋ ਮੰਗਦੇ ਉਹ ਭਰਾਵਾ ਸੱਚ ਗੱਲ ਆ ਚਾਹ ਵਾਲੇ ਮੈਨੂੰ ਕਹਿੰਦੇ ਰੁਪਈਆ ਤੈਨੂੰ 3 ਲੱਖ ਦਿਆਂਗੇ ਤੂੰ ਆਪਣੀ ਫੋਟੋ ਦੇ ਚਾਹ ਵਾਲੀ ਤਸਵੀਰ ਮੈਂ ਕਿਹਾ ਵੀ ਸੁਣਿਆ ਤੂੰ ਇਹ ਸੋਚ ਵੀ ਜਿਹੜਾ ਬੀੜਾ ਲਾਉਂਦਾ ਉਹ ਕਦੇ ਉਹਨੇ ਕਿਹਾ ਵਾ ਉਹਨੂੰ ਬੀੜੇ ਵਾਲੇ ਕਹਿਣ ਵੀ ਲਿਆ ਤੇਰੇ ਬੁੱਲਾਂ ਦੀ ਫੋਟੋ ਲਾਉਣੀ ਆ ਵੀ ਆਹ ਜਿਹੜਾ ਬੀੜਾ ਲਾਉਂਦਾ ਇਦਾਂ ਦਾ ਬੁੱਲ ਹੋ ਜਾਂਦੇ ਉਹ ਦੇ ਦੂ ਫੋਟੋ ਦੇ ਦੂ ਸ਼ਰਾਬੀ ਕਈ ਕਹੂਗਾ ਵੀ ਮੇਰੀ ਫੋਟੋ ਖਿੱਚ ਕੇ ਸ਼ਰਾਬ ਤੇ ਲਾ ਲਓ ਵੀ ਜਦੋਂ ਸ਼ਰਾਬ ਪੀਏ ਤਾਂ ਇਦਾਂ ਦਾ ਮੂੰਹ ਹੋ ਜਾਂਦਾ ਮੈਂ ਕਿਹਾ ਵੀ ਅਸੀਂ ਫੋਟੋ ਵੀ ਨਹੀਂ ਦੇਣੀ ਇਹ ਤਾਂ ਗੱਲ ਗਲਤ ਆ ਤੇ ਮਤਲਬ ਇਹ ਤਾਂ ਫਿਰ ਮਾੜੀ ਗੱਲ ਹੋ ਗਈ ਨਾ ਵੀ ਇਹ ਤੁਸੀਂ ਤਸਵੀਰਾਂ ਚਾਹ ਤੇ ਲਾਓਗੇ ਵੀ ਇਦਾਂ ਦੇ ਬੰਦੇ ਚਾਹ ਨਾ ਪੀ ਕੇ ਸੋਹਣੇ ਸੁਨੱਖੇ ਬਣ ਜਾਂਦੇ ਮੈਂ ਉਹ ਤਾਂ ਮਾੜੀ ਗੱਲ ਆ ਭਲਾ ਮੈਂ ਕਾਹਤੋਂ ਨੀ ਉਹਨਾਂ ਨੂੰ ਫੋਟੋ ਦਿੱਤੀ ਕਾਹਤੋਂ ਨੀ ਦਿੱਤੀ ਉਹ ਮੈਂ ਕਿਹਾ ਲੋਕ ਜਿਹੜੇ ਆਪਣੇ ਪਿੰਡਾਂ ਦੇ ਸੋਹਣਿਆਂ ਨੂੰ ਗੱਲ ਬੜੀ ਆਉਂਦੀ ਉਹਨਾਂ ਕਹਿਣਾ ਇਹ ਆਹ ਚਾਹ ਪੀ ਕੇ ਮਰਿਆ ਹੋਣਾ ਓਏ ਆਪਣੇ ਪਿੰਡਾਂ ਵਾਲਿਆਂ ਨੂੰ ਗੱਲ ਪੁੱਠੀ ਆਉਂਦੀ ਆ ਉਹ ਇਹ ਨੀ ਉਹ ਕਹਿੰਦੇ ਵੀ ਇਹ ਚਾਹ ਪੀ ਕੇ ਇਹ ਚੜਾਈ ਕੀਤੀ ਹੋਣੀ ਉਹਨਾਂ ਨੇ ਇਹਦੀ ਯਾਦ ਚ ਫੋਟੋ ਲਾ ਦਿੱਤੀ ਫਿਰ ਤੂੰ ਦੱਸ ਇਹ ਫਿਰ ਮੈਂ ਫੋਟੋ ਕਿਉਂ ਦੇਵਾਂ ਬਾਈ ਮੈਂ ਦੂਰ ਦੀ ਸੋਚਦਾ ਭਾਜੀਆਂ ਨੂੰ ਭਾਜੀ ਨੂੰ ਕਹਿੰਦੇ ਸੀ ਦਾਰੂ ਵਾਲੇ
ਤੂੰ
ਹੁਣ ਇੰਨੀਆਂ ਗੱਲਾਂ ਸੁਣ ਕੇ ਮੰਨਿਆ ਮੈਂ ਤਾਂ ਉਦੋਂ ਪਹਿਲਾਂ ਮੰਨ ਬੈਠਾ
ਮੈਂ
ਸੋਚਦਾ ਇਹਦੇ ਵਿਚ ਕਿਹੜੀ ਗੱਲ ਜਿੰਨਾ ਦੀਆਂ ਫੋਟੋਆਂ ਲੱਗੀਆਂ ਉਹ ਜਿਹੜੇ ਬਾਸ਼ਿੰਗ ਬਾਰਡਰ ਨਿਰਮਾ ਉਹ ਕੁੜੀ ਚੜਾਈ ਕਰ ਗਈ ਵਿਚਾਰੀ ਉਹਨੇ ਫੋਟੋ ਲਾ ਦਿੱਤੀ ਆ 5-7 ਮੈਂ ਤੈਨੂੰ ਮੈਂ ਸੁਣਾ ਦੂ ਜਿਹਨਾਂ ਨੇ ਯਾਦ ਚ ਫੋਟੋਆਂ ਲਾਈਆਂ ਜਿੰਦੇ ਬੰਦੇ ਦੀ ਤਾਂ ਫੋਟੋ ਲਾਉਂਦੇ ਹੀ ਨੇ ਮੈਨੂੰ ਸਗੋਂ ਕਹਿ ਕਹਿ ਕਹਿੰਦੇ ਵੀ ਤੇਰੀ ਜਿੰਦੇ ਲਾਉਣੀ ਮੈਂ ਕਿਹਾ ਜਿੰਦਾ ਕੀ ਤੂੰ ਦਾਰੂ ਵੇਖ ਲਾ ਯਰਦਾ ਵੇਖ ਲਾ ਜਿਹੜੇ ਬੰਦੇ ਚੜਾਈ ਕਰਦੇ ਆ ਉਹ ਮਤਲਬ ਉਹਨਾਂ ਨੂੰ ਕਹਿੰਦੇ ਆ ਵੀ ਆਹ ਵੇਖੋ ਵੀ ਆਹ ਇਸ ਕੰਮ ਚ ਮਰੇਗੀ ਇਸ ਕੰਮ ਚ ਚਲੋ ਬਹੁਤ ਚੰਗੀ ਰਹੀ ਆ ਪੰਚਾਇਤ ਦੇ ਵਿਚ ਕੇਸ ਬੜੇ ਓਹਰੇ ਓਹਰੇ ਆਉਂਦੇ ਵੱਡਾ ਵੱਡਾ ਕੇਸ ਆਉਂਦਾ ਇੱਕ ਕੇਸ ਆਇਆ ਬੜਾ ਫਰ ਅਫਲਾ ਤੂੰ ਜਿਹੜਾ ਤੈਨੂੰ ਮੈਂ ਦੱਸਣਾ ਸੀ ਪਰ ਮੈਂ ਦੱਸਿਆ ਨੀ ਜਾਂਦਾ ਕੇਸ ਏਦਾਂ ਆਇਆ ਵਿਆਹ ਹੋਏ ਨੂੰ ਹਲੇ 2 ਦਿਨ ਹੋਏ ਸੀ ਤਲਾਕ ਲੈਣ ਆ ਗਿਆ ਕਿਹੜੀ ਗੱਲੋਂ ਭੋਲੇ ਸੀ ਮਲਕੀਤ ਵਰਗੀ ਕੁੜੀ ਵੀ ਭੋਲੇ ਸੀ ਮੁੰਡਾ ਦੀਪਿਆ ਚੰਡ ਸੀ ਉਹ ਕਹਿੰਦੇ ਵੀ ਵਿਆਹ ਆਪਣਾ ਹੋ ਗਿਆ ਤੇ ਪਿਆਰ ਦਾ ਜਿਹੜਾ ਉਹ ਆਗਾਜ਼ ਜਿਹੜਾ ਆਪਾਂ ਕਰਨਾ ਜ਼ਿੰਦਗੀ ਦਾ ਆਗਾਜ਼ ਕਰਨਾ ਸੱਚਾਈ ਤੋਂ ਕਰਨਾ ਝੂਠ ਕੌਣ ਕਰਨਾ। ਉਹ ਕਹਿੰਦਾ ਵੀ ਮੇਰੇ ਜਿਹੜੇ ਆ ਦੋ ਕੁੜੀਆਂ ਦੇ ਨਾਲ ਪ੍ਰੇਮ ਸੰਬੰਧ ਸੀ, ਮੈਂ ਝੂਠ ਨਹੀਂ ਕਰਨਾ ਬੋਲਣਾ ਤੇ ਹੁਣ ਤੂੰ ਭਾਗਾ ਆਣ ਕੇ ਦੱਸ ਦੇ ਤੇਰੇ ਕਿੰਨੇ ਨਾਲ ਪ੍ਰੇਮ ਸੰਬੰਧ ਸੀ ਤੇ ਆਪਾਂ ਸੱਚ ਬੋਲੀਏ, ਜਿਹੜੀਆਂ ਜੋ ਪਹਿਲਾਂ ਹੋਈਆਂ ਉਹ ਬੀਤੀਆਂ, ਜਿਹੜੀਆਂ ਗਾਂਹ ਚੱਲਣਗੀਆਂ ਉਹ ਤੂੰ ਸੱਚੀ ਮੇਰੀ ਬਣ ਕੇ ਦੇ, ਮੈਂ ਤੇਰਾ ਬਣ ਕੇ ਰਹੂੰ। ਉਹਨਾਂ ਬੰਦੇ ਪੰਦਰਾਂ ਸੱਤ ਚੌਦਾਂ ਪੰਦਰਾਂ ਗੜਾਂ ਤੇ ਚੰਦਾ ਗੜਾ ਵੀ ਭੁੱਲ ਗਿਆ ਤੂੰ ਇੱਕ ਅੱਧੇ ਦਾ ਦੱਸ ਦੇ, ਜੇ ਉਹਨੇ ਦੋ ਦੱਸੇ ਤੂੰ ਹੱਦ ਤਿੰਨ ਦੱਸ ਦੇ, ਉਹਨੇ ਦੱਸ ਦੇਣ ਚਾਰ। ਉਹਨੇ ਜੀ ਉਹ ਕਹਿੰਦਾ ਵੀ ਮੈਂ ਤੇ ਭਾਈ ਇਹਨੂੰ ਰੱਖਣਾ ਹੀ ਨਹੀਂ, ਲੈ ਲਓ ਭਾਈ ਦੇ ਨਾਲ ਬੈਂਕ ਲੈ। ਬਾਲਾ ਸੱਚ ਵੀ ਬੋਲਿਆ ਸਕੀਮ ਨੀ ਲੜਾ ਗਿਆ ਆਪਦੀ ਤੋਂ ਤੇ ਉਹ ਬੜਾ ਸੱਚਾ ਬਣ ਉਹਨੂੰ ਪੈਂਦਾ ਸੀ ਤੇ ਬਾਲਾ ਸੱਚ ਬੋਲਿਆ ਕਹਿੰਦੇ ਬੰਦਾ ਮਰਦਾ ਹੀ ਆ ਤੇ ਉਹ ਭਰਾਵਾ ਬੈਂਟਲਾ ਕਰਨਾ। ਉਹ ਕਹਿੰਦੇ ਵੀ ਪੰਚਾਇਤ ਹੁਣ ਪੰਚਾਇਤ ਤੇ ਪਾਣੀ ਪਾਣੀ ਹੋਈ ਫਿਰੇ ਵੀ ਏਦਾਂ ਦਾ ਬੈਂਟਲਾ ਸੀ ਕਦੇ ਵੇਖਿਆ ਨੀ ਜੀ ਸੱਚ। ਉਹ ਕਹਿੰਦੇ ਜੀ ਉਹ ਕਹਿੰਦੀ ਕੁੜੀ ਕਹਿੰਦੀ ਜੀ ਸੱਚ ਬੋਲਿਆ ਕਹਿੰਦੇ ਫਿਰ ਨੁਕਸਾਨ ਨਹੀਂ ਹੁੰਦਾ। ਮੈਂ ਕਿਹਾ ਵੀ ਕੁੜੀਏ ਕਿਤਾਬਾਂ ਚ ਨੀ ਨੁਕਸਾਨ ਹੁੰਦਾ, ਅਸਲ ਜ਼ਿੰਦਗੀ ਚ ਬਹੁਤ ਨੁਕਸਾਨ ਹੁੰਦਾ ਇੱਦਾਂ ਗਿਆ। ਪਹਿਲੇ ਫੈਸਲੇ ਤੋਂ ਸੁਖਪ੍ਰੀਤ ਜਿਹੜੀ ਆ ਉਹ ਮਤਲਬ ਸ਼ਰਮਿੰਦਾ ਜੀ ਹੋਈ ਮੈਨੂੰ ਦਿਖੀ, ਨਹੀਂ ਅੱਜ ਤੱਕ ਉਹ ਕਿਸੇ ਫੈਸਲੇ ਦੀ ਸ਼ਰਮਿੰਦਾ ਨਹੀਂ ਸੀ ਹੋਈ। ਤਾਂ ਫਿਰ ਉਹਦਾ ਫੈਸਲਾ ਜਿਹੜਾ ਉਹ ਹਲੇ ਅਗਲੀ ਤਰੀਕ ਤੱਕ
ਪੈਂਡਿੰਗ ਹੈ।
ਹਾਂ ਤੂੰ ਸਮਝ ਹੀ ਗਿਆ, ਤੈਨੂੰ ਹੁਣ ਦੱਸਣ ਦੀ ਕੀ ਲੋੜ ਆ।
ਝੂਠ ਬੋਲੇ ਕਊਆ ਕਾਟੇ ਤੇ ਸੱਚੇ ਬੋਲੇ ਤੇ ਹੁਣ ਕੀ ਕਾਟੇ, ਮਤਲਬ ਕੀ ਗਾਣਾ ਬਣੂ ਉੱਤੇ
ਭਰਾਵਾ। ਇਹ ਤਾਂ ਹੁਣ ਬਣਾਉਣ ਵਾਲੇ ਜਿਹਨੇ ਸੱਚ ਝੂਠ ਬੋਲੇ ਕਊਆ ਕਾਟੇ ਉਹਨੂੰ ਚਾਹੀਦਾ ਹੁਣ ਬਣਾਉਣਾ, ਹੁਣ ਇਹ ਆਹਾਂ ਹੀ ਕੀ ਬਣਾ ਲੈਣਾ। ਪਰ ਇਹ ਆ ਵੀ ਬਹੁਤਾ ਸੱਚ ਨਾ ਉਹ ਕਿਸੇ ਨੇ ਕਿਹਾ, ਇਹਨੇ ਕਿਹਾ ਉਹ ਪਤਣਾ ਦਾ ਕੀ ਉਹਦਾ ਨਾਂ ਸੁਰਜੀਤ ਪਾਤਰ, ਹਾਂ ਲੈ ਉਹ ਕੀ ਕਹਿੰਦਾ, ਕਹਿੰਦਾ ਬਹੁਤਾ ਸੱਚ ਬਿਨਾ ਬੋਲੀ ਕਿ ਤੇਰੇ ਕੋਈ ਲਾਗੇ ਹੀ ਨਾ ਰਵੇ, ਚਾਰ ਕ ਬੰਦੇ ਛੱਡ ਲਈ ਮੋਢਾ ਦੇਣ ਲਈ। ਉਹ ਕਹਿੰਦਾ ਚਾਰਾਂ ਕ ਬੰਦਿਆਂ ਨੂੰ ਝੂਠ ਮਾਰ ਦੇ ਵੀ ਉਹ ਤੇਰਾ ਘੱਟ ਤੋਂ ਘੱਟ ਮੋਢਾ ਤੇ ਤੇਰੇ ਨਾਲ ਦੇ ਦੇਣਗੇ, ਜੇ ਉਹਨਾਂ ਨੂੰ ਵੀ ਸੱਚ ਬੋਲਦਾ ਤਾਂ ਉਹਨਾਂ ਨੇ ਵੀ ਨਹੀਂ ਤੈਨੂੰ ਚੱਕਣਾ। ਉਹ ਫਿਰ ਮੈਂ ਉਹ ਨਜ਼ਮ ਸੁਣਾਈ ਫਿਰ ਉਹ ਪੰਗਿਆ ਚ, ਮੈਂ ਕਿਹਾ ਵੀ ਇਹ ਪਤੜਾਂ ਦਾ ਜਿਹੜਾ ਸੁਰਜੀਤ ਪਾਤੜਾ ਉਹਨੇ ਗੱਲ ਬਣਾਈ ਉਹ, ਤੇ ਜਿਹੜਾ ਅਮਰੀਕਾ ਕਨੇਡਾ ਆਸਟ੍ਰੇਲੀਆ ਚ ਮੁਸ਼ਹਿਰੇ ਕਰਦਾ ਨੀ, ਸਾਨੂੰ ਤੂੰ ਕੋਈ ਪਿੰਡ ਚ ਨੀ ਮੁਸ਼ਹਿਰਾ ਕਰਨ ਦਿੰਦਾ। ਤੇ ਮੈਂ ਕਿਹਾ ਉਹਦੀ ਪਹੁੰਚੀ ਹੋਈ ਗੱਲ ਹੀ ਮਤਲਬ ਇਹ ਗੱਲ ਅਖੀਰ ਹੀ ਉਹ ਜਿਹੜੀ ਏਦੋ ਉੱਤੇ ਕੋਈ ਇਹਦਾ ਜਵਾਬ ਨੀ ਹੋ ਸਕਦਾ। ਵਾਹ ਤਾਇਆ ਜੀ ਗੱਲ ਉਹਨਾਂ ਨੇ ਬੜੀ ਸੋਹਣੀ ਕਹੀ, ਫਿਰ ਦੇਖੋ ਮੇਰੇ ਵਿਚਾਰ ਪਤਾ ਕੀ ਆ, ਜਿਹੜਾ ਰਿਸ਼ਤਾ ਨਾ ਰਿਸ਼ਤੇ ਨੂੰ ਹਰ ਥਾਂ ਤੇ ਸੱਚ ਵੀ ਨੀ ਬੋਲਿਆ ਜਾਂਦਾ, ਹਰ ਥਾਂ ਤੇ ਝੂਠ ਵੀ ਨੀ ਗੱਲ। ਜਿਹੜਾ ਰਿਸ਼ਤਾ ਨਾ ਉਹ ਤੁਸੀਂ ਬੋਲ ਕੇ ਸੱਚ ਨਾ ਨਹੀਂ ਜ਼ਾਹਿਰ ਕਰ ਸਕਦੇ, ਇਹਦੇ ਅੰਦਰ ਦੀ ਭਾਵਨਾ ਹੋਊਗੇ। 11 ਨਾ 12 ਨਾ ਪ੍ਰੇਮ ਸੰਬੰਧ, 20 ਨਾ 30 ਨਾ ਗੱਲ ਖਤਮ। ਜਦੋਂ ਤੁਸੀਂ ਪਾਕ ਤੇ ਪਵਿੱਤਰ ਹੋ ਗਏ ਨਾ, ਜਦੋਂ ਤੁਸੀਂ ਮਤਲਬ ਇਹ ਠਾਣ ਲਈ ਵੀ ਹੁਣ ਮੈਂ ਇਹਦੀ ਇਹ ਮੇਰਾ ਤੇ ਹੁਣ ਜ਼ਿੰਦਗੀ 'ਚ ਜੋ ਗਲਤੀਆਂ ਹੋਈਆਂ ਜੋ ਸਮ ਖਤਮ, ਇਹਦੇ ਅੰਦਰ ਦੀ ਗੱਲ ਆ। ਇਹ ਹੁਣ ਦੱਸੋ ਰੌਲਾ ਪਾਉਣ ਦੀ ਥੋੜਾ ਗੱਲ ਆ ਵੀ ਮੈਂ ਹੁਣ ਸੱਚਾ ਹੋ ਗਿਆ, ਮੈਂ ਹੁਣ ਸਹੀ ਹੋ ਗਿਆ, ਹੁਣ ਮੈਂ ਛੱਡਤਾ ਕੰਮ ਆ, ਮੈਂ ਆਹ ਕਰਦਾ ਉਹ ਕਰਦਾ, ਇਹ ਤਾਂ ਅੰਦਰ ਦੀ ਭਾਵਨਾ। ਮਤਲਬ ਤੁਸੀਂ ਆਪਣੇ ਅੰਦਰ ਸੋਚੋ ਵੀ ਭਾਈ ਜੋ ਮੇਰੇ ਨਾਲ ਹੋਇਆ ਸੋ ਹੋਇਆ, ਹੁਣ ਮੈਂ ਤੇਰਾ ਹੀ ਹਾਂ। ਇਹ ਕੋਈ ਰੌਲਾ ਪਾਉਣ ਦੇ ਨਾਲ ਬਾਹਲਾ ਸਹੀ ਹੋ ਜਾਣਾ। ਦੇਖੋ ਇੱਕ ਗੱਲ ਆ ਖਾਸ, ਮੈਂ ਬੰਦੇ ਦੀ ਦੱਸਦਾ, ਬੁੜੀ ਦੀ ਤਾਂ ਹੁਣ ਬੁੜੀ ਦੱਸ ਸਕਦੀ, ਬੰਦੇ ਦੀ ਮੈਂ ਦੱਸਦਾ। ਬੰਦਾ ਕਦੇ ਵੀ ਜ਼ਿੰਦਗੀ ਦੇ ਵਿੱਚ ਬੇਵਫਾਈ ਕਰ ਨਹੀਂ ਸਕਦਾ ਆਪਣੇ ਗੋਰੇ ਜ਼ਿੰਦਗੀ ਦੇ ਵਿੱਚ, ਹੋਰ ਸਭ ਕੁਛ ਕਰ ਲੂ, ਉਹ ਛਿੱਤਰ ਵੀ ਖਾ ਲੂ ਜਨਾਨੀ ਤੋਂ, ਉਹ ਗਾਲਾਂ ਵੀ ਖਾ ਲੂ, ਉਹ ਸਭ ਕੁਛ ਕਰ ਲਓ, ਉਹ ਉਹਨੂੰ ਕਦੇ ਤਿਆਗਣ ਦੀ ਕਦੇ ਨਾ ਨਾ ਲਓ ਕੁੱਟ ਕੁੱਟ ਕੇ ਅਗਲੀ ਮਾਰ ਵੀ ਦੇਵੇ ਤਾਂ ਕੋਈ ਗੱਲ ਨੀ ਭਾਗਾਂ ਤੂੰ ਮੇਰੀ ਨੀ ਜਿੱਦਣ ਬੇਵਫਾਈ ਹੋ ਗਏ ਬੰਦਾ ਨਹੀਂ ਜਰ ਸਕਦਾ ਹਾਲਾਂਕਿ ਔਰਤ ਜਰ ਲੈਂਦੀ ਔਰਤ ਬੰਦੇ ਦੀ ਬੇਵਫਾਈ ਜਰ ਲੈਂਦੀ ਆ ਉਹ ਦੋ ਚਾਰ ਗਾਲਾਂ ਗੁਲਾਂ ਕੱਢ ਕੇ ਰੋ ਰੋ ਕੇ ਵਿਚਾਰੀ ਫੇਰ ਵੀ ਕੱਟ ਲੈਂਦੀ ਬੰਦਾ ਨੀ ਜਰ ਸਕਦਾ ਤੇ ਉਹਨੇ ਨਹੀਂ ਜਰੀ ਇਹਨੇ ਜਦੋਂ ਦੋ ਆਪਦੇ ਗਣਾਏ ਉਹ ਕੁਛ ਨੀ ਬੋਲੀ ਬਤਾਇਆ ਉਹਨੇ ਬੋਲਣਾ ਕੀ ਸੀ ਉਹਨੂੰ ਆਪਦੇ 14 ਦਿੰਦੇ ਸੀ ਫਿਰ ਲਫੜੇ ਮੂੰਹ ਵਾਲੀ ਗੱਲ ਟੁੱਟੀ ਜੀ ਗੱਲ ਕਰ ਗਏ ਇਹਨੇ ਕਿਹਾ ਵੀ 14 ਚੋਂ ਦੋ ਘਟਾਏ 12 ਤਾਂ ਹਲੇ ਹੈ ਹੀ ਨਾ ਮੇਰੇ ਕੋਲ ਫੜਿਆ ਮੂੰਹ ਤੇਰੀ ਜਿਹੜੀ ਸੋਚਦੇ ਮੈਨੂੰ ਲੱਗਾ ਏਦਾਂ ਲਾ ਗੋਰੇ ਨੇ ਸਾਰੀ ਗੱਲ ਦੀ ਜਖਣਾ ਵੜ ਗਿਆ ਜੀ ਤੇ ਉਹ
ਸਹੀ ਗੱਲ ਹੈ ਜੀ ਬਸ
ਉਹ ਕਿੰਨੇ ਮਲਕੀਤ ਨਾਲ 16 ਮਿੰਟ ਗੋਰਾ ਲੈ ਗਿਆ ਤੂੰ ਫੈਸਲੇ ਨਾਲ 12 ਮਿੰਟ ਚ ਫੈਸਲਾ ਕਰਤਾ ਪੰਚਾਇਤ ਦਾ ਤੂੰ 16 ਗੱਲਾਂ ਚ ਲੈ ਗਿਆ
ਚਲੋ ਕੱਲ ਨੂੰ ਦੱਸ ਕੱਟ ਲਿਓ ਕੱਲ ਦੇ ਨਾ ਕੱਲ ਨੂੰ ਨਾ ਕਾਲ ਕਰਾਂ ਕੱਲ ਉਦਾਂ ਤੁਹਾਨੂੰ ਮੈਸੇਜ ਕਰਕੇ ਸੁਣ ਲਵਾਂਗੇ
ਉਹ ਕਹਿ ਜਿੱਦਣ ਸ਼ਾਮਿਲ ਨੀ ਕਰਨਾ ਸੁਣਨਾ ਵੀ ਨੀ ਕਰ ਗੋਰੇ ਦੇ ਮੈਨੂੰ ਸਿਧਾਂਤ ਪਤਾ ਸਿੱਧੇ ਹੀ ਹੋ
ਦੇਖੋ ਜੀ ਆਪਾਂ ਸਾਫ਼ ਚਾਹੁੰਦੇ ਮੈਂ ਨੀ ਚਾਹੁੰਦਾ ਵੀ ਕੋਈ ਬੰਦਾ ਇਹ ਕਹੇ ਲੈ ਵੀ ਜਿਆਦਾ ਕਾਲ ਹੁਣ ਮੈਂ ਵੀ ਨੀ ਟਾਈਮ ਮੈਂ ਡਰਾਈਵ ਕਰਦਾ ਸੀ ਮੈਂ ਵੀ ਨੀ ਗੌਰ ਕੀਤਾ ਟਾਈਮ ਦਾ ਕੋਈ ਗੱਲ ਨੀ ਤੁਸੀਂ 20 ਮਿੰਟ ਪੂਰੇ ਕਰ ਲਓ ਹੁਣ 10 ਮਿੰਟ ਕੱਲ ਦੇ ਫੇਰ ਕਰ ਲਿਓ ਕੱਟ ਲਿਓ ਪੂਰੇ ਰੱਖ ਲਿਓ
ਜਾਂਦੇ ਜਾਂਦੇ ਸਾਨੂੰ ਕੋਈ ਸੁਣਨ ਵਾਲੇ ਸਰੋਤਿਆਂ ਨੂੰ ਸਾਨੂੰ ਕੋਈ ਸੁਨੇਹਾ ਸੁਨੇਹਾ ਛੱਡ ਤੂੰ ਉਧਰ ਸੁਰਜੀਤ ਪਾਤਰ ਦੀ ਕਵਿਤਾ ਹੀ ਸਾਨੂੰ ਸੁਣਾ ਦੇ ਵੀ ਚਾਰ ਕੁ ਬੰਦੇ ਛੱਡ ਲੈ ਮੋਢਾ ਦੇ ਸੁਣਾ
ਦਿਓ ਮਹਾਰਾਜ ਤੁਸੀਂ ਸੁਣਾ ਦਿਓ ਤੁਹਾਡੇ ਕੋਲ ਇੱਥੇ ਹੋਣੀ ਹੈ ਤੁਸੀਂ ਤਾਂ ਹੁਣ ਬੈਠੇ ਹੋ ਚਾਹ ਚੂਹ ਦਾ ਕੱਪ ਰੱਖ ਕੇ ਆਏ ਤੇ ਮੈਂ ਤਾਂ ਡਰਾਈਵ ਕਰ ਰਿਹਾ ਸੀਗਾ ਮੇਰੇ ਕੋਲ ਤਾਂ ਕਰੋ ਇੱਥੋਂ ਲੱਭਣੀ ਹੈ ਸਾਨੂੰ
ਤੇ ਫਿਰ ਗੀਤ ਹੀ ਸੁਣਾ ਦਈਏ ਤੈਨੂੰ
ਗੀਤ ਸੁਣਾ ਦਿਓ ਕੁਲਦੀਪ ਮਾਨ ਦਾ ਸੁਣਾ ਦਿਓ ਕੋਈ ਜਾਂ ਕੋਈ ਜੋਰਾ ਕੋਈ ਨਵਾਂ ਜਿਹੜਾ ਉਹ ਖਰੇ ਇੱਕ ਕੋਈ ਨਵਾਂ ਗਾਣਾ ਆਇਆ ਕਿਸੇ ਆਪਣੇ ਧਾਰਮਿਕ ਗੀਤ ਕਿਹੜੇ ਸਿੰਗਰ ਦਾ ਆਪਣੇ
ਉਹ ਆਪਾਂ ਕੁਲਦੀਪ ਮਾਨ ਸੁਣ ਲੈਣੇ ਆ ਨਜ਼ਾਰਾ ਬਾਜੂ ਪੂਰਾ
ਕੁਲਦੀਪ ਮਾਨ ਸੁਣਾ ਦਿਓ ਜੀ ਕੋਈ ਵਧੀਆ ਜਿਹੜਾ ਜਿਹੜਾ ਵੀ ਤੁਹਾਡਾ ਚੋਇਸ ਆ ਸਾਡੀ ਚੋਇਸ ਇਹ ਕਿਹੜੀ ਗੱਲ ਆ ਮਤਲਬ
ਲੈ ਫਿਰ ਤੈਨੂੰ ਉਹ ਸੁਣਾਉਣੇ ਕੁਲਦੀਪ ਮਾਨ ਦਾ ਸੁਪਰ ਡੂਪਰ ਹਿੱਟ ਗੋਲੀ ਮਾਰੋ ਇਹੋ ਜਿਹਾ ਬਨੌਟੀ ਯਾਰ ਲੈ ਪਿਤਾ ਜੀ
ਸੱਚ ਦੇ ਸਾਦਾ ਸੀ ਯਾਰ ਗੋਲੀ ਮਾਰੋ ਇਹੋ ਜੇ ਬਣਾਉਂਦੀ ਯਾਰ ਬਚਾਉਣਾ ਸੌਖਾ ਨਹੀਂ ਜਿਸਨੂੰ ਜਵੰਦੇ ਤੋਂ ਬਚਾਉਣਾ ਸੌਖਾ ਨਹੀਂ ਸੁੱਤਾ ਪਿੰਡ ਆਵਣਾ ਦੇ ਨੀਰ ਧਾਰ ਲੈ ਗੋਲੀ ਮਾਰੋ ਇਹੋ ਜੇ ਬਨੌਟੀ ਯਾਰ ਦਾ ਗੋਲੀ ਮਾਰੋ ਇਹੋ ਜੇ ਬਨੌਟੀ ਯਾਰ ਦਾ
आवाज दा सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com www.migrationagent.com Migration Agent Registration Number 0851410
10 to 15 saal de tajurbe naal Australia de Melbourne vich je tusi IELTS ya PTE naal sambandhit courses karna chahunde ho ta Lakshya PTE Melbourne de rahe ne outstanding coaching for PTE and IELTS at very affordable prices Lakshya PTE Coaching Institute pure Australia vich apni sevaavan de rahe ne face to face IELTS te PTE preparation classes to ilawa tusi online PTE classes vi laga sakde ho vadheri jankari layi call karo Samita Sharma 0404-527-518 ya visit karo www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428895564
ਆ ਰਹੇ ਨੇ ਹੌਸਲੇ ਬੁਲੰਦ ਦਿਲਜੀਤ ਦੋਸਾਂਝ ਸੋਨਮ ਬਾਜਵਾ ਐਂਡ ਸ਼ਹਿਨਾਜ਼ ਗਿੱਲ ਹੌਸਲਾ ਰੱਖ
ਮੈਨੂੰ ਪਿਆਰ ਕੀਤਾ ਸੀ ਇਹਨੇ ਮੇਰੇ ਨਾਲ ਆ ਕੀਤਾ
ਇਹ ਮੈਂ ਪਿਆਰ ਹੀ ਕੀਤਾ ਜੀ
Diljit Dind and Diljit Dosanjh present a unique, pleasing romantic comedy, Hausla Rakhe.
Bye, Daddy!
Daddy, Daddy, kya ka tu Daddy ko walana kaise din? Tenu kinni yaar kya bar veera kana kare Daddy kana?
Aunda janda akhi de na marve zalma.
Distribution by White Hill Studios. 15 October ton tuhaade nazdeeki cinema ghara vich Hausla Rakhe.
अपने करियर नु नवीं ऊंचाइयां देन दे लई आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इथे स्टूडेंट्स नु दिता जांदा है हेल्दी ते हार्मोनियस स्टडिंग एनवायरनमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज एलवाल 30 हर्शल स्ट्रीट ब्रिस्बेन क्यूएलडी 4000 ब्रिस्बेन The education the shopping hub the bilkul vich for more information call 617-3106-5394
oh sharma ji aaj bade khush lag rahe ho ki gall hai
haan ji kapoor sahab gall hi khushi di hai last week assi income tax return file kiti si te aaj mere account de vich 4500 te meri wife de account de vich $6000 as tax refund transfer ho vi gaya hai
acha ek gall ta dasso tusi apni tax return file kitho kiti hai
meri te meri puri family di return file karde ne melbourne de accountant smart group wale ਉਹ ਵੀ ਫੋਨ ਤੇ ਹੀ ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ
ਅੱਛਾ ਅਕਾਊਂਟੈਂਟ ਸਮਾਰਟ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au
ਰੁਕ ਜਾ ਪੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਾਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ ਉਹ ਪਤੀ ਘਰੇ ਹੀ ਆ
ਆਜੋ ਤਾਇਆ ਜੀ ਲੰਘਿਆ
ਉਹ ਪਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ ਪੇਂਟਰਸ ਪਲੰਬਰਸ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ
04253-51001 ਤੇ PSD ਰੈਨੋਵੇਸ਼ਨ ਮੈਲਬੋਰਨ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸੈਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ। ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਉਹ ਬਤੀ ਕਰ ਰਹੀ ਆ
ਆਜੋ ਤਾਇਆ ਜੀ ਲੰਘ ਆਓ।
ਉਹ ਬਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰ, ਪੇਂਟਰ, ਪਲੰਬਰ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253-51001 ਤੇ। PSD ਰੈਨੋਵੇਸ਼ਨ ਮੈਲਬੋਰਨ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਆ ਰਹੇ ਨੇ ਹੌਸਲੇ ਬੁਲੰਦ ਦਿਲਜੀਤ ਦੋਸਾਂਝ, ਸੋਨਮ ਬਾਜਵਾ ਐਂਡ ਸ਼ਹਿਨਾਜ਼ ਗਿੱਲ। ਹੌਸਲਾ ਰੱਖ,
ਮੈਂ ਇਹਨੂੰ ਪਿਆਰ ਕੀਤਾ ਸੀ, ਇਹਨੇ ਮੇਰੇ ਨਾਲ ਆ ਕੀਤਾ।
ਇਹ ਮੈਂ ਪਿਆਰ ਹੀ ਕੀਤਾ ਜੀ।
ਦਿਲਜੀਤ ਫ੍ਰੈਂਡ ਐਂਡ ਦਿਲਜੀਤ ਦੋਸਾਂਝ ਪ੍ਰੈਜ਼ੈਂਟ ਅ ਯੂਨੀਕ ਪੀਸਿੰਗ ਰੋਮਾਂਟਿਕ ਕਾਮੇਡੀ। ਹੌਸਲਾ ਰੱਖ,
ਬਾਏ ਡੈਡੀ।
ਡੈਡੀ ਡੈਡੀ ਕਹਿ ਕੇ ਤੂੰ ਡੈਡੀ ਗਵਾ ਲੈਣਾ ਕਿਸੇ ਦਿਨ, ਤੈਨੂੰ ਕਿੰਨੀ ਵਾਰ ਕਿਹਾ ਬਾਹਰ ਵੀਰਾ ਕਹਿਣਾ, ਘਰੇ ਡੈਡੀ ਕਹਿਣਾ।
ਆਉਂਦਾ ਜਾਂਦਾ ਆ ਖਿੱਦੇ ਨਾ ਮਾਰ ਵੇ ਜ਼ਾਲਮਾ।
ਡਿਸਟ੍ਰੀਬਿਊਸ਼ਨ ਬਾਈ ਵਾਈਟ ਹਿਲ ਸਟੂਡੀਓਜ਼, 15 ਅਕਤੂਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਹੌਸਲਾ ਰੱਖ,
रोटी हजम नहीं होंगी। वरतो गोल्डन ग्रेन फ्लोर मिल दा गरेवाल चक्की आटा, ताजा घट केमिकल दी वरतों वाली कणक जेड़ी के सीधी खेतां चो मिल च लई जांदी। ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डूआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्ट हन। वधेरे जानकारी लई विजिट करो गरेवाल गोल्डन ग्रेन डॉट कॉम डॉट ए यू या फोन करो 04288955564।
द माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल। लक्ष्य माइग्रेशन तो असी हाजर हुंदे आ हरमन रेडियो ते शाम 7 बजे तो लेके 8 बजे तक माइग्रेशन नाल जुड़े हर सवाल दा जवाब लेके।
सो दोस्तो सुनना ना भुल्यो द माइग्रेशन शो विद रोहित मोहन एंड रणबीर सिंह ओनली ऑन हरमन रेडियो।
ओ शर्मा जी अज बड़े खुश लग रहे हो, की गल है?
हां जी कपूर साहब गल ही खुशी दी है। लास्ट वीक असी इनकम टैक्स रिटर्न फाइल की थी ते आज मेरे अकाउंट दे विच 4500 ते मेरी वाइफ दे अकाउंट दे विच $6000 एज टैक्स रिफंड ट्रांसफर हो भी गया।
अच्छा एक गल तां दसो, तुसी अपनी टैक्स रिटर्न फाइल कित्थों कीती है?
मेरी ते मेरी पूरी फैमिली दी रिटर्न फाइल करदे ने मेलबर्न दे अकाउंटेंट स्मार्ट ग्रुप वाले, ओ भी फोन ते ही, जिदे नाल ट्रैवल टाइम सेव हुंदा है।
अच्छा अकाउंटेंट स्मार्ट वाले, ओ ए तां पिछले 10 सालां तों मेरे रेस्टोरेंट अते मेरी ट्रांसपोर्ट कंपनी दा अकाउंट अते टैक्स संभाल रहे ने ते नाल ही ये मेरा सेल्फ मैनेज सुपर एन्यूएशन फंड भी देखदे ने।
कल मैं सरदार हरजीत सिंह जी नु मिलया सी, ओ भी दस रहे सी कि उनां दे फार्म एंड बिजनेस टैक्स एंड अकाउंटिंग दा सारा काम अकाउंटेंट स्मार्ट वाले ही देखदे ने।
तुसी भी किसी तरह दी टैक्स अकाउंटिंग सेल्फ मैनेज सुपर फंड और बिजनेस एडवाइस लई कांटेक्ट करो सरदार गुरसरन सिंह कंडोला ते उनां दी टीम नु। वधेरी जानकारी लई कॉल करो अकाउंटेंट स्मार्ट 03995-9436 या तुसी विजिट कर सकदे हो
लिखो फिर 0399-9594-36। जे किसी ने ईमेल करनी आ ईमेल भी कर सकदा info@accountantsmart.com.au।
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस दी ऐड देन लई जां किसी भी पसंदीदा प्रोग्राम नू स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
जी प्यारे एक बार फिर तो बहुत बहुत जी आया कहने जी हरमन रेडियो ऑस्ट्रेलिया तुसी सुनते पे हो हरमन रेडियो ऑस्ट्रेलिया ते हरमन स्टूडियो प्रोग्राम दे विच असी जुड़े हुए तुहाडे नाल। ਤਾਂ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ request@harmanradio.com ਤੇ ਈਮੇਲ ਭੇਜ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਣਿਆ ਜਿਹੜਾ ਉਹ ਪ੍ਰੋਗਰਾਮ ਤੁਸੀਂ ਭੇਜ ਸਕਦੇ ਹੋ। ਪਰਮਜੀਤ ਸਿੰਘ ਧਾਰੀਵਾਲ ਸਾਹਿਬ ਦੇ ਨਾਲ ਗੱਲਬਾਤ ਹੋ ਰਹੀ ਸੀ ਤੇ ਉਹ ਦਰਮਿਆਨ ਟੈਲੀਫੋਨ ਆ ਗਏ ਤੇ ਤਾਂ ਜੀ ਉਹ ਕਹਿੰਦੇ ਨੇ ਧਾਰੀਵਾਲ ਸਾਹਿਬ ਨਹੀਂ ਆ ਜੀ ਜੀਡੀਪੀ ਸਾਹਿਬ ਆ ਕੀ ਕਹਿੰਦੇ ਧਾਰੀਵਾਲ ਸਾਹਿਬ ਉਦੋਂ ਧਾਰੀਵਾਲ ਸਾਹਿਬ ਵੀ ਕਹਿੰਦੇ ਨੇ ਕੀ ਕਹਿੰਦੇ ਸਾਹਿਬ ਸਾਹਿਬ ਕਹਿੰਦੇ ਤਾਂ ਜੀ ਮੈਂ ਕੱਲ ਸੋਚ ਰਿਹਾ ਸੀ ਕਿ ਸਾਡੇ ਕਹਿੰਦੇ ਆ ਕਿ ਸੂਰਜ ਇੰਨਾ ਕਿਉਂ ਚਮਕਦਾ ਸੀ ਤੁਹਾਡੇ ਜੀ ਇਹ ਤਾਂ ਹੁਣ ਤੁਸੀਂ ਦੱਸ ਸਕਦੇ ਆ ਇੱਥੇ ਤੁਹਾਡੇ ਜਿਹੜਾ ਵਾਤਾਵਰਨ ਸ਼ੁੱਧ ਹੋਊਗਾ ਤੇ ਗੱਡੀਆਂ ਤੋਂ ਤਾਂ ਇੱਧਰ ਵੀ ਬਥੇਰੀਆਂ ਕਹਿੰਦੀਆਂ ਵਾਤਾਵਰਨ ਪਤਾ ਨਹੀਂ ਕਿਹੜੀ ਦੁੱਖ ਸ਼ੁੱਧ ਹੋਇਆ ਬੈਠਾ ਕਹਿੰਦੇ ਸੀ ਇੰਨਾ ਕਿਉਂ ਚਮਕਦਾ ਸੀ ਹੁਣ ਤੁਸੀਂ ਦੱਸਿਆ ਕਿ ਤਾਈ ਸੁਖਪ੍ਰੀਤ ਨੇ ਮੇਕਅਪ ਕੀਤਾ ਸੀ ਲੈ ਬਾਈ ਕਿੱਧਰੋਂ ਗੱਲ ਕਿੱਧਰ ਨੂੰ ਲੈ ਗਿਆ। ਅੱਛਾ ਤਾਈ ਤੇਰੀ ਨੇ ਮੇਕਅਪ ਕੀਤਾ ਭਾਰਤ ਦੇ ਵਿੱਚ ਤੇ ਚਮਕ ਗਿਆ ਸੂਰਜ ਆਸਟ੍ਰੇਲੀਆ ਦੇ ਵਿੱਚ ਬੜੀ ਪੁੱਛਦਾ ਸ਼ਾਹ ਬਾਈ ਉਹਦੀ ਤਾਈ ਦੇ ਮੇਕਅਪ ਦੀ ਲਿਸ਼ਕੋਰ ਪੈਂਦੀ ਸੀ ਕੱਲ ਸਾਡੇ ਇੱਥੇ ਵਾਹ ਬਾਈ ਵਾਹ ਕਮਾਲ ਦੀ ਗੱਲ ਆ ਇਹਦਾ ਮਤਲਬ ਜਦੋਂ ਲੋਲੀ ਇੱਥੇ ਨਹਾਉਂਦਾ ਤੇ ਮੀਂਹ ਤੁਹਾਡੇ ਇੱਥੇ ਪੈਂਦਾ ਦੱਸੋ 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 ਨਹੀਂ ਤਾਂ ਉਦੋਂ ਪਾਲੇ ਨੂੰ ਕਹਿੰਦੇ ਫਸਲਾਂ ਤੁਹਾਡੀਆਂ ਭਰਾ ਦਿੰਦੇ ਫਿਰ ਜੀ ਉਹਨੂੰ ਕਹਿੰਦੇ ਨਵਾ ਦਿੰਦੇ ਆ ਇਵੇਂ ਹੁੰਦਾ ਹੋ ਨਹੀਂ ਏਦਾਂ ਤਾਂ ਪਤਾ ਨੀ ਅੱਛਾ ਵੀ ਜਾਣੀ ਲੋਲੀ ਦੀ ਕੱਲੀ ਭਾਰਤ ਚ ਹੀ ਚੱਲਦੀ ਆ ਹੁਕਮਰੀਤ ਦੀ ਚੱਲਦੀ ਆ ਆਸਟ੍ਰੇਲੀਆ ਅਮਰੀਕਾ ਦੀ ਕਮਾਲ ਆ ਬਈ ਪਰਮਜੀਤ ਸਿੰਘ ਤੇ ਬਹੁਤ ਬਹੁਤ ਸ਼ੁਕਰੀਆ ਜੀ ਧਾਰੀਵਾਲ ਸਾਹਿਬ ਸ਼ੁਕਰੀਆ ਕਹਿੰਦਾ ਤਮੜੀ ਡੰਡ ਲਾ ਗਿਆ ਸ਼ੁਕਰੀਆ ਤਾਂ ਕਰਨਾ ਹੀ ਆ ਅੱਛਾ ਜੀ ਆਹੋ ਤੇ ਲਓ ਫਿਰ ਤਾਇਆ ਜੀ ਅੱਗੇ ਚੱਲਦੇ ਆ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਪ੍ਰੇਮ ਭਾਜੀ ਹੋਰਾਂ ਦੇ ਨਾਲ ਵੀ ਗੱਲਬਾਤ ਕਰਨੇ ਆ ਪ੍ਰੇਮ ਭਾਜੀ ਵੀ ਆਪਾਂ ਨੂੰ ਸੁਣਦੇ ਪਏ ਨੇ ਉਹ ਵਾਲਾ ਪ੍ਰੇਮ ਪ੍ਰੇਮ ਟੈਲੀਫੋਨ ਪਹਿਲਾਂ ਸੁਣ ਲੈਂਦੇ ਗੱਲ ਸੁਣ ਲੈਂਦੇ ਆ ਟੈਲੀਫੋਨ ਕਿਹਦਾ ਆ ਗਿਆ ਉਤੋਂ ਹੀ ਸ਼ੇਰ ਬਗੇ ਜੀ ਲਓ ਜੀ ਤਾਇਆ ਜੀ ਹੈਲੋ ਮੈਨੂੰ
ਕੰਨਾਂ ਨੂੰ ਫੋਨ ਲਾ ਕੇ ਸੁਣ ਰਿਹਾ ਜੀ ਮੈਂ ਡਰਾਈਵਰ ਮਤਲਬ ਫੋਨ ਲੈ ਰਿਹਾ ਸੀ ਤੇ ਤੁਹਾਡੀ ਇੱਕ ਗੱਲ ਦੇ ਮੈਨੂੰ ਇੰਨਾ ਆਇਆ ਤੇ ਸੋਰੀ ਮੈਨੂੰ ਕਹਿੰਦੇ ਮੈਨੂੰ ਕੀ ਹੋ ਗਿਆ ਮੈਂ ਮੇਰੀਆਂ ਬੱਕੀਆਂ ਟੁੱਟ ਗਿਆ ਤਾਇਆ ਜੀ
ਕਿਹੜੀ ਗੱਲ ਤੈਨੂੰ ਬਾਹਲੀ ਦਿਲ ਤੇ ਲੱਗ ਗਈ ਆ
ਗੋਰੀ ਨੂੰ ਮੈਂ ਤੈਨੂੰ ਮੈਂ ਕੀ ਦੱਸਾਂ ਤੈਨੂੰ ਲੈਂਗੀ ਨੀ ਸਮਝਦੀ ਤੈਨੂੰ ਮੈਂ ਸੁਣਾ ਦਿੰਦਾ ਉਹ ਜਿਹੜਾ ਘਰ ਵਾਲਾ ਜਿਹੜਾ ਪੰਚਾਇਤ ਚ ਫੈਸਲਾ ਨੀ ਹੋਇਆ ਤੁਹਾਡਾ
ਆਹੋ
ਕਹਿੰਦਾ ਵੀ ਮੇਰੀ ਤਾਂ ਪੰਦਰਾਂ ਮੈਂ ਤਾਂ ਪੰਦਰਾਂ ਚੌਦਾਂ ਪੰਦਰਾਂ ਵਾਲਾ ਗੱਲ ਫਿਰ ਉਹ ਨੀ ਕਹਿੰਦਾ ਕਹਿੰਦਾ ਤੁਹਾਡੀਆਂ ਕਿੰਨੀਆਂ ਗੱਲ ਫਿਰ ਕਹਿੰਦਾ ਜੀ ਮੇਰੀਆਂ ਦੋ ਤੇ ਉਹ ਘਰ ਵਾਲੀ ਨੀ ਮੇਰੇ ਘਰ ਵਾਲੀ ਕਹਿੰਦੀ ਮੇਰੇ ਤਾਂ ਚੌਦਾਂ ਪੰਦਰਾਂ ਉੱਚੀ
ਨਹੀਂ ਇਹ ਸੱਚੀ ਆ ਭਰਾਵਾ ਇੱਥੇ ਤੇ ਫੈਸਲਾ ਕਰਨਾ ਔਖਾ ਹੋਇਆ ਤੈਨੂੰ ਦੰਦੀਆਂ ਕਰਨਾ
ਮੈਨੂੰ ਨਾ ਗੱਲਾਂ ਮੇਰੇ ਦੋਸਤ ਸੀ ਨੇ ਤਾਂ ਮੂਹਰੇ ਆ ਗਏ ਮੈਂ ਬਿਜੀ ਸੀ ਪਰ ਅੱਜ ਮੈਂ ਕਾਲ ਕਰਨੀ ਪਈ ਮੇਰੇ ਦਾਦਾ ਜੀ ਸਰਪੰਚ
ਹੋਏ ਅੱਛਾ
ਤੇ ਉਹ ਮਰਕਨ ਨੇਵੀ ਦੇ ਵਿੱਚ ਆਏ ਹੋਏ ਸੀ ਤੇ ਗੱਲ ਗੁਲ ਬੜੀ ਆਉਂਦੀ ਸੀ ਅਫਸਰ ਰਹੇ ਹੋਏ ਸੀਗੇ ਤੇ ਸਾਡੇ ਨਾ ਏਦਾਂ ਵਿਹੜੇ ਦੇ ਕੋਈ ਮਤਲਬ ਸੀਗੀ ਦੂਜੀ ਆਪਣੇ ਜਿਹੜੇ ਆਪਣੇ ਸਿੱਖਾਂ ਦੀ ਕੋਈ ਲੇਡੀ ਨੂੰ ਨਾ ਦਵਾਈ ਪੀ ਲਈ ਮੈਨੂੰ ਸੀਨ ਦੋਨੇ ਚੇਤੇ ਆ ਗਏ ਤਾਂ ਮੇਰਾ ਉਹਦਾ ਹਾਸਾ ਹੀ ਨਿਕਲ ਜਾਂਦਾ ਤੇ ਉਹਨੇ ਨਾ ਦਵਾਈ ਪੀ ਲਈ ਕਿੱਥੇ ਉਹ ਡਰਾਬੇ ਦੇ ਦਿੰਦੀ ਸੀ ਆਪਦੇ ਘਰ ਵਾਲੇ ਨੂੰ ਵੀ ਮੈਂ ਪੇਕੇ ਜਾਣਾ ਉਹ ਅੱਧੀ ਡੋਲ ਲੈਂਦੀ ਸੀ ਅੱਧੀ ਸਿਰ ਚ ਪਾ ਲੈਂਦੀ ਸੀਗੀ
ਅੱਛਾ ਮੈਂ ਖਾਈ ਜਾਵੇ ਪੀਪੀ ਹੋਣੀ
ਹਾਂ ਵੀ ਦਵਾਈ ਉਹ ਸਾਡੇ ਚੱਕ ਕੇ ਨਾ ਜਾਨੀ ਕਿ ਉਹ ਬੋਲਣੋਂ ਹਟ ਗਈ ਤੇ ਸਿਰ ਤੁਰ ਚ ਪਾਈ ਤੇ ਸਾਡੇ ਚੱਕ ਕੇ ਮਤਲਬ ਘਰੇ ਬੈਨ ਦੇ ਵਿੱਚ ਪਾ ਕੇ ਨਾ ਸਾਡੇ ਘਰੇ ਲਿਆਏ ਉਹਨੂੰ ਮਰ ਗਈ ਉਹਨੂੰ ਕਹਿੰਦੇ ਚਲੋ ਅਸੀਂ ਮੈਂ ਸੀਗਾ 13-14 ਸਾਲਾਂ ਦਾ ਉਦੋਂ ਚਲੋ ਘਰ ਦੇ ਕਹਿੰਦੇ ਪਾਣੀ ਪੂਣੀ ਵੀ ਦਿਓ ਜਦੋਂ ਸਾਡਾ ਕਹਿੰਦਾ ਵੀ ਮੈਂ ਤਾਂ 2-3 ਵਾਰ ਅੱਗੇ ਵੀ ਦੇਖਿਆ ਕਹਿੰਦਾ ਮੈਂ ਇਹਨੂੰ ਕੋਈ ਗੱਲ ਨੀ ਮੈਂ ਦੇਖਦਾ ਤੁਸੀਂ ਸਾਰੇ ਜਾਣੇ ਪਰੇ ਹਟੋ ਸਕੂਟਰ ਤੇ ਬੈਠੀ ਜਾਂਦੀ ਸੀ ਪਰਸੋਂ ਚੌਥੇ ਤਾਇਆ ਜੀ ਉੱਠ ਕੇ ਪਤਾ ਕੀ ਕਹਿੰਦੀ ਦਾਦਾ ਜੀ ਤੂੰ ਝੂਠ ਬੋਲਦਾ
ਬਾਈ ਤੁਹਾਡੇ ਦਾਦੇ ਨੇ ਸਾਡੇ ਨਾਲ ਉਹਨਾਂ ਫੈਸਲਾ ਕੀਤਾ
ਕਹਿੰਦੀ ਕਹਿੰਦੀ ਦਾਦਾ ਜੀ ਤੂੰ ਝੂਠ ਬੋਲਦਾ ਮੈਂ ਤਾਂ ਕੱਲ ਕੱਖ ਲੈਣ ਗਈ ਸੀ ਉਹ ਟਾਈਮ
ਉਹ ਬਾਬਾ ਇਹ ਤੇ ਕਿਸੇ ਫਿਲਮ ਚ ਸੀਨ ਪਾਉਣਾ ਚਾਹੀਦਾ ਸਹੀ ਗੱਲ ਆ
ਉਹ ਗੱਲਾਂ ਮੇਰੀਆਂ ਤਾਂ ਮੈਂ ਫੂਡ ਲੈਂਦਾ ਜੀ ਮੇਰੇ ਸੌ ਲੱਗਿਆ ਦੇਖ ਲਓ ਮੈਂ ਹੁਣ ਵੀ ਹੱਸਾਂ ਮੈਂ ਉਦੋਂ ਤਾਂ ਹੱਸੀ ਹੋਈ ਜਾਂਦਾ ਕਈ ਵਾਰ ਸੱਚ ਵੀ ਜਿਆਦਾ ਬੋਲਿਆ ਨਾ ਉਹ ਆ ਜਾਂਦਾ ਮੂਹਰੇ ਤੇ ਮੁੜ ਕੇ ਤਾਇਆ ਜੀ ਵੀ ਉਹਨੇ ਮੁੜ ਕੇ ਦਵਾਈ ਨੀ ਪੀਤੀ ਉਹ ਕਹਿੰਦਾ ਪੰਜੇ ਕਹਿੰਦਾ ਤੀ ਇੱਕ ਦਿਨ ਕਹਿਣ ਦੀ ਡਰਾਬੇ ਵਿਚਾਰਾ ਪੂਰਾ ਕਰਦਾ ਸਿੱਧਾ ਸੀਗਾ ਉਹਨੂੰ ਆਪਣੇ ਕੀ ਡੋਲ ਮੈਂ ਦਵਾਈ ਮਿਲੀ ਦਵਾ ਮਿਲੀ ਉਹ ਬਾਪੂ ਸਾਡਾ ਕਹਿੰਦਾ ਇਹਨੇ ਮਰਾਤਾ ਕੀ ਕੀਤੀ ਅੱਜ ਇਹਨੂੰ ਸੈੱਟ ਕਰਦੇ ਆ ਕਹਿੰਦਾ ਉਹ ਗੱਲ ਤਾਂ ਇਹ ਤੇਰੀ ਆ ਵੀ ਤੁਸੀਂ ਪੰਚਾਇਤ ਹੁਣ ਇਹੋ ਜਿਹੇ ਫੈਸਲੇ ਕਰਦੇ ਹੋ
ਕਮਾਲ ਆ ਬਾਈ ਕਮਾਲ ਦਾਦਾ ਵੀ ਤੁਹਾਡਾ ਬਾਈ ਪਹੁੰਚੀ ਹੋਈ ਚੀਜ਼ ਸੀ ਉਹਨੂੰ ਪਤਾ ਸੀ ਵੀ ਠਾਉਣਾ ਇਹਨੂੰ ਕਿਦਾਂ ਠਾਉਣਾ ਇਹਨੂੰ ਕਿਦਾਂ
ਬੜੇ ਪੁਰਾਣੀ ਪੜ੍ਹੇ ਲਿਖੇ ਸੀਗੇ ਤੇ ਮਾਪੇ ਨੇਵੀ ਦੇ ਵਿੱਚੋਂ ਮਤਲਬ ਰਿਟਾਇਰਮੈਂਟ ਹੋ ਕੇ ਆਏ ਸੀਗੇ ਤੇ ਵਧੀਆ ਪਿੰਡ ਦੇ ਵਿੱਚ ਚਲੋ ਹੁਣ ਤਾਂ ਵਿਚਾਰੇ ਨਹੀਂ ਇਸ ਦੁਨੀਆ ਤੇ ਪਰ ਉਹਨਾਂ ਨੇ ਨਾ ਵਧੀਆ ਯਾਨੀ ਕਿ ਕੰਮ ਵੀ 10 ਸਾਲ ਲਗਾਤਾਰ ਸਰਪੰਚੀ ਕੀਤੀ ਹੈ ਮਤਲਬ ਦੋ ਵਾਰੀ
ਨਹੀਂ ਜਿਹੜਾ ਦੇਖੋ ਨੇਵੀ ਦੇ ਵਿੱਚ ਇੱਕ ਬੜੀ ਮਾਨ ਸਨਮਾਨ ਵਾਲੀ ਗੱਲ ਆ ਤਾਂ ਉਹਨਾਂ ਸਮਿਆਂ ਦੇ ਵਿੱਚ ਮੈਂ ਸਮਝਦਾ ਜੇ ਪੁਰਾਣੇ ਸਮੇਂ ਚ ਜਿਹੜੇ ਨੇਵੀ ਜੇ ਦਾਦਾ ਸੀ ਤੁਹਾਡੇ ਤੇ ਮੈਂ ਸਮਝਦਾ ਵੀ ਪਹਿਲੀਆਂ ਦੇ ਵਿੱਚ ਉਹਨਾਂ ਨੇ ਡਿਊਟੀ ਕੀਤੀ ਤੇ ਪਹਿਲੀਆਂ ਦੇ ਵਿੱਚ ਜਿਹੜਾ ਡਿਊਟੀ ਕਰਦਾ ਸੀ ਚੰਗੇ ਪੜ੍ਹੇ ਹੋਣਗੇ ਉਹ ਮਤਲਬ ਅੰਗਰੇਜ਼ੀ ਤੋਂ ਮੈਂ ਸਮਝਦਾ ਤੁਹਾਡੇ ਨਾਲੋਂ ਜ਼ਿਆਦਾ ਤੋਂ ਜਾਣਦੇ ਹੋਣਗੇ ਅੰਗਰੇਜ਼ੀ
ਜੀ ਸਾਨੂੰ ਸਾਰਿਆਂ ਨੂੰ ਹੁਣ ਕੈਨੇਡਾ ਦੇ ਵਿੱਚ ਡੈਥ ਹੋਈ ਆ, ਮੇਰੇ ਬ੍ਰਦਰ ਨੂੰ, ਮੇਰੇ ਚਾਚਿਆਂ ਨੂੰ, ਸਾਰਿਆਂ ਨੂੰ ਲਾਇਸੈਂਸ ਉਹਨਾਂ ਨੇ ਲੈ ਕੇ ਦਿੱਤੇ ਪੜਾ ਪੜਾ ਕੇ ਕੈਨੇਡਾ ਚ।
ਕਿਆ ਬਾਤ! ਨਹੀਂ ਮੈਂ ਤੁਹਾਨੂੰ ਦੱਸਿਆ ਨਾ, ਜਿਹੜੇ ਉਦੋਂ ਦਸ ਬੜੇ ਸੀ ਉਹ ਅੰਗਰੇਜ਼ੀ ਐਮ ਫਰਾਟੇਦਾਰ ਬੋਲਦੇ ਸੀ।
ਉਹ ਜੀ ਮੈਨੂੰ ਮੇਰਾ ਬਾਪੂ ਦੱਸਦਾ ਸੀ ਜਦੋਂ ਇਹ ਗੱਲ ਕੀਤੀ, ਕਿਉਂਕਿ ਹੁਣ ਕੈਨੇਡਾ ਚ ਮੇਰੀ ਗੱਲ ਹੋ ਗਈ, ਹੁਣ ਉਹਨਾਂ ਦੀ 2019 ਚ ਨਾ ਡੈਥ ਹੋ ਗਈ, ਤੇ ਮੈਨੂੰ ਕਹਿੰਦਾ ਵੀ ਮੈਂ ਨਾ ਸੰਨ 76 ਦੇ ਵਿੱਚ ਤੁਹਾਡੇ ਮੈਲਬੋਰਨ ਆ ਜਗ੍ਹਾ ਤੇ ਸ਼ਿਪ ਦੇ ਵਿੱਚ ਆਇਆ ਸੀਗਾ।
ਕਿਆ ਬਾਤ ਆ! ਅੱਛਾ, ਉਹ ਤੋਂ ਜਾਂਦੇ ਆਉਂਦੇ ਰਹੇ ਇਹ ਬਹੁਤ ਬਾਬਾ? ਜੇ ਤੂੰ ਕਿਤੇ ਪਹਿਲਾਂ ਦੱਸਦਾ ਨਾ ਉਹਨਾਂ ਦੇ ਨਾਲ ਇੰਟਰਵਿਊ ਜਾਂ ਕੋਈ ਗੱਲ ਕਰਦੇ, ਕਿਉਂਕਿ ਉਹਨਾਂ ਕੋਲ ਜਿੰਨਾ ਤਜਰਬਾ ਹੋਣਾ ਉਸ ਸਮੇਂ ਦੇ ਵਿੱਚ ਮੈਂ ਸਮਝਦਾ ਕਿਸੇ ਕੋਲ ਹੋਣਾ ਨੀ। ਸਫ਼ਰ ਸੜਕਾਂ ਵਾਲਿਆਂ ਕੋਲ ਦੇਖੋ, ਤੁਸੀਂ ਟਰੱਕ ਚਲਾਉਂਦੇ ਆ ਤੇ ਤੁਹਾਡੇ ਕੋਲ ਕਿੰਨਾ ਤਜਰਬਾ, ਨਾਲੇ ਤੁਸੀਂ ਰੋਡ ਤੇ ਆ, ਤਾਂ ਜਿਹੜਾ ਸਮੁੰਦਰ ਦੇ ਵਿੱਚ ਸਫ਼ਰ ਕਰਦਾ ਉਹਦੇ ਕੋਲ ਤਜਰਬਾ ਕੋਈ ਘੱਟ ਹੋਊਗਾ?
ਨਾ ਨਾ ਤਾਇਆ ਜੀ, ਬਹੁਤ ਜ਼ਿਆਦਾ। ਯਾਨੀ ਕਿ ਤਾਇਆ ਜੀ ਦੱਸਦਾ ਵੀ ਆਪਣੇ ਨਾ ਸਾਡੇ ਜਿਵੇਂ ਤੁਸੀਂ ਪਿੰਡ ਕੋਈ ਅਗਲਾ ਲੱਗਦੀ ਆ ਫੁਗਲੀ ਜੀ, ਅਗਲਾ ਕਹਿੰਦਾ ਖਾਲੀ ਫੁਗਲੀ ਰੇਡੀਓ ਤੇ ਬੋਲਦਾ। ਮੇਰਾ ਪਿੰਡ ਹੈਗਾ ਕਮਾਲਪੁਰਾ ਜ਼ਿਲ੍ਹਾ ਜਗਰਾਉਂ ਦੇ ਵਿੱਚ, ਉਹ ਨਾ ਇੰਗਲੈਂਡ ਦੇ ਵਿੱਚੋਂ ਬਲੈਕ ਐਂਡ ਵਾਈਟ ਟੀਵੀ ਲੈ ਕੇ ਆਈ ਸੀ ਪਹਿਲਾਂ, ਤੇ ਸਾਨੂੰ ਟੈਲੀਵਿਜ਼ਨ ਵਾਲੇ ਕਹਿੰਦੇ ਆ ਪਿੰਡ ਦੇ ਵਿੱਚ।
ਅੱਛਾ,
ਇੰਗਲੈਂਡ ਚੋਂ ਲੈ ਕੇ ਆਏ ਸੀ ਉਹ,
ਕਮਾਲ।
ਫਿਰ ਉਹ ਟੈਲੀਵਿਜ਼ਨ ਪਹਿਲਾਂ ਉਦੋਂ ਪਿੰਡਾਂ ਜਿਵੇਂ ਟੈਲੀਵਿਜ਼ਨ ਕਿਹੜਾ ਹੁੰਦੇ ਸੀਗੇ, ਤਾਂ ਸਾਰਿਆਂ ਨੇ ਦੇਖਣ ਆਉਣਾ, ਤਾਂ ਸਾਨੂੰ ਹੁਣ ਜੇ ਕੋਈ ਨਹੀਂ ਪੁਰਾਣੇ ਜੇ ਕੋਈ ਜਾਣਦਾ ਤਾਂ ਅਗਲਾ ਕਹਿੰਦਾ ਟੈਲੀਵਿਜ਼ਨ ਵਾਲੇ ਘਰੇ ਜਾਣਾ, ਸਾਨੂੰ ਤੁਹਾਨੂੰ ਕੋਈ ਬੰਦਾ ਸਾਡੇ ਘਰੇ ਬਚਾ ਦੇ।
ਪਹਿਲਾਂ ਅੱਲ ਜਿਹੜੀ ਆ ਬੰਦੇ ਦੀ ਪੈਂਦੀ ਜਾਈਦਾ ਸੀ, ਜੇ ਕਿਸੇ ਨੇ ਪੱਕਾ ਮਕਾਨ ਬਣਾ ਲਿਆ ਸਾਰਿਆਂ ਦੇ ਕੱਚੇ, ਉਹਨੂੰ ਪੱਕਿਆਂ ਵਾਲੇ ਕਹਿਣ ਲੱਗ ਪਿਆ। ਸਾਡੇ ਘਰ ਚ ਟਾਹਲੀ ਸੀ, ਕਿਸੇ ਦੇ ਘਰਾਂ ਚ ਟਾਹਲੀਆਂ ਨੀ ਸੀ ਬਾਲੀਆਂ, ਖੂਹਾਂ ਤੇ ਹੁੰਦੀਆਂ ਮੋਟਰਾਂ। ਸਾਡੇ ਘਰ ਤੇ ਵਿਹੜਾ ਹੀ ਏਡਾ ਸੀ, ਕਿੱਲੇ ਚ ਵਿਹੜਾ ਸੀ, ਟਾਹਲੀ ਲਾਈ ਸੀ ਏਡਾ ਵਿਹੜਾ, ਉਹ ਸਾਡੇ ਟਾਹਲੀ ਵਾਲੇ ਸਾਨੂੰ ਕਹਿੰਦੇ ਹਾਲੇ ਤੱਕ। ਕਿਸੇ ਨੂੰ ਉਹ ਮੈਂ ਤਾਂ ਤੇਰੀ ਵੀ ਗੱਲ ਕੀਤੀ ਟੇਬਲ ਵਾਲੀ, ਤੂੰ ਸੁਣੀ ਹੋਣੀ ਆ ਟੇਬਲ ਵਾਲੀ, ਟੇਬਲ ਵਾਲੀ ਨੀ ਕੀਤੀ ਮੈਂ, ਤੂੰ ਸੁਣੀ ਨੀ ਫੇਰ ਉਹ। ਮੈਂ ਕਿਹਾ ਸਰਕਾਰ ਦਿੰਦੀ ਆ ਟੇਬਲਾਂ ਦੇ ਹਿਸਾਬ ਨਾ ਪੈਸਾ ਰੈਸਟੋਰੈਂਟ ਵਾਲਿਆਂ ਨੂੰ। ਮੈਂ ਕਿਹਾ ਹੰਸਰਾ ਸਾਹਿਬ ਕਹਿੰਦੇ ਜੇ ਪਤਾ ਹੁੰਦਾ ਇੱਦਾਂ ਮਿਲਦੇ ਵੀ ਉਹ ਘਰ ਵਾਲੇ ਟੇਬਲ ਵੀ ਰਖਾ ਦੇਣੇ ਸੀ ਉਸ ਰੈਸਟੋਰੈਂਟ ਚ। ਖੇਡਦਾ ਸੀ
ਮੈਂ ਰੇਡੀਓ ਛੋਟਾ ਮੈਂ ਲਾਇਆ ਨਾ, ਮੈਂ ਮਤਲਬ ਪਲਾਜ਼ੇ ਤੋਂ ਮਤਲਬ ਲੈ ਕੇ ਸਮਾਨ ਛੋਟਾ ਜਿਹਾ ਦੁਕਾਨਾਂ ਤੋਂ ਸਾਰੀਆਂ ਬੰਦਾ, ਪਰ ਇੱਕ ਦੁਕਾਨ ਉਹ ਕੋਈ ਮੈਨੂੰ ਜ਼ਰੀ ਜਿਹੀ ਸ਼ੌਪ ਸੀ ਉੱਥੇ ਮੈਂ ਜਾਣਾ ਜੀ, ਉਹ ਲੈ ਕੇ ਮੈਂ ਹੈਡਫੋਨ ਲਾ ਕੇ ਥੋੜਾ ਟਾਈਮ ਲੱਗਿਆ, ਤੇ ਮੈਂ ਚੱਲ ਯਾਰ ਭੁੱਖ ਲੱਗੀ ਆ ਕੁਛ ਡਰਾਈਵੇ ਨਾਲੇ, ਚੱਲ ਮੈਂ ਰੇਡੀਓ ਸੁਣਦਾ ਜਾਣ ਉਹ ਮੈਂ ਹਜੇ ਪਿੱਛਾ ਤੇ ਪੁੱਛਿਆ ਦੋ ਤਿੰਨ ਗੱਡੀਆਂ ਤੁਹਾਡੀ ਉਹ ਗੱਲ ਚੱਲ ਪਈ ਮੇਰੀ, ਤਾਂ ਮੇਰਾ ਨਾ ਸਿਰ ਸੌ ਲੱਗੇ ਉਸ ਤੋਂ ਪਿੱਛੇ ਸਿਰ ਦੁਖਣ ਲੱਗ ਗਿਆ ਇੰਨਾ ਮੈਂ ਹੱਸਿਆ ਉਹਦਾ। ਕਹਿੰਦਾ ਬੰਦਾ ਕਹਿੰਦਾ ਜੀ ਮੇਰੀਆਂ ਕਹਿੰਦੇ ਦੋ ਕਹਿੰਦੇ ਮੇਰੀ ਲੱਗ ਰਹੀ ਚੌਦਾਂ ਪੰਦਰਾਂ ਨਾਲ
ਹੁਣ ਹਲੇ ਫੈਸਲਾ ਪ੍ਰਵਾਨ ਕਰਨਾ ਕੋਈ ਨੀ ਤੇ ਉਹ ਬਹੁਤ ਤੂੰ ਵੀ
ਤੂੰ
ਵੀ ਐਂਡ ਨੀ ਹੋਈਆਂ ਦੁਨੀਆਂ ਐਂਡ ਕਰਦੀ ਭਰਾਵਾ ਐਂ ਦੱਸਣ ਉਹਨੇ ਹੁਣ ਬੰਦ ਕਰਦਾ ਲਓ ਜੀ ਅਸੀਂ ਹੁਣੇ ਸੁਣਾ ਦਿੰਦੇ ਬਹੁਤ ਸ਼ੁਕਰੀਆ ਜੀ ਤੁਹਾਡਾ ਹੰਸਰਾ ਸਾਹਿਬ ਬਹੁਤ ਸ਼ੁਕਰੀਆ। ਨਹੀਂ ਤੁਸੀਂ ਟੈਨਸ਼ਨ ਨਾ ਲਓ ਸਾਰੀਆਂ,
ਜਿਵੇਂ ਲੋਕਡਾਊਨ ਦੇ ਵਿੱਚ ਜਿੱਦਾਂ ਬੰਦੇ ਡਿਪਰੈਸ਼ਨ ਚ ਏਦਾਂ ਆਪਾਂ ਤਾਂ ਬੜੀ ਪਰਵਾਹ ਨੀ ਕਰੀਦੀ, ਜਿਵੇਂ ਤੁਹਾਡਾ ਕੋਈ ਪ੍ਰੋਗਰਾਮ ਲਾ ਲਏ ਜਾਂ ਕੋਈ ਵਧੀਆ ਗਾਣਾ ਸੁਣ ਲਿਆ ਉਹ ਬੰਦੇ ਦਾ ਏਦਾਂ ਟਾਈਮ ਰਹਿੰਦਾ, ਬਾਕੀ ਜ਼ਿੰਦਗੀ ਚ ਘਾਟੇ ਵਾਧੇ ਤਾਂ ਚੱਲਦੇ ਰਹਿੰਦੇ ਜੀ।
ਇਹ ਤਾਂ ਹੈ ਹੀ, ਇਹ ਤਾਂ ਹੈ ਯਾਰ ਜ਼ਿੰਦਗੀ ਚ ਸੰਘਰਸ਼ ਜਾਂ ਉਤਾਹ ਚੜਾ, ਜਿਹੜਾ ਹਿੰਮਤੀ ਬੰਦਾ ਉਹ ਸਾਰਾ ਕੁਛ ਕਰ ਲੈਂਦਾ। ਵੱਡੇ ਸ਼ਿਪ ਹੋਣ ਨਾ ਦਾਦੇ ਤੁਹਾਡੇ ਨੂੰ ਪਤਾ ਹੋਣਾ, ਵੱਡੇ ਸ਼ਿਪ ਆ ਜਿਹੜੀਆਂ ਵੱਡੇ ਵੱਡੇ ਜਵਾਰ ਪਾਟੇ ਵੱਡੀਆਂ ਵੱਡੀਆਂ ਲਹਿਰਾਂ ਨੂੰ ਵੀ ਜਰ ਜਾਂਦੇ, ਛੋਟੀਆਂ ਛੋਟੀਆਂ ਕਿਸ਼ਤੀਆਂ ਥੱਲੇ ਆਉਂਦੀਆਂ। ਚੰਗੀ ਗੱਲ ਆ, ਸੁਣਾ ਸਾਨੂੰ ਭੇਜਿਓ, ਬਹੁਤ ਚੰਗਾ ਲੱਗੂ ਸਾਨੂੰ ਵੀ ਤੇ ਠੀਕ ਆ। ਅੰਦਰਾ ਸਾਹਿਬ ਸਾਨੂੰ ਸੁਣਾਉਣੇ ਫਿਰ ਗਰੇਵਾਲ ਦਾ ਗੀਤ ਫਿਰ
ਓਕੇ
ਲਾ ਵੀ ਇਹ ਸੀ ਹੰਸਰਾ ਸਾਹਿਬ। ਇਹਨੂੰ ਭਈਆ ਦਾ ਫੈਸਲਾ ਬੜਾ ਵਧੀਆ ਲੱਗਾ। ਦਾ ਫੈਸਲਾ ਨੀ, ਇਹ ਕੇਸ ਬੜਾ ਵਧੀਆ ਲੱਗਾ। ਕੇਸ ਉਹਨਾਂ ਨੂੰ ਜਿਆਦਾ ਐਡਵੈਂਚਰ ਲੱਗਾ, ਐਡਵੈਂਚਰ ਹੀ ਹੁੰਦਾ ਐਡਵੈਂਚਰ। ਲਲਿਤਾ ਜੀ ਅੱਗੇ ਪ੍ਰੇਮ ਕੁਮਾਰ ਇਟਲੀ ਵਾਲੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ। ਸਤਿ ਸ੍ਰੀ ਅਕਾਲ ਪ੍ਰੇਮ, ਉਹ ਗੱਲਬਾਤ ਯਾਰ ਵਿਚੇ ਰਹਿ ਗਈ ਤੇਰੇ ਨਾਲ ਗੱਲ ਕਰਨੀ। ਕਹਿੰਦੇ ਜੀ ਖਾਨ ਦੇ ਗੋਲ ਗੱਪੇ ਸੁਖਪ੍ਰੀਤ ਤਾਈ ਦੇ ਨਾਲ ਕੱਲ ਲੈ ਬਈ, ਇਹਦੀ ਗੱਲ ਉੱਥੇ ਹੀ ਆੜੀ ਆ। ਇਹਨੂੰ ਐ ਲੱਗਦਾ ਵੀ ਖਰੇ ਹੋਰ ਕਿਸੇ ਨਾਲ ਗੋਲ ਗੱਪੇ ਮੈਂ ਖਾ ਸਕਦਾ ਹੀ ਨੀ, ਮਤਲਬ ਕਹਿਣ ਦਾ ਭਾਵ ਤੇਰੀ ਤਾਈ ਨਾਲ ਹੀ
ਜੀ,
ਉਹ ਤਾਈ ਰੇਸ਼ਮ ਡੋਰੀ ਨਾਲ। ਹਾਂ ਰੇਸ਼ਮ ਡੋਰੀ ਨਾਲ ਖਾਣੇ, ਹੋਰ ਕਿਸੇ ਨਾਲ ਖਾਣ ਦਿੰਦੀ ਹੋ। ਕਹਿੰਦੇ ਮੇਲੇ ਦੇ ਵਿਚ ਤਾਂ ਨਾਲ ਨਾਲ ਰਹਿ ਹੋਣੇ, ਕਿਉਂ ਕੀ ਗੱਲ ਆ? ਹੁਣ ਦੰਦਲ ਪੈਂਦੀ ਜਾਂ ਉਹ ਮੇਲੇ ਚ ਲੇਟਣ ਲੱਗ ਜਾਂਦੀ ਸੀ, ਨਾਲ ਨਾਲ ਰਹਿਣਾ ਜਰੂਰੀ। ਸੁਣਿਆ ਨਾਲ ਨਾਲ ਤਲੋ ਲਪ੍ਰੀਤ ਸੀ ਤਾਂ ਰਹਿਣਾ ਵੀ ਚਾਹੀਦਾ। ਹਾਂਜੀ ਜਰੂਰ, ਮੇਲੇ ਗੇਲੇ ਕਿਤੇ ਬੰਦਾ ਨਾਲ ਕੋਈ ਹੋਣਾ ਵੀ ਚਾਹੀਦਾ, ਕੱਲੇ ਦਾ ਕਾਹਦਾ ਮੇਲਾ। ਕਹਿੰਦੇ ਜੀ ਦੱਸ ਦੋ ਕੱਲ ਦੀਆਂ ਕੋਈ ਗੱਲਾਂ। ਕੱਲ ਦੀਆਂ ਗੱਲਾਂ ਤੈਨੂੰ ਇੱਕ ਸੁਣਾਈਆਂ, ਕੱਲ ਦੀਆਂ ਗੱਲਾਂ ਤੇ ਸਾਰਾ ਮੇਲਾ ਨਾ ਮੈਂ ਢਾਡੀ ਵਾਰਾਂ ਸੁਣ ਸੁਣ ਲਗਾ। ਹੁਣ ਕਹਿ ਤਾਂ ਮੈਂ ਤੈਨੂੰ ਵਾਰ ਸੁਣਾ ਦੇਣਾ ਹਰਾਲ ਹਲੀ ਸਿੰਘ ਨਲਵੇ ਦੀ ਜਿਹੜੀ ਮੈਂ ਸੁਣੀ। ਤਾਂ ਹੀ ਤਾਇਆ ਜੀ ਸੱਚੀ ਨਹੀਂ ਦੱਸ ਰਹੇ ਤੁਸੀਂ ਸੁਖਪ੍ਰੀਤ ਵਾਲੀ ਗੱਲ। ਸੁਖਪ੍ਰੀਤ ਵਾਲੀ ਗੱਲ ਕੋਈ ਹੈ ਹੀ ਨਹੀਂ, ਦੱਸ ਤੈਨੂੰ ਕਿਹੜੀ ਕਵਾਂ ਸੁਣਿਆ। ਇਹ ਕਹਿੰਦੇ ਤੈਨੂੰ ਕੋਈ ਕੋਲੋਂ ਬਣਾ ਕੇ ਦੱਸ ਦਈਏ ਤੇ ਸੌ ਵਾਰ ਦੱਸ ਦਈਏ, ਪਰ ਜਿਹੜੀ ਕੋਲੋਂ ਬਣਾਈ ਆ ਉਹ ਕੋਲੋਂ ਹੀ ਬਣਾਈ ਰਹਿ ਜਾਣੀ ਆ। ਸੱਚ ਜਿਹੜਾ ਉਹ ਲੁਕਾਇਆ ਲੁਕਦਾ ਨਹੀਂ ਤੇ ਛੁਪਾਇਆ ਛੁਪਦਾ ਨਹੀਂ, ਸੱਚ ਹੈ ਹੀ ਨਹੀਂ ਤੇ ਦੱਸੀਏ ਤੈਨੂੰ ਕਿਹੜਾ। ਦੋਨੋਂ ਤਰਫੇ ਹੋਈ ਜਾਂਦੇ, ਨਾਲੇ ਕਹਿੰਦੇ ਸੱਚ ਲੁਕਾਇਆ ਲੁਕਦਾ ਨੀ, ਤੇ ਮੈਂ ਤਾਂ ਹੀ ਕਹਿੰਦਾ ਜੇ ਸੱਚ ਹੁੰਦਾ ਤਾਂ ਸਾਹਮਣੇ ਨਾ ਆ ਜਾਂਦਾ। ਤੇ ਪ੍ਰੋਗਰਾਮ ਦੇ ਵਿੱਚ ਤੇਜਿੰਦਰਪਾਲ ਸਿੰਘ ਜੀ ਵੀ ਤਾਇਆ ਜੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਮਨਦੀਪ ਭਾਜੀ, ਮਲਕੀਤ ਭਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕਹਿੰਦੇ ਕੈਮ ਹੋ ਜੀ, ਲੱਗ ਗਈਆਂ ਰੌਣਕਾਂ ਤਾਇਆ ਜੀ, ਹਰਮਨ ਰੇਡੀਓ ਤੇ ਆ ਗਿਆ ਤੁਸੀਂ। ਇਹ ਰੌਣਕਾਂ ਤਾਂ ਤੁਹਾਡੇ ਆਉਣ ਨਾਲ ਤੇਜਿੰਦਰਪਾਲ ਲੱਗਦੀਆਂ। ਪਹਿਲਾਂ ਤੇ ਦੱਸ ਵੀ ਡੂਟੀਆਂ ਡਾਟੀਆਂ ਚੇਂਜ ਹੋਈਆਂ ਕਿ ਨਹੀਂ, ਇਹ ਨਾਈਟ ਸ਼ਿਫਟਾਂ ਹੀ ਹੋ ਗਈਆਂ ਸ਼ੁਰੂ। ਤੇ ਪ੍ਰੋਗਰਾਮ ਦੇ ਵਿੱਚ ਪੋਡਕਾਸਟ ਦੇ ਵਿੱਚ ਜ਼ਰੂਰ ਅਪਲੋਡ ਕਰਾਂਗੇ ਤੁਹਾਡਾ ਜਿਹੜਾ ਪ੍ਰੋਗਰਾਮ ਤਾਇਆ ਜੀ, ਉਹਨਾਂ ਦਾ ਕਹਿੰਦੇ ਅਪਲੋਡ ਵੀ ਜ਼ਰੂਰ ਕਰ ਦਿਓ ਪ੍ਰੋਗਰਾਮ ਨੂੰ, ਅਪਲੋਡ ਜੀ ਪ੍ਰੋਗਰਾਮ ਨੂੰ ਅਪਡੇਟ। ਅੱਛਾ ਅੱਛਾ, ਤੇ ਲਓ ਜੀ ਇੱਧਰ ਨਰਿੰਦਰ ਜੌਲ ਸਾਹਿਬ ਸੁਣਦੇ ਪਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਮਲਕੀਤ ਭਾਜੀ ਤੋਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੌਲ ਸਾਹਿਬ। ਜੌਲ 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 ਜਿੱਤ ਕਰਦਾ ਖਾਣ ਨੂੰ ਮਿਠਾਈ ਚੌਲ। ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ, ਗੀਤ ਲਾ ਦਿਓ ਜੀ ਸੁਖਸ਼ਿੰਦਰ ਸ਼ਿੰਦੇ ਦਾ, ਕੋਈ ਵੀ ਸੁਰਿੰਦਰ ਸ਼ਿੰਦੇ ਦਾ ਤੇ ਸੁਖਸ਼ਿੰਦਰ ਦਾ, ਉਹ ਸੁਖਸ਼ਿੰਦਰ ਸ਼ਿੰਦੇ ਯੂ ਕੇ ਵਾਲਾ ਨੀ
ਜੀ,
ਮੋਹਿਆ ਜੀ ਵੀ ਦਾ ਪੱਕਾ ਗੋਲ ਜੋਟੋ। ਹਾਂਜੀ ਹਾਂਜੀ ਹਾਂਜੀ, ਚਲੋ ਲਾਵਾਂਗੇ ਜ਼ਰੂਰ ਜੌਲ ਸਾਹਿਬ, ਤੁਸੀਂ ਕਿਹੜੀ ਟੈਨਸ਼ਨ ਲੈਣੀ ਹੈ, ਅਸੀਂ ਲਾਵਾਂਗੇ। ਤੇ ਦਾ ਜੀ ਰਮਨਦੀਪ ਭਾਜੀ ਕਹਿੰਦੇ ਨੇ, ਕਹਿੰਦੇ ਤਾਇਆ ਅੱਜ ਖੁਸ਼ ਨਹੀਂ ਲੱਗਦਾ ਹੈ, ਤੇ ਲੋਲੀ ਨਾਲ ਹੀ ਰਿਹਾ ਲੱਗਦਾ ਮੇਲੇ ਤੇ ਉਥੇ। ਆ ਲੋਲੀ ਕਹਿੰਦੇ ਲੋਲੀ ਨਾਲ ਹੀ ਰਿਹਾ ਲੱਗਦਾ ਮੇਲੇ ਤੇ ਉਹਦੇ ਉਹਦੇ ਕਹਿੰਦੇ ਸੁਖਪ੍ਰੀਤ ਦੇ ਕਹਿੰਦੇ ਆ, ਤਾਂ ਫਿਰ ਇਹਦੇ ਚ ਦੁਖੀ ਹੋਣ ਵਾਲੀ ਕਿਹੜੀ ਗੱਲ ਆ ਰਮਣੇ, ਇਹ ਤਾਂ ਚੰਗੀ ਗੱਲ ਆ ਜੇ ਨਾਲ ਨਾਲ ਰਿਹਾ ਇਹਦੇ ਚ ਬੁਰਾ ਦੱਸੋ ਕੀ ਜਿੰਦਗੀ ਚ। ਪਹਿਲਾਂ ਜਦੋਂ ਜੀਵਨ ਦੀ ਸ਼ੁਰੂਆਤ ਕੀਤੀ ਤੇ ਹੁਣ ਸ਼ੁਰੂਆਤ ਦੀ ਗੱਲ ਕੀਤੀ ਤਾਂ ਹੰਸਰਾ ਸਾਹਿਬ ਨੇ ਬਿਆਸ ਪਹਿਲਾਂ ਵੀ ਗੱਲ ਉੱਥੋਂ ਜੁੜੀ, ਇਹ ਕਹਿੰਦਾ ਹੁਣ ਵੀ ਸ਼ੁਕਰਗਾਰ ਇਹਨਾਂ ਨੇ ਨੀ ਇਹ ਕਿਹਾ ਵੀ ਆਪਾਂ ਸ਼ੁਰੂਆਤ ਸੱਚ ਤੋਂ ਕਰੀਏ, ਸੱਚ ਤੋਂ ਕਰੀਏ। ਅੱਛਾ ਜਦੋਂ ਸ਼ੁਰੂਆਤ ਕੀਤੀ ਤਾਂ ਉਹਨਾਂ ਨੇ ਪਹਿਲਾਂ ਫੈਸਲਾ ਕੀਤਾ ਸੀ ਵੀ ਜਿੱਥੇ ਚੱਲਾਂਗੇ ਚੱਲਾਂਗੇ ਦੋ ਨਾਲ, ਤੇ ਟਿਕਟਾਂ ਕਦੇ ਵੀ ਜਾਣਾ ਦੋ ਹੀ ਲੈਣੀਆਂ, ਬਸ ਇੱਕ ਤਾਂ ਟਿਕਟ ਇੱਕ ਇੱਕ ਲੈਣੀ, ਕੱਲੇ ਵਾਰੋ ਵਾਰੀ ਆਪਣੀ ਆਪੋ ਆਪਣੀ ਵਾਰੀ ਦੇ ਹਿਸਾਬ ਨਾਲ ਜਿਹੜੀ ਉਹ ਜ਼ਿੰਦਗੀ ਚੋਂ ਜਾਣਗੀ ਉਹ ਟਿਕਟਾਂ ਦੋ ਨਾ, ਕਹਿੰਦੀ ਕਿਤੇ ਲੈ ਬੈਠੀ, ਬਾਕੀ ਟਿਕਟ ਆਪਾਂ ਦੋ ਹੀ ਲੈਣੀਆਂ। ਜਿੱਥੇ ਜਾਣਾ ਤੂੰ ਪੇਕਿਆਂ ਦੇ ਜਾਣਾ, ਸਹੁਰਿਆਂ ਦੇ ਜਾਣਾ, ਨਾਨਕਿਆਂ ਦੇ ਜਾਣਾ, ਮਾਸੀ ਦੇ, ਭੂਆ ਦੇ, ਮੇਲੇ ਦੇ, ਗੇਲੇ ਦੇ, ਦੋ ਟਿਕਟਾਂ। ਤੇ ਇਹਦੇ ਵਿੱਚ ਪੰਚਾਇਤ ਦੀ ਤਾਂ ਕੋਈ ਗੱਲ ਨੀ ਹੋਈ, ਉਹ ਪੰਚਾਇਤ ਤੇ ਫਿਰ ਉਹ ਤਾਂ ਕੰਮ ਆਈ ਕਿ ਯਾਬ ਯਾਬ ਦੇ ਵਿੱਚ ਟਿਕਟਾਂ ਦੋ। ਹੁਣ ਜੇ ਜਨਾਨੀ ਕਿਸੇ ਦੀ ਜਾਣ ਲਈ ਹੋਵੇ, ਬੈਂਕ ਚ ਨੌਕਰੀ ਕਰਦੀ ਹੋਵੇ, ਤੇ ਬੰਦਾ ਨਾਲ ਹੀ ਥੋੜਾ ਬਹਿ ਜੂ ਉਹਦੇ ਲਾਗੇ ਵੀ ਲੈ ਮੈਂ ਨਾਲ ਆਇਆ ਕਿਉਂਕਿ ਵਿਆਹ ਕਰਾਇਆ ਤੇ ਉੱਥੇ ਲਿਖਤੀ ਸਾਡੀ ਗੱਲ ਹੋਈ ਆ ਵੀ ਜਿੱਥੇ ਵੀ ਜਾਣਾ ਹਿੰਦੂਆਂ ਨੇ ਜਾਣਾ ਨਾਲ ਦਾ ਸਟਾਫ ਹੱਸੂਗਾ ਨਾ ਇਹ ਕਿ ਨਿਆਣਾ ਜਾ ਨਾ ਹੀ ਲੈਣ ਦਾ ਨਿਆਣਾ ਜਾ ਨਾ ਲੈਣ ਦਾ ਆਪਣੀ ਯਾਦ ਤੇ ਆਪਣੇ ਕੰਮ ਤੇ ਕੱਲੀ ਜਾਊ ਜੇ ਬੰਦਾ ਜਾਊਗਾ ਤੇ ਉਹ ਵੀ ਕੱਲਾ ਜਾਊ ਨਾਲ ਥੋੜਾ ਬਹਿ ਜਾਣਾ ਉਹਨੇ ਕਹਿਣਾ ਮੈਂ ਵੀ ਜਾਣਾ ਤੇ ਕੋਈ ਡੱਲੇ ਵਾਲੇ ਮੇਲੇ ਦਾ ਨੀ ਨਿਆਣਾ ਜਦ ਕਰੂ ਮੈਂ ਵੀ ਨਾਲ ਜਾਣਾ ਤੇ ਨਾ ਹੀ ਨਸੀਬੋ ਲਾਲ ਦਾ ਗੀਤ ਹੈ ਜਿੱਥੇ ਉਹ ਕਹਿਣਾ ਮੈਂ ਜਾਣਾ ਤੇਰੇ ਨਾਲ ਉਹ ਕਹਿੰਦੇ ਮੈਨੂੰ ਵੀ ਲੈ ਚੱਲ ਨਾਲ ਵੇ ਸੋਹਣਿਆ ਉਹ ਕਹਿੰਦੇ ਮੈਂ ਜਾਣਾ ਪਰਦੇ ਮੈਂ ਜਾਣਾ ਆਸਟ੍ਰੇਲੀਆ ਤੇ ਵੈਨਕੂਵਰ ਵੈਨਕੂਵਰ ਤਾਂ ਆਸਟ੍ਰੇਲੀਆ ਦਾ ਹੈ ਹੀ ਨੀ ਉਹ ਕਿਹਦਾ ਉਹ ਤਾਂ ਕੈਨੇਡਾ ਦਾ ਅੱਛਾ ਮੈਨੂੰ ਕੋਈ ਪਤਾ ਮੈਂ ਕਿਹੜਾ ਕਦੇ ਗਿਆ ਉਹ ਮਤਲਬ ਕੱਲੇ ਕੱਲੇ ਨੀ ਇਹ ਕੰਮ ਆ ਯਾਬ ਆਏ ਰਮਨਦੀਪ ਸਿੰਘ ਯਾਬ ਦੇ ਵਿੱਚ ਕੱਲਾ ਕੱਲਾ ਤੇ ਹੋਰ ਜਿੱਥੇ ਮਰਜ਼ੀ ਟਿਕਟਾਂ ਦੋ ਹੀ ਚੱਲਣਗੀਆਂ ਹਾਂ ਤੇ ਮੇਲੇ ਚ ਤਾਂ ਦੋ ਹੀ ਨਾ ਟਿਕਟਾਂ ਹਾਂ ਤੇ ਦੋ ਟਿਕਟਾਂ ਟਿਕਟਾਂ ਕਿਹੜਾ ਉਹ ਹੈਲੀਕਾਪਟਰ ਦੇ ਤੁਰ ਕੇ ਆ ਗਿਆ ਟਿਕਟਾਂ ਤੇ ਕੱਲੇ ਕੱਲੇ ਵੀ ਲੈਣਗੇ ਕੋਈ ਗੱਲ ਨੀ ਤੇ ਬਲਜੀਤ ਰਿਆੜ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਜੈਲੀ ਦਾ ਗੀਤ ਦਿਲ ਦੇ ਫਰੇਮ ਸੁਣਾ ਦਿਓ ਜੈਲੀ ਦਾ ਮਤਲਬ ਹੈਗਾ ਕੀ ਜੈਲੀ ਦਾ ਗੀਤ ਵੀ ਸੁਣਾਵਾਂਗੇ ਤਾਇਆ ਜੀ ਇੱਧਰ ਨਰਿੰਦਰ ਰਠੌਰ ਸਾਹਿਬ ਆਪਣੇ ਨਾਲ ਜੁੜੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਟੀਟੂ ਭਾਜੀ ਮਨਦੀਪ ਭਾਜੀ ਸਤਿ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਹਾਲ ਚਾਲ ਹਾਲ ਤੇ ਆਪਣਾ ਰਠੌਰ ਸਾਹਿਬ ਜਿਹੜਾ ਥੋੜਾ ਠੀਓ ਟੱਪਾ ਜਿਹੜਾ ਉਹ ਚੱਲੀ ਜਾਂਦਾ ਤੁਸੀਂ ਸੁਣਾਓ ਕਿਵੇਂ ਸਿਹਤਾਂ ਹੋਰ ਰਹਿਟਾ ਕਿ ਨਹੀਂ ਤਾਇਆ ਜੀ ਗੱਲ ਬਿਲਕੁਲ ਸਹੀ ਆ ਕਹਿੰਦੇ ਪਹਿਲਾਂ ਮੁਰੱਬਾ ਜ਼ਮੀਨ ਵੀ ਦੋ ਬਲਦਾਂ ਦੀਆਂ ਜੋੜੀਆਂ ਦੇ ਨਾਲ ਵਾਹ ਲਈ ਦੀ ਸੀ ਹਾਂ ਵਾਹੁੰਦੇ ਰਹੇ ਅਸੀਂ ਆਪ ਤੇ ਹੁਣ ਪੰਜ ਕਿੱਲੇ ਵਾਲੇ ਨੇ ਵੀ ਟਰੈਕਟਰ ਰੱਖਿਆ ਤੇ ਪੰਜ ਦੇ ਪੰਜ ਕਿੱਲੇ ਬੈਂਕ ਕੋਲ ਗਹਿਣੇ ਨੇ ਸੱਚ ਆ ਭਾਈ ਗੱਲ ਤੇਰੀ ਦੋ ਕੁ ਸਾਲਾਂ ਦੇ ਵਿੱਚ ਕਿਸ਼ਤਾਂ ਨਹੀਂ ਭਰ ਹੁੰਦੀਆਂ ਤੇ ਟਰੈਕਟਰ ਬੈਂਕ ਲੈ ਜਾਂਦਾ ਤੇ ਇਹ ਨਵੇਂ ਕਹਿੰਦੇ ਫੁਕਰੇ ਸਮਾਜ ਨੇ ਤੇ ਨਵੀਂ ਪੀੜ੍ਹੀ ਜੋ ਕਿ ਮਿਹਨਤ ਦੀ ਥਾਂ ਆਰਾਮ ਕਰਦੇ ਨੇ ਉਹਨਾਂ ਦੀਆਂ ਇਹ ਜਿਹੜੀਆਂ ਕੀਤੀਆਂ ਦਾਸਤਾਨਾਂ ਠੀਕ ਕੀਤੀ ਆ ਮੁੰਡੇ ਖੁੰਡੇ ਜਿਹੜੇ ਅਕਾਲ ਜੀ ਜਿਹੜਾ ਉਹ ਕਹਿੰਦੇ ਪਾਪਾ ਤੂੰ ਹੈਗਾ ਕਮਲਾ ਤੂੰ ਟਰੈਕਟਰਾਂ ਨੂੰ ਖੇਤੀਆਂ ਕਰਨੇ ਆ ਬਲਦਾਂ ਦੇ ਨਾਲ ਅਸੀਂ ਸਿਆਣੇ ਆ ਅਸੀਂ ਕਿਆ ਤਰ੍ਹਾਂ ਤੂੰ ਟਰੈਕਟਰ ਲੈ ਕੇ ਤੇ ਆਪਾਂ ਸੰਦ ਸਮਾਨ ਲਈਏ ਤੇ ਪਾਪਾ ਕਹਿੰਦਾ ਪੁੱਤ ਇੰਨੇ ਪੈਸੇ ਮੈਂ ਜੋੜੇ ਨਹੀਂ ਤੇ ਉਹ ਆਂਦਾ ਵੀ ਜੇ ਜੋੜੇ ਨਹੀਂ ਤੇ ਫਿਰ ਆਪਾਂ ਬੈਂਕ ਤੋਂ ਫੜ ਲੈਂਦੇ ਹਾਂ ਆਪਾਂ 10-15 ਹਜ਼ਾਰ ਕਿਸ਼ਤ ਬੰਨ ਲੈਂਦੇ ਹਾਂ ਟਰੈਕਟਰ ਤੋਂ ਆਪਾਂ ਖੇਤੀ ਕਰਾਂਗੇ ਕਿਸੇ ਦੀ ਪੈੜੀ ਵਾਹ ਆਇਆ ਕਰਾਂਗੇ ਥੋੜਾ ਬਹੁਤਾ ਜਿਹੜਾ ਕਿਰਾਇਆ ਹੋਊਗਾ ਉਹ ਲੈ ਦਾਂਗੇ ਹਿੰਮਤ ਹੈ ਨਹੀਂ ਪਰ ਚੀਜ਼ ਲੈਣ ਦਾ ਸ਼ੌਂਕ ਜ਼ਰੂਰ ਆ ਉਹ ਫਿਰ ਟਰੈਕਟਰ ਲੈਂਦੇ ਆ ਕਿਸ਼ਤ ਜਿਹੜੀ ਕਿਉਂਕਿ 2-4 ਦਿਨ ਦਾ ਚਾਹ ਹੁੰਦਾ 4 ਦਿਨ ਵਾਹਿਆ ਠੀਕ ਆ ਮਹੀਨਾ 2 ਮਹੀਨੇ ਕਿਸ਼ਤਾਂ ਦੇਤੀਆਂ ਫਿਰ ਮਗਰੋਂ ਕਹਿੰਦੇ ਵੀ ਇਹ ਤਾਂ ਕੰਮ ਨਹੀਂ ਔਖਾ ਕਰਕੇ ਬਾਪੂ ਉਠਾ ਲੈਂਦਾ ਬਾਪੂ ਦਾ ਕਸੂਰ ਨਹੀਂ ਕਸੂਰ ਅਗਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਨੂੰ ਚੱਕ ਫੜ ਕੇ ਟਰੈਕਟਰ ਲੈ ਜਾਣੀ ਹਾਲਾਂਕਿ ਹੁਣ ਟਰੈਕਟਰ ਤੋਂ ਬਿਨਾਂ ਤਾਂ ਕੋਈ ਵਾਹੀਦਾ ਹੈ ਹੀ ਨਹੀਂ ਹੁਣ ਤਾਂ ਬਲਦਾਂ ਦਾ ਜ਼ਮਾਨਾ ਆਪਣੇ ਰਠੌਰ ਸਾਹਿਬ ਗਿਆ ਚਲੋ ਟਰੈਕਟਰ ਜਿਹਨੇ 5-7 ਕਿੱਲੇ ਉਹ ਚੱਲਦਾ ਲੈ ਲਵੇ ਨਵੇਂ ਨੂੰ ਨਾ ਹੱਥ ਪਾਓ ਚੱਲਦਾ 1,00,000 ਰੁਪਈਏ ਦਾ ਵਧੀਆ ਆ ਜਾਂਦਾ ਟਰੈਕਟਰ 1-1.5 ਲੱਖ ਦਾ ਉਹ ਚੱਲਦਾ ਲੈ ਲਵੇ ਤੇ ਜਿਹੜਾ 8-10 ਲੱਖ ਰੁਪਈਏ ਦਾ ਮੁੱਲ ਲੈਣਾ ਕਿਸ਼ਤਾਂ ਤੇ ਉਹ ਬੁਰਾ 5-7 ਕਿੱਲੇ ਜਿਹਦੇ 10 ਕਿੱਲੇ ਆ ਜਾਂ 10 ਤੋਂ ਉੱਪਰ ਆ ਉਹ ਆਪਣਾ ਕਿਸ਼ਤਾਂ ਤੇ ਉਹ ਕਿਸ਼ਤਾਂ ਤੇ ਵੀ ਲੈ ਲਵੇ ਤੇ ਉਹ ਲਾ ਦੂ ਜੇ ਉਹ ਮਿਹਨਤ ਕਰੇ ਤਾਂ ਜਿਹਨੇ ਮਿਹਨਤ ਨਹੀਂ ਕਰਨੀ ਉਹ ਨਹੀਂ ਲਾ ਸਕਦਾ ਕਹਿੰਦੇ ਮੈਨੂੰ ਲੱਗਿਆ ਕਿ ਮੇਰਾ ਸੁਨੇਹਾ ਪਾੜ ਹੀ ਦਿੱਤਾ ਹੋਣਾ ਕਿਉਂ ਕਾਹਨੂੰ ਪੜ ਦਿੱਤਾ ਹੋਣਾ ਸਰ ਪੜ ਤੇ ਨਹੀਂ ਦਿੱਤਾ ਸੀ ਨਾ ਅਸੀਂ ਪਾੜ ਹੀ ਦਿੱਤਾ ਤੇ ਰਠੌਰ ਸਾਹਿਬ ਤੇ ਤੁਹਾਨੂੰ ਵਾਜਾਂ ਮਾਰ ਮਾਰ ਥੱਕ ਗਏ ਵੀ ਆ ਜਾਓ ਆ ਜੀ ਆਏ ਅਸੀਂ ਭਾਜੀ ਹੋਰੀ ਤੇ ਕਾਫੀ ਟਾਈਮ ਤੋਂ ਉਹਨਾਂ ਦਾ ਸੁਨੇਹਾ ਆਇਆ ਸੀ ਆਪਾਂ ਉਹ ਸੁਨੇਹਾ ਜਿਹੜਾ ਉਹ ਲਿਸਟ ਲੰਮੀ ਹੋ ਗਈ ਵਿੱਚ ਹੀ ਆਪਾਂ ਪੜ੍ਹ ਨਹੀਂ ਸਕੇ ਪਰ ਇੰਨਾ ਜ਼ਰੂਰ ਆ ਕਿ ਆਪਾਂ ਪੜ੍ਹਨਾ ਜ਼ਰੂਰ ਸੀ ਆ ਪੜ੍ਹਨਾ ਜ਼ਰੂਰ ਸੀ ਭਾਵੇਂ ਪ੍ਰੋਗਰਾਮ ਮੌਕੇ ਤੋਂ ਪੜ੍ਹੇ ਤੇ ਰਠੌਰ ਸਾਹਿਬ ਦੀ ਗੱਲ ਠੀਕ ਆ ਇਹ ਹੁੰਦਾ ਇੱਦਾਂ ਘਟਨਾ ਦੁਰਘਟਨਾ ਇੱਦਾਂ ਹੁੰਦੀਆਂ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ ਨੂੰ ਸਮਝਣਾ ਜਿਹੜਾ ਉਹ ਬਹੁਤ ਹੀ ਜ਼ਰੂਰੀ ਵੀ ਹੈ ਜੀ ਤੇ ਤਾਇਆ ਜੀ ਇੱਧਰ ਹੰਸਰਾ ਸਾਹਿਬ ਨੇ ਮੈਸੇਜ ਭੇਜਿਆ ਵੋਇਸ ਮੈਸੇਜ ਆਪਾਂ ਸੁਣਦੇ ਹਾਂ ਕੀ ਕਹਿੰਦੇ ਪਰਿਵਾਰ ਕੇ ਮੈਂਬਰ ਦੀਆਂ ਤਸਵੀਰਾਂ ਬਹੁਤ ਸੋਹਣੀਆਂ। ਅੱਛਾ ਬਾਪੂ ਜੀ ਤਾਂ ਢਿੱਲੇ ਹੋ ਗਏ ਸੁਣੀਆਂ ਨੇ। ਅੱਛਾ ਉਹ ਬਾਬਾ ਦਾ ਵਾਕਿਆ ਬੜੀ ਪਰਸਨੈਲਿਟੀ ਆ ਉਹਨਾਂ ਦੀ, ਇੱਕ ਬੜਾ ਸਤਿਕਾਰ ਆ ਉਹਨਾਂ ਦਾ। ਜਿਸ ਬੰਦੇ ਨੇ ਦੇਸ਼ ਦੀ ਖਾਤਰ ਮਿਹਨਤ ਕੀਤੀ ਹੋਵੇ, ਦੇਸ਼ ਦੀ ਖਾਤਰ ਉਹ ਲੜੇ ਹੋਣ, ਤਾਂ ਇੱਕ ਉਹਨਾਂ ਦਾ ਰੋਬ ਦਿਖਾਉਣ ਕਿੰਨਾ ਕਮਾਲ ਆਵੇ। ਵਾਕਿਆ ਹੰਸਰਾ ਸਾਹਿਬ ਆ, ਤਾਂ ਉਹ ਡਿਲੀਟ ਮਾਰ ਦਿਓ ਬੁੱਕ ਜੀ, ਅਤੇ ਕਰਤੀ ਭਾਅ ਜੀ ਡਿਲੀਟ। ਆ ਤਾਂ ਇਹ ਬਹੁਤ ਸੋਹਣਾ, ਬਹੁਤ ਸ਼ੁਕਰੀਆ ਤੁਸੀਂ ਆਪਣੀਆਂ ਜਿਹੜੀਆਂ ਪਰਸਨਲ ਯਾਦਾਂ ਦੇ ਵਿੱਚੋਂ ਕੁਝ ਸਾਡੇ ਨਾਲ ਸਾਂਝੀ ਕੀਤੀ। ਬਹੁਤ ਚੰਗਾ ਲੱਗਾ, ਬਹੁਤ ਖੁਸ਼ੀ ਹੋਈ। ਦਾਦਾ ਜੀ ਦੀ ਜਿਹੜੀ ਆ ਉਹ ਤਸਵੀਰ ਅਸੀਂ ਵੇਖੀ ਆ, ਵਾਕਿਆ ਹੀ ਉਹਨਾਂ ਦਾ ਇੱਕ ਰੋਬ ਆ, ਕਿਉਂਕਿ ਰੋਬ ਜਿਹੜਾ ਉਹ ਨੇਵੀ ਦਾ, ਮਿਲਟਰੀ ਦਾ, ਇਹ ਲਹਿਦਾ ਹੀ ਆ। ਜਲ ਸੈਨਾ, ਥਲ ਸੈਨਾ, ਹਵਾਈ ਸੈਨਾ, ਏਅਰਫੋਰਸ, ਇਹ ਤਿੰਨੇ ਜਿਹੜੀਆਂ ਸੈਨਾਵਾਂ ਦਾ ਇਹਨਾਂ ਦੀ ਪਰਸਨੈਲਿਟੀ ਬਹੁਤ। ਹਾਲਾਂਕਿ ਮਰਚੈਂਟ ਨੇਵੀ ਦੀ ਇੱਕ ਬਹੁਤ ਵੱਡੀ ਪੋਸਟ ਆ, ਇਹਦੇ ਵਿੱਚ ਮਤਲਬ ਸ਼ਾਮਿਲ ਹੋਣਾ ਹੀ ਮੈਂ ਸਮਝਦਾ ਬਹੁਤ ਵੱਡੀ ਗੱਲ ਆ। ਆਮ ਆਪਣੇ ਬਹੁਤ ਘੱਟ ਵਾ। ਇੱਧਰ ਪ੍ਰੇਮ ਸਿੰਘ ਸੀ ਪ੍ਰਾਹੁਣਾ ਸਾਡਾ, ਉਹਦਾ ਭਰਾ ਸੀ। ਪ੍ਰੇਮ ਸਿੰਘ ਵੀ ਥੋੜ੍ਹਾ ਜਿਹਾ ਚਿਰ ਰਿਹਾ ਨੇਵੀ 'ਚ, ਅਤੇ ਉਹ ਭਰਾ ਉਹਦਾ ਤਾਂ ਬਹੁਤ ਚਿਰ ਰਿਹਾ, ਅਤੇ ਉਹਦਾ ਮੁੰਡਾ ਜਿਹੜਾ ਉਹ ਨੇਵੀ ਦੇ ਵਿੱਚ ਗਵਾਚ ਗਿਆ, ਮਤਲਬ ਅੱਜ ਤੱਕ ਨਹੀਂ ਉਹ ਮਿਲਿਆ। ਅਤੇ ਉਹ ਬੜੀ ਮਤਲਬ ਉਹਨਾਂ ਦੇ ਨਾਲ ਤਰਾਸਦੀ ਹੋਈ ਆ, ਹਲੇ ਤੱਕ ਵੀ ਉਹ ਮਤਲਬ ਸਸਪੈਂਸ ਹੀ ਆ ਵੀ ਉਹ ਕਿੱਥੇ ਗਿਆ ਕਿੱਥੇ ਨਹੀਂ। ਤਾਂ ਉਹ ਵਿਚਾਰੇ ਗੂਠਿਆਂ ਗਾਠਿਆਂ 'ਚ ਵੀ ਵਿਖਾਉਂਦੇ ਰਹੇ। ਇਹ ਤੂੰ ਵੀ ਦੇਖਣ ਗਿਆ? ਮੈਂ ਤਾਂ ਅੱਜ ਦੇਖਿਆ ਗੂਠੇ ਦੇ ਵਿੱਚੋਂ ਕੀ ਹੋਇਆ ਸੀ ਸਾਰਾ। ਅੱਛਾ ਕੀ ਹੋਇਆ ਸੀ? ਉਹ ਮੈਨੂੰ ਤਾਂ ਡਿਟੇਲ ਨਾਲ ਬਾਹਲਾ ਨਹੀਂ ਦਿਖਿਆ, ਜਿੰਨਾ ਕੁ ਦੇਖਿਆ ਉਹ ਮਰਚੈਂਟ ਨੇਵੀ ਦੇ ਵਿੱਚ ਕੋਈ ਉਹਨਾਂ ਨੂੰ ਕਿਡਨੈਪ ਕਰ ਲੈਂਦਾ। ਕਿਡਨੈਪ ਕਰਕੇ ਉਹ ਕਿਸੇ ਕਿਸ਼ਤੀ 'ਚ ਬਿਠਾ ਕੇ ਅਤੇ ਉਹਨੂੰ ਸਮੁੰਦਰ ਤੋਂ ਪਾਰ ਲਿਜਾ ਕੇ ਗੱਡੀ 'ਚ ਬਿਠਾ ਕੇ ਉਹਦੇ ਵਾਲ ਕੱਟ ਦਿੰਦੇ ਨੇ, ਤਾਂ ਫਿਰ ਉਹਨੂੰ ਕਿਸੇ ਮੀਟਿੰਗ 'ਚ ਲਿਜਾਂਦੇ ਨੇ। ਕੁਛ ਇੱਦਾਂ ਦਾ ਦੇਖਿਆ ਸੀ, ਲੈ ਇਹਨੇ ਵੇਖਿਆ ਸੀ। ਇਹ ਪਤਾ ਨਹੀਂ ਕਿਹੜਾ ਸੀ ਟੀਵੀ ਅੰਗੂਠੇ ਕੀ ਵੇਖਦਾ ਰਿਹਾ। ਪਹਿਲਾਂ ਤਾਂ ਜੀ ਸੀ ਇੱਕ ਕੁਝ ਬਾਬੇ ਐਸੇ ਹੁੰਦੇ ਸੀ ਜਿਹੜੇ ਨੌਵਾਂ ਦੇ ਵਿੱਚ ਅੰਗੂਠਿਆਂ 'ਚ ਦਿਖਾਉਂਦੇ ਵੀ ਕਿੱਥੇ ਆ ਕੀ ਆ, ਕੁਛ ਹੱਦ ਤੱਕ ਠੀਕ ਵੀ ਹੁੰਦੇ ਨੇ, ਕਿਉਂਕਿ ਮੈਂ ਤਾਂ ਜਿੰਨਾ ਕੁ ਦੇਖਿਆ ਮੈਨੂੰ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਮੈਨੂੰ ਪਤਾ ਕਿ ਉਹ ਇਮੈਜੀਨੇਸ਼ਨ ਜੀ ਲੱਗਣ ਲੱਗ ਜਾਂਦੀ। ਉਹ ਇੱਦਾਂ ਨਾ ਬੰਦਾ ਸੁੰਨ ਜਿਹਾ ਹੋ ਕੇ ਉਹ ਦੇਖਣ ਲੱਗ ਜਾਂਦਾ ਸਾਰਾ ਕੁਛ ਨੌਂ ਦੇ ਉੱਤੇ। ਲਓ ਜੀ ਇਹ ਨੌਂ ਦੇ ਦੇਖੀਆਂ ਨੇ ਸਾਨੂੰ ਟੈਲੀਵਿਜ਼ਨ ਨਹੀਂ ਦੀਦੇ। ਸੁਖਪ੍ਰੀਤ ਭਾਜੀ ਵੀ ਤਾਜੀ ਸੁਣਦੇ ਪਏ ਨੇ, ਲਾ ਹੁਕਪ੍ਰੀਤ ਦੀਆਂ ਗੱਲਾਂ ਕਰਦੇ। ਉਹ ਬੱਲੇ ਹੁਕਪ੍ਰੀਤ, ਉਹ ਤਾਂ ਸਰਪੰਚਣੀ ਦੀਆਂ ਕਰਦੇ ਸੀ, ਉਹ ਤਾਂ ਸੁਖਪ੍ਰੀਤ ਦੇ ਨਾਮ ਤੇ ਆਉਂਦਾ ਹੀ ਸੀ। ਆ ਜਾ ਵੀ ਹੁਕਪ੍ਰੀਤ, ਕੀ ਹਾਲ ਚਾਲ ਆ ਤੇਰੇ, ਸ਼ੇਰ ਵਗਿਆ। ਕਹਿੰਦੇ ਮਨਦੀਪ ਭਾਜੀ, ਮਲਕੀਤ ਭਾਜੀ, ਤਾਇਆ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੈਂ ਸੋਚਿਆ ਵੀ ਅੱਜ ਖਰੇ ਸੁਖਪ੍ਰੀਤ ਨੇ ਆਉਣਾ ਨਹੀਂ। ਵਾਹ ਤੇਰੇ ਸ਼ੇਰ ਵਗਿਆ, ਲਾ ਤੈਨੂੰ ਯਾਦ ਹੀ ਕਰਦਾ ਹਟਿਆ। ਮੈਂ ਕਿਹਾ ਵੀ ਸੁੱਖਾਂ ਦਾ ਪ੍ਰੀਤ ਨਾ ਆਵੇ, ਇੱਦਾਂ ਕਦੇ ਹੋ ਹੀ ਨਹੀਂ ਸਕਦਾ। ਤੁਸੀਂ ਕਹਿਣਾ ਫਿਰ ਕਹਿੰਦਾ ਤਾਇਆ ਨਾ, ਮੈਂ ਕਿਹਾ ਹੋ ਹੀ ਨਹੀਂ ਸਕਦਾ ਕਦੇ। ਇਹਦਾ ਬਹੁਤ ਹੀ ਚੰਗਾ ਲੱਗਾ ਵੀ, ਬਹੁਤ ਸ਼ੁਕਰੀਆ ਤੇਰਾ ਸ਼ੇਰ ਵਗਿਆ। ਤੇ ਲਓ ਜੀ ਤਾਇਆ ਜੀ, ਅੱਗੇ ਪ੍ਰੋਗਰਾਮ ਦੇ ਵਿੱਚੋਂ ਆਪਣੇ ਚੰਦਨ ਸੰਧੂ ਸਾਹਿਬ ਕਹਿੰਦੇ ਨੇ ਕਿ ਤਾਇਆ ਜੀ ਕਹਿੰਦੇ ਸਿਰਾ ਲਾ ਦਿੱਤਾ ਤਾਏ ਜੀ, ਹਸਾ ਹਸਾ ਕੇ ਸਾਰੀ ਥਕਾਵਟ ਲਾ ਦਿੱਤੀ, ਧੰਨਵਾਦ ਕਹਿੰਦੇ ਤੁਹਾਡਾ। ਕਿਹੜੀ ਗੱਲ ਨੂੰ ਹੱਸ ਪਿਆ ਆਪਣਾ ਚੰਦਨ? ਗੱਲ ਜਿਹੜੀ ਕੀਤੀ ਆ, ਜਿਹੜੀਆਂ ਤੁਸੀਂ ਹਾਸੇ ਵਾਲੀਆਂ ਕੀਤੀਆਂ ਨਹੀਂ, ਆਹੋ ਕਈ ਵਾਰ ਕਿਸੇ ਗੱਲ ਤੋਂ ਹਾਸਾ ਆ ਵੀ ਜਾਂਦਾ। ਤੇ ਮਲਕੀਤ ਹੋਣੀ ਤੇ ਮਨਦੀਪ ਹੋਣੀ ਤੇ ਪਤਾ ਨੀ ਵੀ ਇਹ ਲਾਸ਼ਾਂ ਹੀ, ਇਹਨਾਂ ਨੂੰ ਹਾਸਾ ਹੀ ਕੋਈ ਨਾ। ਲੈ ਹੱਸਣ ਤਾਂ ਦਏ ਅਸੀਂ, ਹੱਸਦਾ ਤੂੰ ਜਿੱਦਾਂ ਕਦੀ ਹਿਣਕਦੀ ਹੁੰਦੀ, ਇੱਦਾਂ ਹੱਸਦਾ ਹੱਸਿਆ ਗਾ ਚੰਗੀ ਤਰ੍ਹਾਂ। ਤਾਇਆ ਮੇਰਾ ਹੁਣ ਹੱਸਾ ਹੀ ਇੱਦਾਂ, ਹੁਣ ਕੀ ਕਰਾਂ? ਹੱਸੇ ਹੱਸੇ ਦੀ ਫਰਕ ਹੁੰਦਾ ਵਾ, ਕਿਸੇ ਦਾ ਕੋਈ ਤਰੀਕੇ ਨਾਲ ਹੱਸਦਾ, ਕੋਈ ਕਿਸੇ ਤਰੀਕੇ ਨਾਲ ਹੱਸਦਾ। ਹੁਣ ਮੈਨੂੰ ਇੱਦਾਂ ਇੱਦਾਂ ਹੱਸਾ ਆਉਂਦਾ, ਚਲੋ ਤੈਨੂੰ ਇੱਦਾਂ ਤੇ ਇੱਦਾਂ ਹੀ ਸਹੀ। ਲੈ ਵੀ ਮਲਕੀਤ ਆ ਕੇ ਗੀਤ ਸੁਣਾ, ਉਹ ਤੂੰ ਕਿਹੜਾ ਗੀਤ ਰਹਿ ਗਿਆ, ਕਿਸੇ ਦਾ ਗੀਤ ਰਹਿ ਨਾ ਜਾਵੇ, ਸ਼ੇਰ ਵਗਿਆ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਪਹੁੰਚੇ ਹੋਏ ਨੇ ਆਪਣੇ ਸਰੋਤੇ ਯੁਵਰਾਜ ਭਾਜੀ। ਲੋਹਾ ਗਜ਼ਰਾ ਜੀ, ਉਹ ਬਲ ਹੈ ਯੁਵਰਾਜ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਵਾਹਿਗੁਰੂ ਕਿਰਪਾ ਕਰਨ ਸਭ ਤੇ, ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖਣ। ਬਾਬਾ ਜੀ ਬਹੁਤ ਬਹੁਤ ਤੁਹਾਡਾ ਜੀ ਆਇਆਂ ਨੂੰ ਯੁਵਰਾਜ ਵੀ ਆਪਣਾ ਬਈ ਰਜਾਨਾ ਹੀ ਸੁਨੇਹਾ ਭੇਜਦਾ, ਹਨੇਰੀ ਆਵੇ, ਮੀਂਹ ਆਵੇ, ਝੱਖੜ ਆਵੇ, ਇਹਦਾ ਸੁਨੇਹਾ ਆਉਂਦਾ ਜ਼ਰੂਰੀ। ਕਹਿੰਦੇ ਤਾਇਆ ਜੀ ਸਿਹਤ ਕਿਵੇਂ ਕੱਲ ਦਾ ਦਿਨ ਕਿਵੇਂ ਰਿਹਾ? ਉਹ ਕੱਲ ਦਾ ਦਿਨ ਵਧੀਆ ਰਹਿ ਗਿਆ, ਕੱਲ ਦਾ ਕੀ ਮਾੜਾ ਰਿਹਾ, ਸੋਹਣਾ ਰਿਹਾ ਕੱਲ ਦਾ ਦਿਨ। ਪਹਿਲਾਂ ਫਿਰ ਅਸੀਂ ਤਿਆਗ ਦਾ, ਇਹ ਕਹਿੰਦਾ ਵੀ ਤਾਇਆ ਮੈਂ ਤੈਨੂੰ ਲੈ ਕੇ ਜਾਣਾ ਹੀ ਜਾਣਾ, ਤੇ ਮੈਂ ਕਿਹਾ ਵੀ ਹਲੇ ਮੈਂ ਜਾਣਾ ਨੀ, ਮੈਂ ਦੇਖਣਾ ਮੇਲਾ। ਤੂੰ ਗਏ ਨੀ ਤੁਸੀਂ? ਚਲੋ ਸੁਖਪ੍ਰੀਤ ਵੀ ਹੁਣ ਕਹਿੰਦੀ ਲੋਲੀ ਕਹਿੰਦਾ ਮੇਲਾ ਦੇਖਣਾ, ਇਹਨਾਂ ਨੂੰ ਕੋਈ ਹੈ ਹੀ ਨੀ ਫਰਕ, ਮੈਂ ਸਾਨੂੰ ਦਾ। ਤੇ ਮੈਂ ਕਿਹਾ ਆਪਾਂ ਕੱਲਿਆਂ ਨੇ ਜਾਣਾ, ਰੋਕ ਕੇ ਜਾਣਾ। ਤੇ ਕਹਿੰਦੇ ਕੱਲ ਦਾ ਦਿਨ ਕਿਵੇਂ ਰਿਹਾ ਤੁਹਾਡਾ? ਕੱਲ ਦਾ ਫਿਰ ਪੁੱਛ ਲਿਆ ਉਹਨਾਂ ਨੇ, ਕੱਲ ਦਾ ਦਿਨ ਬਹੁਤ ਵਧੀਆ ਰਿਹਾ, ਕੁੱਲ ਮਿਲਾ ਕੇ ਬਹੁਤ ਹੀ ਵਧੀਆ, ਬਹੁਤ। ਗੀਤ ਕਹਿੰਦੇ ਅੱਜ ਤੁਹਾਡੀ ਮਰਜ਼ੀ ਦਾ ਜੀ। ਉਹ ਭਰਾਵਾ ਜੀ ਇਹਨਾਂ ਦੀਆਂ ਉਹ ਪਹਿਲਾਂ ਫਰਮਾਇਸ਼ਾਂ ਆਈਆਂ, ਮੇਲਾ ਦਾ ਯੁਵਰਾਜ ਇਹਨਾਂ ਨੇ ਉਹਨੂੰ ਚਲਾਉਣੀਆਂ, ਮੇਰੀ ਮਰਜ਼ੀ ਦਾ ਕਿੱਥੇ ਇਹਨਾਂ ਨੇ ਛੜਾ ਦੇਣਾ। ਦੇਖਦੇ ਹਾਂ ਤਾਇਆ ਜੀ, ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਸਾਰਿਆਂ ਦੇ ਗੀਤ ਵੀ ਚਲਾਏ ਜਾਣ, ਕੋਈ ਗੀਤ ਰਹਿ ਨਾ ਜਾਵੇ। ਚਲੋ ਤੇ ਲਓ ਫਿਰ ਇੱਦਾਂ ਆਪਾਂ ਗੀਤ ਸੁਣਦੇ ਹਾਂ ਜੀ, ਚੰਦਨ ਭਾਜੀ ਦੀ ਗੀਤ, ਚੁੱਪ ਨਾ ਰਿਹੋ। ਹਾਂ
ਉਦੋਂ ਆ ਕੇ ਕਾਮਯਾਬੀ ਕੋਲੋਂ ਮੁੜ ਜਾਂਦੀ ਹੈ, ਲਾਇਬ੍ਰੇਰੀ ਲਈ ਗਰਾਂਟ ਜਦੋਂ ਥੁੜ ਜਾਂਦੀ ਹੈ। ਉਦੋਂ ਆ ਕੇ ਕਾਮਯਾਬੀ ਕੋਲੋਂ ਮੁੜ ਜਾਂਦੀ ਹੈ, ਚੰਗੇ ਕੰਮਾਂ ਲਈ ਗਰਾਂਟ ਜਦੋਂ ਥੁੜ ਜਾਂਦੀ ਹੈ। ਉਹਗੇ ਫਿਜ਼ੀਕਲੀ ਕਦੋਂ ਦੇ ਆਜ਼ਾਦ ਮਿੱਤਰੋ, ਕਿਹੜਾ ਮਾਨਸਿਕ ਕੈਦ ਚੋਂ ਛਡਾਊਗਾ। ਜੇ ਪੜ੍ਹੇ ਲਿਖੇ ਸਾਰਿਆਂ ਨੂੰ ਦੇਤੀ ਨੌਕਰੀ, ਦੱਸੋ ਰੈਲੀਆਂ ਚ ਨਾਰੇ ਕੌਣ ਲਾਊਗਾ। ਰੈਲੀਆਂ ਚ ਨਾਰੇ ਕੌਣ ਲਾਊਗਾ। ਉਹ ਜੂਨ ਚ ਪਹਾੜਾਂ ਵੱਲ ਜਾਂਦੇ ਆਈ ਵਾਰੀ, ਕਦੇ ਪੋ ਵਿੱਚ ਗਏ ਸਰਹੰਦ ਨਾ। ਉਹ ਕੌਣ ਮਿੰਟਾਂ ਵਿੱਚ ਸ਼ੁਰੂ ਹੋ ਜੇ ਇਤਿਹਾਸ ਸਾਡਾ, ਇਸ ਤੋਂ ਵੱਡੀ ਤਾਂ ਕੋਈ ਮੰਗ ਨਾ। ਉਹਦੇ ਨਾਲ ਨੀ ਬਹਿਣਾ ਬੰਦਾ ਛੋਟੀ ਜਾਤ ਦਾ, ਗੱਲਾਂ ਵਿੱਚੋਂ ਵਿੱਚ ਕੌਣ ਵਾਂਗੂ ਖਾਂਦੀਆਂ। ਉਹ ਜਦੋਂ ਹੌਸਪੀਟਲ ਚ ਲੋੜ ਪੈਂਦੀ ਖੂਨ ਦੀ, ਉਦੋਂ ਦੱਸੋ ਕਿੱਥੇ ਜਾਤਾਂ ਪਾਤਾਂ ਜਾਂਦੀਆਂ। ਉਹ ਜਦੋਂ ਹੌਸਪੀਟਲ ਚ ਲੋੜ ਪੈਂਦੀ ਖੂਨ ਦੀ, ਉਦੋਂ ਦੱਸੋ ਕਿੱਥੇ ਜਾਤਾਂ ਪਾਤਾਂ ਜਾਂਦੀਆਂ। ਚੱਲ ਦੀ ਲੜਾਈ ਸਾਡੇ ਹੱਕਾਂ ਦੀ, ਉਹ ਲੱਗਦਾ ਏ ਵੋਟਾਂ ਛਿਰਾਂ ਨੇੜੇ ਆ ਗਈਆਂ, ਮੋਰ ਸੁੱਖ ਸਾਧ ਪੁੱਛਦੇ ਆ ਸੱਪਾਂ ਦੀ। ਉਹ ਲੱਗਦਾ ਏ ਵੋਟਾਂ ਛਿਰਾਂ ਨੇੜੇ ਆ ਗਈਆਂ, ਮੋਰ ਸੁੱਖ ਸਾਧ ਪੁੱਛਦੇ ਆ ਸੱਪਾਂ ਦੀ। ਹੋ ਡੰਗਾਂ ਨਾਲ ਮੁੱਕਦੇ ਆ ਕਿੱਥੇ ਸਰਕਾਰੇ, ਜਿਹੜੇ ਇੱਕ ਪਾਸਾ ਕਰਨ ਲਈ ਤੁਰਦੇ। ਫਾਂਸੀ ਦੀ ਖੁਸ਼ੀ ਚ ਲੱਡੂ ਵੰਡ ਦਿੰਦੇ ਸੀ, ਉਹ ਜਿੰਨਾ ਨਾਲ ਸਬੰਧ ਸਾਡੇ ਜੁੜਦੇ। ਉਹ ਜਿੰਨਾ ਆਪਣੇ ਹੀ ਬਾਪੂਆਂ ਤੇ ਲਾਠੀਆਂ ਚਲਾਈਆਂ, ਲੱਖ ਲਾਣਤਾਂ ਨੇ ਇਹੋ ਜਿਹੇ ਜਵਾਨਾਂ ਦੇ। ਉਹ ਕੱਲੀ ਕੱਲੀ ਬੂੰਦ ਦਾ ਹਿਸਾਬ ਲਵਾਂਗੇ, ਜੋ ਖੂਨ ਸੜਕਾਂ ਤੇ ਡੋਲਿਆ ਕਿਸਾਨਾਂ ਦੇ। ਉਹ ਕੱਲੀ ਕੱਲੀ ਬੂੰਦ ਦਾ ਹਿਸਾਬ ਲਵਾਂਗੇ, ਜੋ ਖੂਨ ਸੜਕਾਂ ਤੇ ਡੋਲਿਆ ਕਿਸਾਨਾਂ ਦੇ।
ਜੀ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਸੁਣ ਰਹੇ ਸੀ, ਬਹੁਤ ਹੀ ਪਿਆਰਾ ਗੀਤ, ਆਹੋ ਕਿਸਾਨਾਂ ਨੂੰ ਸਮਰਪਿਤ ਜਿਹੜਾ ਗੀਤ ਸੀ, ਦਿਲ ਜਿੱਤ ਲਿਆ ਬਈ, ਵਾਹ ਬਹੁਤ ਸੋਹਣਾ, ਕਮਾਲ ਕਰੀਏ ਜੀ, ਬਹੁਤ ਹੀ ਸੋਹਣਾ ਗੀਤ। ਮੈਂ ਸਮਝਦਾ ਵੀ ਇਸ ਤਰ੍ਹਾਂ ਦੇ ਗੀਤ ਆਉਣੇ ਚਾਹੀਦੇ ਜਿਹਨਾਂ ਦੇ ਨਾਲ ਜਿਹੜਾ ਉਹ ਬੰਦਾ ਮੋਟੀਵੇਟ ਹੁੰਦਾ। ਚੰਗੀ ਗੱਲ ਆ ਜੇ ਬੰਦਾ ਮੋਟੀਵੇਟ ਹੁੰਦਾ, ਇਸ ਤੋਂ ਵਧੀਆ ਮੈਂ ਸਮਝਦਾ ਕੋਈ ਗੱਲ ਹੋ ਨਹੀਂ ਸਕਦੀ। ਲੈ ਵੀ ਮਲਕੀਤ ਸਿਆਂ ਅੱਗੇ ਆਪਣਾ ਚੱਲਦੇ ਹਾਂ ਜੀ, ਅੱਗੇ ਗੀਤਾਂ ਦੀਆਂ ਲੜੀਆਂ ਬੰਨ ਛੱਡ, ਵੀ ਕਿਹੜਾ ਅੱਗੇ ਗੀਤ ਲਾਉਣ ਲੱਗਾ ਜੀ। ਤੇ ਅਗਲੇ ਤਾਂ ਜੀ ਗੀਤ ਦੀ ਜਿਹੜੀ ਆ ਫਰੇਮ ਮਾਫ ਕਰਨਾ ਫਰਮਾਇਸ਼ ਹੈਗੀ ਆ, ਉਹ ਆਪਾਂ ਸੋਨਾ ਪ੍ਰੋਗਰਾਮ ਦੇ ਵਿੱਚ ਉਹ ਪ੍ਰੇਮ ਭਾਜੀ ਨੇ ਤੇ ਮਿਲਾ ਦਾ ਅੱਜ ਕੋਈ ਫਰਮਾਇਸ਼ ਨਹੀਂ ਭੇਜੀ ਜਿਹੜਾ ਉਹਨਾਂ ਨੇ ਸੋਨਾ ਚਾਹਿਆ, ਤਾਂ ਚੰਦਨ ਭਾਜੀ ਦੇ ਗੀਤ ਤੋਂ ਬਾਅਦ ਆਪਣਾ ਫਿਰ ਗੀਤ ਰਹਿ ਜਾਂਦਾ ਦਿਲ ਦਾ ਫਰੇਮ ਜੈਲੀ ਦੀ ਆਵਾਜ਼ ਦੇ ਵਿੱਚ। ਅੱਛਾ, ਜੈਲੀ ਦੀ ਆਵਾਜ਼ ਜੀ ਵੀ ਗੀਤ ਰਹਿ ਗਿਆ ਜੀ। ਜੈਲੀ ਦਾ ਇਹ ਗੀਤ ਫਿਰ ਆਪਾਂ ਸੁਣਾਉਂਦੇ ਹਾਂ, ਤਾਂ ਫਿਰ ਇਹਦੇ ਨਾਲ ਹੀ ਇਜਾਜ਼ਤ ਵੀ ਲੈਂਦੇ ਹਾਂ। ਮੁੱਕ ਵੀ ਗਿਆ ਪ੍ਰੋਗਰਾਮ ਜੀ ਤਾਂ ਜੀ ਵਾਹਿਗੁਰੂ ਘਾਟੀ ਮੁੱਕ ਜਾਂਦੇ ਪ੍ਰੋਗਰਾਮ ਤੁਹਾਡੇ ਤੇ। ਕੱਲ ਨੂੰ ਫਿਰ ਪਿਆਰੇ ਦੋਸਤੋ ਫਿਰ ਹਾਜ਼ਰੀ ਲਵਾਵਾਂਗੇ, ਇੰਨੀ ਕੁ ਹਾਜ਼ਰੀ ਸਾਡੀ ਪ੍ਰਵਾਨ ਕਰਿਓ। ਤਾਂ ਆਪਣਾ ਖਿਆਲ ਰੱਖਿਓ, ਰੱਬ ਰੱਖਾ, ਰੱਬ ਰੱਖਾ ਬਈ, ਕੱਲ ਨੂੰ ਫਿਰ।
ਦਿਲ ਦੇ ਫਰੇਮ ਵਿੱਚ ਜੜੀ ਪਈ ਐ, ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ, ਦਿਲ ਦੇ ਫਰੇਮ ਵਿੱਚ ਜੜੀ ਪਈ ਐ, ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ, ਸੰਗ ਦੇ ਸੰਗਾਉਂਦਿਆਂ ਦੀ ਇੰਜ ਲੜੀ ਗਈ, ਉਹ ਸੰਗ ਦੇ ਖੜੀਆਂ ਤੇ ਚੜ ਗਏ ਅਸੀਂ, ਆਰਿਆਂ ਥੱਲੇ ਖੜ ਗਏ ਅਸੀਂ, ਚਰਖੜੀਆਂ ਤੇ ਚੜ ਗਏ ਅਸੀਂ, ਆਰਿਆਂ ਥੱਲੇ ਖੜ ਗਏ ਅਸੀਂ, ਤਖਤ ਬਚਾਇਆ ਤੇਰਾ ਅਸੀਂ, ਤਖਤ ਬਚਾਇਆ ਤੇਰਾ, ਰੱਸੇ ਚੁੰਮ ਚੁੰਮ ਫਾਂਸੀ ਦੇ,
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जां स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। तुसीं भी गुरबाणी दे प्रवाह विच शामिल होवो। हां, जे किसी कारण उस समय शामिल नहीं हो सकते ता हरमन रेडियो दी अपनी ऐप तो पॉडकास्ट ਅਤੇ ਸਾਊਂਡ ਕਲਾਉਡ ਦੇ ਰਾਹੀ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
लक्ष्य माइग्रेशन तो मैं रोहित मोहन
ते मैं रणबीर सिंह। माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन हरमन रेडियो दे प्रोग्राम माइग्रेशन मैटर्स ते वीरवार शामी 7 to 8 बजे दे विच लाइव होंगे।
रोटी हजम नहीं हुंदी, वरतो गोल्डन ग्रेन फ्लोर मिलदा गरेवाल चक्की आटा, ताजा घट केमिकल दी वरतों वाली कणक जेड़ी के सीधी खेतां चो मिल च लई जांदी, ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्ट हन। वधेरे जानकारी लई विजिट करो गरेवाल गोल्डन ग्रेन .com.au या फोन करो 0428895564।
आ गया तुहाडा ताया आस्ट्रेलिया दे ब्रिस्बेन चो। ओ आजो आजो ताया जी, वेलकम। ताया अज रात साडे कोल ही रहना पऊ थोनू। ओ मैं आ ता गया, मैं ता नींद इंडिया आले गद्दे ते आउंदी आ, इथो किथो मिलू इंडिया आले गद्दे। लो ताया, आपां लै आउने इंडिया आले गद्दे पंजाबी फर्नीचर तो। पंजाबी फर्नीचर? जी हाँ, पंजाबी फर्नीचर एथो मिलदा, सारा इंडियन फर्नीचर जो भी तुहानू चाहिदा सब एथो मिलू। मंजे, धार्मिक फोटवां, चादरां, साइकिल, चूल्हे, दातियां, रंबे, कई सब कुछ एथो मिलू। ताया जी, लाया था तू मेरी टेंशन ही दूर करती। नाले तेरी ताई कहिंदी सी भी पता करी इंडियन बॉक्स बेड दा, ओनू वाला फिकर लगा रहिंदा लीड़े लते सामण दा। लिया फिर पता लिखा फिर पंजाबी फर्नीचर दा। लिखो फिर 2A130 किंगस्टन रोड अंडरवुड ब्रिस्बेन। आ कॉल कर लियो ताया जी 0404000536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
आ रहे ने हौसले बुलंद दिलजीत दोसांझ, सोनम बाजवा एंड शहनाज गिल। हौसला रख,
मैनू प्यार किता सी, इन्ने मेरे नाल आ किता।
ए मैं प्यार ही किता जी।
Diljit Phind and Diljit Dosanjh present a unique, pleasing, romantic comedy, Hausla Rakhe.
Bye, Daddy.
Daddy, Daddy, kya kya tu Daddy ko walana kaise din? Tenu kinni yaar kya bar veera kana kare Daddy kana?
Aunda janda akhi de na marve zalma.
Distribution by White Hill Studios. 15 October ton tuhade nazdeeki cinema ghara vich Hausla Rakhe.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। माइग्रेशन एजेंट रजिस्ट्रेशन नंबर 0851410।
अपने करियर नू नवीं ऊंचाइयां देन दे लई आज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नू दिता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 Herschel Street, Brisbane, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इन्फॉर्मेशन कॉल 617-3106-5394।
ओ पति ये कर रही हाँ, आजो ताया जी लंगे आओ। ਉਹ ਪਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਵੀ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ, ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ।
ਗਾਲਾਂ ਫੀਲਿੰਗ ਆਈਆਂ ਨਾ ਲੈ ਵੱਡਾ ਜੱਟ ਸਾਈਡ ਤੇ ਕਰ ਇਹਨੂੰ।
ਐਵੇਂ ਨਾ ਚਾਰ ਟਰੱਕਾਂ ਨੂੰ ਅਮਾਰੀ ਦੀ ਠੋਕਰ ਲੱਖਾਂ ਨੂੰ, ਮਾਰੀ ਦੀ ਠੋਕਰ ਲੱਖਾਂ ਨੂੰ, ਖੇਤੀ ਅਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ, ਖੇਤੀ ਅਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ। ਸਾਰੀ ਸਾਰੀ ਰਾਤ ਜਾਗਣਾ ਬਸ ਨੀ ਲਾਲਿਆਂ ਦੇ, ਆ ਜਿੱਥੇ ਤੱਕ ਤੇਰਾ ਸਿਰ ਹੁੰਦਾ ਏ ਕਾ।